स्वामी मेरा निर्गुण होके सगुण होके स्वामी मेरा निर्गुण होके सगुण होके केले स्वामी मेरा निर्गुण होके सगुण होके सरगुण होके निर्गुण होके सरगुण होके निर्गुण होके सरगुण होके निर्गुण होके सरगुण होके चले स्वामी मेरा निर्गुण होके सरगुण होके चले स्वामी मेरा निर्गुण होके सरगुण होके सब किछ तेरा गए निर्गुण हो गए सरगुण केल खर्त बिच स्वामी मेरा नगर मैं आप बाहर पुने अपन प्रभ मेरे को सगल बसेरा आपे ही राजन आपे ही राया कह कह ठाकर कह कह चेरा कासो बोल कासो कह कह बलवंचा जय जय देखो तय तय नेरा साध मूर्त पिट्यो गुरु नानक मिल सागर मूंद नहीं अनहेरा केले स्वामी मेरा निर्गुण होके सरगुण होके केले स्वामी मेरा निर्गुण होके सरगुण होके स्वामी मेरा निर्गुण होके सरगुण होके दे स्वामी मेरा निर्गुण होके सरगुण होके ਜਥੇਬੰਦੀਆਂ ਇਕਾਗਰ ਕਰੋ ਗੁਰੂ ਮਹਾਰਾਜ ਦਾ ਧਿਆਨ ਧਰਕੇ ਕੰਨਾਂ ਦੇ ਨਾਲ ਵਿਚਾਰ ਸਰਵਣ ਕਰੋ ਬੁੱਧੀ ਦੇ ਨਾਲ ਵਿਚਾਰੋ ਹਿਰਦੇ ਚ ਧਾਰਨ ਕਰੋ ਉਸ ਉੱਤੇ ਅਮਲ ਕਰੋ ਮਹਾਰਾਜ ਕਹਿੰਦੇ ਤੁਹਾਡਾ ਆਉਣਾ ਤੁਹਾਡਾ ਸੁਣਨਾ ਸੰਗਤ ਚ ਬੈਠਣਾ ਥਾਂ ਪੈ ਜਾਏਗਾ ਸੇਵਕ ਸਿੱਖ ਸਭ ਪੂਜਣ ਆਵੇ ਸਭ ਗਾਵੇ ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਹਰ ਤਿਨਕਾ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਗਾਉਣਾ ਸੁਣਨਾ ਵਿਚਾਰਨਾ ਸਤਸੰਗ ਚਾਹੁਣਾ ਉਹਦਾ ਥਾਂ ਪੈਂਦਾ ਹੈ ਜਿਹੜਾ ਆਗਿਆ ਮੰਦ ਹੈ ਸਭ ਤੋਂ ਵੱਡੀ ਚੀਜ਼ ਆਗਿਆ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨਵੇ ਸਹਿ ਆਪਸ ਕੋ ਕਛ ਕਰ ਨਾ ਜਣਾਵੇ ਹਰ ਹਰ ਨਾਮ ਹਿਰਦੇ ਸਾਥ ਆਵੇ ਮਨ ਵਿਚ ਸਤਿਗੁਰ ਕੇ ਪਾਤ ਸੇਵਕ ਕੇ ਕਾਰਜ ਰਾਸ ਪਿਛਲੇ ਕਈ ਦਿਨਾਂ ਤੋਂ ਵਿਚਾਰਾਂ ਚੱਲ ਰਹੀਆਂ ਨੇ ਕਿ ਸਾਡਾ ਪਰਮ ਮਨੋਰਥ ਐਸੇ ਜਨਮ ਦੇ ਅੰਦਰ ਅੰਦਰ ਪਰਮੇਸ਼ੁਰ ਦੀ ਪ੍ਰਾਪਤੀ ਹੈ। ਜੇ ਭਲਾ ਨਾ ਹੋ ਸਕੇ, ਆਦਮੀ ਨੂੰ ਲੇਟ ਪਤਾ ਲੱਗੇ, ਇਹ ਕੋਈ ਐਕਸਕਿਊਜ਼ ਨਹੀਂ ਹੈ, ਕਿਉਂਕਿ ਇਹਦੇ ਚ ਟਾਈਮ ਵੀ ਨਹੀਂ ਲੱਗਦਾ। ਟਾਈਮ ਜੇ ਲੱਗਣਾ ਤਾਂ ਜਨਮਾਂ ਦੇ ਜਨਮ ਲੱਗ ਜਾਂਦੇ ਆ। ਉਹ ਇਹ ਕਿ ਆਦਮੀ ਦਾ ਮਨ ਇੰਨਾ ਕਮਜ਼ੋਰ ਹੈ ਕਿ ਗੁਰੂ ਦੇ ਵਾਕ ਦਾ ਵਜਨ ਨਹੀਂ ਸਹਿ ਸਕਦਾ। ਇਹਦੀ ਆਪਣੀ ਰਿਜ਼ਰਵੇਸ਼ਨ ਹੈ ਬੜੀ ਜ਼ਬਰਦਸਤ। ਕੀ ਹੈ ਬਈ, ਦੇਖੋ ਸਿੱਧਾ ਜਿਹਾ ਹੈ, ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਾਰ ਹਰ ਜੀਵ ਭਰਿਆ। ਸਾਡੇ ਰੋਜ਼ ਦੇ ਜੀਵਨ ਵਿਚ ਆਉਣ ਵਾਲੀ ਬਾਤ ਹੈ। ਉਹ ਕਹਿੰਦੇ ਉਦਮ ਕਾਹਦੇ ਵਾਸਤੇ ਚਿਤਵਦਾ ਹੈ, ਰਿਜ਼ਕ ਤਾਂ ਤੈਨੂੰ ਦੇਣਾ ਹੀ ਦੇਣਾ ਪਰਮੇਸ਼ਰ ਨੇ। ਇਹਦੀ ਥਾਂ ਜੋ ਚਿਤਵਨੀ ਕਰਨੀ ਹੈ ਤਾਂ ਇਹ ਕਰ ਵੀ ਮੈਂ ਪਰਮੇਸ਼ਰ ਦਾ ਨਾਮ ਨਹੀਂ ਜਪ ਸਕਿਆ। ਇੱਕ ਵਾਰੀ ਗੁਰੂ ਦਸਵੇਂ ਪਾਤਸ਼ਾਹ ਦੇ ਪਾਸ ਇਹ ਗੁਰਸਿੱਖ ਆਇਆ ਕਰਦਾ ਸੀ, ਸੰਗਰਾਂਦ ਵਾਲੇ ਦਿਨ ਦੀਵਾਨ ਤੋਂ ਬਾਅਦ ਇਕਦਮ ਚਲਾ ਜਾਂਦਾ ਸੀ ਗੁਰੂ ਮਹਾਰਾਜ ਨੂੰ ਦੂਰੋਂ ਹੀ ਨਮਸਕਾਰ ਕਰਕੇ। ਮਹਾਰਾਜ ਦੇ ਨੋਟਿਸ ਚ ਆ ਗਿਆ ਵੀ ਇਹ ਸਿੱਖ ਆਉਂਦਾ ਹੈ ਪਰ ਇਹ ਛੇਤੀ ਕੇ ਚਲਿਆ ਜਾਂਦਾ। ਮਹਾਰਾਜ ਨੇ ਕਿਹਾ ਪਿਆ ਪ੍ਰੇਮੀ ਹੋ, ਇਹਨੂੰ ਰੋਕ ਲਓ, ਜਾਣ ਨਾ ਦਿਓ ਅੱਜ। ਰੋਕ ਲਿਆ ਤੇ ਗੁਰੂ ਮਹਾਰਾਜ ਦੇ ਪੇਸ਼ ਹੋਇਆ ਉਹ। ਮਹਾਰਾਜ ਕਹਿੰਦੇ ਕੀ ਗੱਲ ਪ੍ਰੇਮੀਆ, ਤੂੰ ਆਉਂਦਾ ਵੀ ਹੈ ਤੇ ਫਿਰ ਛੇਤੀ ਦੇ ਕੇ ਚਲੇ ਜਾਣਾ। ਕਹਿਣ ਲੱਗਿਆ ਮਹਾਰਾਜ ਮੈਂ ਇੱਕ ਮਜ਼ਦੂਰ ਹਾਂ, ਉਨੀ ਕੁ ਮਜ਼ਦੂਰੀ ਮਿਲਦੀ ਹੈ, ਟੱਬਰ ਵੱਡਾ ਹੈ, ਤੇ ਜੇ ਮੈਂ ਨਾ ਜਾਵਾਂ ਤਾਂ ਪਰਿਵਾਰ ਭੁੱਖਾ ਮਰ ਜੂ। ਕਹਿੰਦੇ ਬਾਣੀ ਦੀ ਵਿਚਾਰ ਕਰਦਾ ਹੁੰਦਾ? ਕਹਿਣ ਲੱਗਿਆ ਮਹਾਰਾਜ ਮੈਂ ਤਾਂ ਬਾਣੀ ਦੀ ਕਥਾ ਵੀ ਕਰਦਾ। ਉਸ ਇਲਾਕੇ ਦੇ ਗੁਰਸੇ ਇਕੱਠੇ ਹੁੰਦੇ ਨੇ ਤੇ ਮੈਂ ਬਾਣੀ ਦੀ ਕਥਾ ਕਰਕੇ ਉਹਨਾਂ ਨੂੰ ਸਮਝਾਉਣਾ। ਮਹਾਰਾਜ ਕਹਿਣ ਲੱਗੇ ਅੱਛਾ, ਅਸੀਂ ਤੁਕ ਬੋਲਦੇ ਹਾਂ, ਉਹਦੀ ਕਥਾ ਕਰ। ਕਾਹੇ ਰੇ ਮਨ ਚਿਤਵਾ ਉਦਮ ਜਾ ਹਰ ਹਰ ਜੋ ਭਰਿਆ, ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਰ ਰਿਜ਼ਕ ਅੱਗੇ ਕਰ। ਕਹਿੰਦਾ ਮਹਾਰਾਜ ਇਹ ਤਾਂ ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਜਾਣਦਾ, ਛੋਟਾ ਜਿਹਾ ਬੱਚਾ ਵੀ ਜਾਣਦਾ। ਮਹਾਰਾਜ ਕਹਿੰਦੇ ਜਾਣਨ ਦਾ ਸਵਾਲ ਨਹੀਂ ਹੁੰਦਾ, ਬਾਣੀ ਦੇ ਉੱਤੇ ਵਿਸ਼ਵਾਸ ਦਾ ਸਵਾਲ ਹੁੰਦਾ। ਤੈਨੂੰ ਵਿਸ਼ਵਾਸ ਹੈ? ਚੁੱਪ ਕਰ ਗਿਆ। ਮਹਾਰਾਜ ਕਹਿੰਦੇ ਚੰਗਾ, ਤੂੰ ਸਾਡਾ ਪੱਤਰ ਲੈ ਜਾ, ਕਿਸੇ ਪਿੰਡ ਦੇ ਗੁਰਸਿੱਖਾਂ ਨੂੰ ਲਿਖਦਾ ਵੀ ਇਹ ਪੱਤਰ ਲੈ ਕੇ ਤੁਹਾਡੇ ਕੋਲ ਆਉਂਦਾ, ਇਹਨੂੰ ਜਾਣ ਨਾ ਦਿਓ 9-10 ਮਹੀਨੇ ਤੱਕ। ਜਿਸ ਵਾਰ ਜਾ ਕੇ ਉਹ ਚਿੱਠੀ ਫੜਾਈ, ਉਹਨਾਂ ਨੇ ਖੋਲੀ, ਕਹਿਣ ਲੱਗੇ ਵੀ ਦੇਖ ਗੁਰੂ ਕਾ, ਸਾਨੂੰ ਹੁਕਮ ਹੈ ਕਿ ਤੈਨੂੰ ਅਸੀਂ ਹੁਣ ਜਾਣ ਨਹੀਂ ਦੇਣਾ, ਗੁਰੂ ਸਾਹਿਬ ਨੇ ਲਿਖਿਆ ਵੀ 9 ਮਹੀਨੇ ਨਾ ਜਾਣ ਦਿਓ। ਚੰਗੇ ਗੁਰੂ ਸਾਹਿਬ ਨੇ, ਮੇਰੇ ਬਾਲ ਬੱਚੇ ਮਰ ਜਾਣਗੇ, ਭੁੱਖੇ ਮਰ ਜਾਣਗੇ, ਮੈਂ ਤਾਂ ਇੱਕ ਦਿਨ ਦੀ ਮਸਾਂ ਦੇ ਕੇ ਆਉਂਦਾ ਹੁੰਦਾ ਖੁਰਾਕ, ਜੇ ਅੱਜ ਜਾ ਕੇ ਮੈਂ ਮਜ਼ਦੂਰੀ ਨਾ ਕਰੀ ਤਾਂ ਉਹ ਤਾਂ ਭੁੱਖੇ ਮਰ ਜਾਣਗੇ, ਹੈਂਡ ਟੂ ਮਾਊਥ ਆ ਅਸੀਂ। ਉਹ ਕਹਿੰਦੇ ਠੀਕ ਹੈ, ਭੁੱਖੇ ਮਰੋ ਚਾਹੇ ਰੱਜੋ, ਅਸੀਂ ਤਾਂ ਗੁਰੂ ਦਾ ਹੁਕਮ ਮੰਨਣਾ, ਤੈਨੂੰ ਜਾਣ ਨਹੀਂ ਦੇਣਾ, ਚੋਰੀ ਨੱਠੀ ਨਾ, ਨਹੀਂ ਫਿਰ ਸਾਨੂੰ ਸਖ਼ਤੀ ਕਰਨੀ ਪਊ, ਬੰਦ ਕਰ ਦਿਆ ਕਰਾਂਗੇ, ਪਹਿਰਾ ਤੇਰੇ ਤੇ ਹਰ ਵਕਤ ਰਹੂਗਾ। ਬੜਾ ਅਫਸੋਸ ਹੋਇਆ, ਕਹਿਣ ਲੱਗਾ ਗੁਰੂ ਸਾਹਿਬ ਚੰਗੇ ਨੇ, ਮੈਨੂੰ ਮੇਰੇ ਬੱਚਿਆਂ ਨੂੰ ਮਾਰਨਾ ਹੀ ਲੈ ਲਿਆ ਇਹਨਾਂ ਨੇ ਤਾਂ, ਐਸੇ ਬਚਨ ਸ਼ਰਧਾ ਦੇ ਉਹਦੇ ਮੁੱਖ ਚੋਂ ਨਿਕਲ। ਕਿਉਂਕਿ ਬਾਣੀ ਪੜ੍ਹਦਾ ਤਾਂ ਸੀ, ਵਿਚਾਰਦਾ ਵੀ ਸੀ, ਲੇਕਿਨ ਭਰੋਸਾ ਨਹੀਂ ਸੀ, ਭਰੋਸੇ ਬਗੈਰ ਗੱਲ ਨਹੀਂ ਬਣਿਆ ਕਰਦੀ। ਉਧਰ ਪਰਿਵਾਰ ਨੇ ਇੱਕ ਦਿਨ ਦੇਖਿਆ, ਦੋ ਦਿਨ ਦੇਖਿਆ, ਪਿੰਡ ਵਾਲਿਆਂ ਨੇ ਕਿਹਾ ਵੀ ਉਹ ਤਾਂ ਗੁਰੂ ਦੀ ਸੇਵਾ ਕਰਨ ਲੱਗ ਗਿਆ, ਚਲੋ ਇਹਨੂੰ ਕਣਕ ਦੀ ਬੋਰੀ ਦੇ ਦਿਓ। ਉਹ ਕਣਕ ਦੀ ਬੋਰੀ ਦੇ ਤੀ, ਪਰਿਵਾਰ ਵੱਡਾ ਸੀ, ਉਹਨਾਂ ਨੇ ਕਿਹਾ ਵੀ ਇਹ ਤਾਂ ਮੁਕਜੂ, ਰੋਜ਼ ਦਾਨ ਤੇ ਰਹਾਂਗੇ। ਘਰਵਾਲੀ ਨੇ ਕਿਹਾ ਮੈਂ ਵੀ ਕੰਮ ਕਰ ਸਕਦੀ ਹਾਂ, ਲੜਕੀ ਕਹਿੰਦੀ ਮੈਂ ਵੀ ਕਰ ਸਕਦੀ ਹਾਂ, ਆਪਾਂ ਮਿਹਨਤ ਕਰੀਏ। ਉਹ ਇੱਕ ਉਸੇ ਥਾਂ ਦੇ ਉੱਤੇ ਵੱਡੇ ਜ਼ਿਮੀਂਦਾਰ ਸੀ, ਉਹਨਾਂ ਨਾਲ ਗੱਲ ਕਰੀ, ਉਹ ਕਹਿੰਦੇ ਹਾਂ ਸਾਡੀ ਲੜਕੀ ਦੀ ਸ਼ਾਦੀ ਹੈ, ਤੁਸੀਂ ਖੁਸ਼ੀ ਹੋ ਕੇ ਇੱਥੇ ਕੰਮ ਕਰੋ। ਉਹ ਕੰਮ ਕਰਨਾ ਸ਼ੁਰੂ ਕਰਦਾ, ਕਣਕ ਵਗੈਰਾ ਚੁਗਣੀ, ਦਾਲਾਂ ਦੂਲਾਂ ਚੁਗਣੀਆਂ, ਜੋ ਵਿਆਹਾਂ ਦੇ ਵਿੱਚ ਵਿਹਾਰ ਹੁੰਦਾ ਹੈ। ਤੇ ਉਹ ਬੀਬੀ ਨੇ ਕਿਹਾ ਵੀ ਤੁਸੀਂ ਨਾ ਪਾਂਡੂ ਲਿਆਓ ਜਾ ਕੇ, ਇਹ ਘਰ ਨੂੰ ਚੰਗੀ ਤਰ੍ਹਾਂ ਦੇ ਨਾਲ ਪਾਂਡੂ ਫੇਰ ਦਿਓ, ਚਿੱਟਾ ਹੋ ਜਾਏਗਾ, ਸੋਹਣਾ ਲੱਗੇਗਾ, ਕਾਲਸ਼ ਜਿਹੜੀ ਹੈ ਉਹ ਦੂਰ ਹੋ ਜਾਏਗੀ। ਕਿਉਂਕਿ ਪਹਿਲੇ ਸਮਿਆਂ ਦੇ ਅੰਦਰ ਅੰਦਰੇ ਚੁੱਲ੍ਹੇ ਹੁੰਦੇ, ਅੰਦਰੇ ਹੁੰਦਾ ਸਭ ਕੁਛ, ਘਰ ਕਾਲੇ ਹੋ ਜਾਂਦੇ ਸੀ, ਕੜੀਆਂ ਕਾਲੀਆਂ ਹੋਈਆਂ ਪਈਆਂ ਹੁੰਦੀਆਂ ਸੀ। ਸੋ ਇਸ ਤਰ੍ਹਾਂ ਦੇ ਨਾਲ ਜਿਸ ਵਕਤ ਉਹ ਲੈਣ ਜਾਂਦੇ ਨੇ, ਮਠਿਆਨੇ ਚ ਪਹੁੰਚੇ, ਉੱਥੇ ਲੜਕੀ ਨੇ ਪੱਟਣਾ ਸ਼ੁਰੂ ਕਰ ਦਿੱਤਾ। ਉਹ ਖੜਕਾ ਹੋਇਆ, ਉਹ ਕਹਿਣ ਲੱਗੀ ਮਾਂ ਜੀ ਕੁਛ ਚੀਜ਼ ਖੜਕੀ ਹੈ ਹੇਠਾਂ। ਕਹਿਣ ਲੱਗੀ ਦੇਖ ਤਾਂ ਹੌਲੀ ਹੌਲੀ ਕੱਢ ਗਏ, ਉਹ ਜਾ ਕੱਢਿਆ ਤਾਂ ਇਹ ਗਾਗਰ ਮੋਹਰਾਂ ਦੀ ਭਰੀ ਹੋਈ ਨਿਕਲਿਆ ਜੀ। ਬਹੁਤ ਖੁਸ਼ ਹੋ ਗਏ, ਲਿਆ ਕੇ ਉੱਥੇ ਚੱਕ ਲਿਆਂਦਾ। ਤੇ ਉਹ ਜਿਹੜੀ ਬੀਬੀ ਸੀ ਜਿਹਦੀਆਂ ਨੌਕਰੀ ਕਰਦੀਆਂ ਸੀ, ਉਹਨੂੰ ਕਹਿਣ ਲੱਗਿਆ ਵੀ ਆਹ ਸਾਨੂੰ ਗਾਗਰ ਮਿਲੀ ਆ। ਕਹਿੰਦੇ ਤੁਹਾਨੂੰ ਤਾਂ ਤੁਹਾਡੇ ਗੁਰੂ ਨੇ ਦੇਤੀ, ਉਹ ਸੇਵਾ ਕਰਦਾ, ਸੇਵਾ ਤੇ ਸੇਵਾਦਾਰ ਨੂੰ ਮੇਵਾ ਮਿਲਦਾ, ਤੁਹਾਨੂੰ ਹੁਣ ਖਰਚਣ ਦਾ ਨਹੀਂ ਪਤਾ ਹੈ ਵੀ ਕਿਵੇਂ ਖਰਚਣੀ ਹੈ, ਇਹ ਮੈਂ ਖਰਚਾਉਣੀ ਆ, ਖਰਚਾਂਗੀ। ਉਹਨੇ ਜ਼ਮੀਨ ਲੈਤੀ, ਖੇਤੀਬਾੜੀ ਦਾ ਸਮਾਨ ਲੈਤਾ, ਘਰ ਪਾਤਾ ਚੁਬਾਰੇ ਵਾਲਾ। 9 ਮਹੀਨੇ ਬਾਅਦ ਉਧਰੋਂ ਗੁਰਸਿੱਖਾਂ ਨੇ ਕਿਹਾ ਵੀ ਜਾਓ, ਜਿੰਨਾ ਸਾਨੂੰ ਗੁਰੂ ਦਾ ਹੁਕਮ ਸੀ ਉਹ ਪੂਰਾ ਹੋ ਗਿਆ। ਕਹਿੰਦਾ ਹੁਣ ਮੈਂ ਕਿੱਥੇ ਜਾਣਾ, ਬਾਲ ਬੱਚੇ ਤਾਂ ਮੇਰੇ ਭੁੱਖੇ ਮਰ ਚੁੱਕੇ ਹੋਣੇ ਨੇ ਹੁਣ ਤਾਈ। ਉਹ ਕਹਿੰਦਾ ਵੀ ਤੂੰ ਦੇਖਿਆ ਜਾ ਕੇ। ਕਹਿੰਦਾ ਦੇਖਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਉਹ ਤਾਂ ਇੱਕ ਦਿਨ ਦਾ ਵੀ ਨਹੀਂ ਸਾਡੇ ਘਰ ਹੁੰਦਾ ਸੀ। ਜਦ ਕਿਹਾ ਕਹੇ ਤੇ ਆਇਆ, ਦੂਰੇ ਦੇਖਿਆ ਵੀ ਮੇਰੀ ਜਿੱਥੇ ਝੌਂਪੜੀ ਸੀ ਉੱਥੇ ਤਾਂ ਚੁਬਾਰੇ ਵਾਲਾ ਘਰ ਪੈ ਗਿਆ, ਵਧੀਆ ਨਵਾਂ ਘਰ ਪਿਆ ਹੋਇਆ, ਪਸ਼ੂ ਖੜੇ ਨੇ, ਮੱਝਾਂ ਖੜੀਆਂ ਨੇ, ਮੱਥਾ ਠਣ ਗਿਆ ਵੀ ਗਿਆ ਘਰ, ਬਾਲ ਬੱਚੇ ਤਾਂ ਗਏ ਇੱਥੋਂ, ਇਹਨਾਂ ਨੂੰ ਕੀ ਲੱਗਦਾ ਛੋਟਾ ਮੁੰਡਾ ਖੇਲਦਾ। ਉਹਨੇ ਕਿਹਾ ਵੀ ਆਹ ਹੈ, ਇਹਨੂੰ ਮੈਂ ਪੁੱਛਿਆ ਵੀ ਬਾਕੀ ਦੇ ਕਿੱਧਰ ਗਏ। ਉਹ ਮੁੰਡਾ ਨੱਠ ਕੇ ਪੌੜੀਆਂ ਚੜ ਗਿਆ, ਚੁਬਾਰੇ ਵਿੱਚ ਦਾਖਲ ਹੋ ਗਿਆ, ਤੇ ਇਧਰੋਂ ਇਹ ਵੀ ਪੌੜੀਆਂ ਚੜ ਗਿਆ। ਜਦੋਂ ਇਹ ਪੈਰ ਰੱਖਣ ਲੱਗਿਆ ਅੰਦਰ, ਉਹ ਛੋਟਾ ਲੜਕਾ ਕਹਿੰਦਾ ਬੇਬੇ ਬੇਬੇ, ਕਹਿੰਦਾ ਬਾਪੂ ਆ ਗਿਆ, ਹੁਣ ਆਪਾਂ ਫੇਰ ਭੁੱਖੇ ਮਰਾਂਗੇ। ਆ ਗਿਆ ਬਾਪੂ, ਹੁਣ ਆਪਾਂ ਭੁੱਖੇ ਮਰਾਂਗੇ। ਇਹ ਚੱਲਿਆ ਗਿਆ, ਕਹਿੰਦੇ ਕੀ ਹੋਇਆ? ਕਹਿੰਦੇ ਗੁਰੂ ਮਹਾਰਾਜ ਨੇ ਮਿਹਰਾਂ ਕਰਤੀਆਂ, ਤੇਰੇ ਜਾਣ ਤੋਂ ਬਾਅਦ ਅਸੀਂ ਨੌਕਰੀ ਕਰ ਲਈ ਸੀ, ਮਜ਼ਦੂਰੀ ਕਰਨ ਲੱਗ ਗਈਆਂ ਸੀ, ਤੇ ਆਹ ਭਾਣਾ ਵਰਤਿਆ, ਮਹਾਰਾਜ ਨੇ ਬਖਸ਼ਿਸ਼ ਕਰੀ, ਸੋ ਹੁਣ ਸਭ ਕੁਛ ਮਹਾਰਾਜ ਨੇ ਕਰਤਾ, ਖੇਤੀ ਵੀ ਹੋ ਗਈ, ਜ਼ਮੀਨ ਵੀ ਹੋ ਗਈ, ਬੈਲ ਵੀ ਹੋ ਗਏ, ਖੂਹ ਵੀ ਲੈ ਲਏ ਮੁੱਲ ਅਸੀਂ, ਚੰਗੀ ਸਰਦਾਰੀ ਚੱਲ ਪਈ। ਮੈਂ ਇੱਕ ਇਹ ਸਧਾਰਨ ਗੱਲ ਕਰਦਾ ਕਿ ਇੱਕ ਗੱਲ ਸਾਡੇ ਮਨ ਨਹੀਂ ਹੁੰਦੀ ਗੁਰੂ ਸਾਹਿਬ ਦੀ, ਆਹੀ ਬਾਤ ਅਸੀਂ ਚਿੰਤਾ ਕਰਦੇ ਹਾਂ। ਮਹਾਰਾਜ ਕਹਿੰਦੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤੁਸੀਂ ਹੈ, ਤੂੰ ਕਿਉਂ ਚਿੰਤਾ ਕਰਦਾ? ਚਿੰਤਾ ਤਾਂ ਜਿਹਨੇ ਤੈਨੂੰ ਉਹ ਪਾਇਆ ਨਾ, ਉਹਨੂੰ ਹੈ ਇਸ ਚੀਜ਼ ਦੀ। ਇੱਕ ਮੈਂ ਤੁਹਾਡੇ ਨਾਲ ਹੱਡਬੀਤੀ ਸ਼ੇਅਰ ਕਰਨੀ ਚਾਹੁੰਦਾ। ਇਹ ਬਚਪਨ ਦੇ ਵਿੱਚ ਜਦੋਂ ਮੇਰੀ ਆਯੂ 16-17 ਸਾਲ ਦੀ, 17 ਦੀ ਹੋਣੀ ਹੈ, 18 ਦੀ ਹੋਣੀ ਹੈ, ਮੈਂ ਇੱਕ ਥਾਂ ਤੇ ਜੌਬ ਕਰਨ ਚਲੇ ਗਿਆ ਸਿੰਧ ਵਿੱਚ। ਉਹ ਜਿਹਨਾਂ ਕੋਲ ਮੈਂ ਗਿਆ, ਉਹ ਕਹਿੰਦੇ ਜੀ ਇੱਥੇ ਪੁਲਿਸ ਦੀ ਬਹੁਤ ਤਨਖਾਹ ਹੈ, 50 ਰੁਪਈਏ ਮਿਲਦੇ ਨੇ, ਉਹਨਾਂ ਦਿਨਾਂ ਦੇ 50 ਬਹੁਤ ਵੱਡੀ ਰਕਮ ਸੀ, ਕਿਉਂਕਿ 200 ਗੁਣਾ ਵੱਧ ਗਿਆ ਸਿੱਕਾ। ਤੇ ਮੇਰੇ ਅੰਦਰੋਂ ਆਇਆ ਵੀ ਮੈਂ ਪੁਲਿਸ ਦੀ ਨੌਕਰੀ ਤਾਂ ਕਰਨੀ ਨਹੀਂ। ਉਹ ਜ਼ਬਰਦਸਤੀ ਇਸ ਗੱਲ ਦੇ ਉੱਤੇ, ਕੀਰਤਨ ਮੈਨੂੰ ਆਉਂਦਾ ਸੀ, ਮੈਂ ਸ਼ਾਮ ਨੂੰ ਕੀਰਤਨ ਕਰਨਾ ਗੁਰਦੁਆਰੇ ਸਾਹਿਬ, ਉੱਥੇ ਸਭ ਮੇਰੇ ਵਾਕਫ ਹੋ ਗਏ, ਪ੍ਰਸ਼ਾਦਾ ਮੈਂ ਛਕਿਆ ਆਉਣਾ ਇੱਕ ਹੋਟਲ ਚ ਜਾ ਕੇ, ਬਹੁਤਾ ਹੀ ਸਸਤਾ ਹੁੰਦਾ, 1 ਰੁਪਈਏ ਜਾਂ 1.25 ਰੁਪਈਏ ਚ ਮਹੀਨਾ ਲੰਘ ਜਾਂਦਾ ਸੀ। ਜਦ ਮੈਂ ਬਾਣੀ ਦਾ ਵਿਚਾਰ ਕਰੀ ਜਾਵਾਂ, ਮੈਂ ਕਿਹਾ ਮਹਾਰਾਜ ਨੇ ਐਂ ਲਿਖਿਆ, ਕਾਹੇ ਰੇ ਮਨ ਚਿਤਵਾ ਉਦਮ ਜਾਂ ਹਰ ਹਰ ਜਿਉ ਭਰਿਆ। ਫਿਰ ਮੈਂ ਇੱਕ ਸਾਖੀ ਗੁਰਮੁਖਾਂ ਦੀ ਪੜ੍ਹ ਲਈ ਵੀ ਉਹਨਾਂ ਨੂੰ ਪ੍ਰਸ਼ਾਦਾ ਉੱਤੋਂ ਹੀ ਆ ਜਾਂਦਾ ਸੀ। ਮੈਂ ਬਹੁਤਾ ਵਿਚਾਰ ਵਿਚੂਰ ਨਹੀਂ ਸੀ ਕਰਦਾ ਡਿਸੀਜਨ ਲੈਣ ਵੇਲੇ। ਮੈਂ ਕਿਹਾ ਮਹਾਰਾਜ ਨੇ ਕਿਹਾ ਇਹ ਤੇ ਇਹ ਸਾਖੀ ਵਿੱਚ ਵੀ ਲਿਖਿਆ ਹੋਇਆ, ਔਰ ਲਿਖਿਆ ਵੀ ਭਾਈ ਵੀਰ ਸਿੰਘ ਨੇ। ਮੇਰੇ ਮਨ ਚ ਵੀ ਆ ਗਿਆ, ਮੈਂ ਕਿਹਾ ਭਜਨੇ ਕਰਦੇ ਹਾਂ ਆਪਾਂ। ਮੈਂ ਦਰਵਾਜ਼ੇ ਬੰਦ ਕਰ ਲਏ, ਭਜਨ ਕਰਨ ਲੱਗ ਗਿਆ। ਉਹ ਸ਼ਾਮ ਨੂੰ ਮੈਨੂੰ ਭੁੱਖ ਲੱਗੀ ਪਰ ਮੈਂ ਸਹਿ ਗਿਆ। ਦੂਜੇ ਦਿਨ ਮੈਨੂੰ ਖਿਆਲ ਆਇਆ ਵੀ ਪੈਸੇ ਤਾਂ ਹੈਗੇ ਤੇਰੇ ਕੋਲ, ਜਾਂ ਹੋਟਲ ਤੇ ਖਾਏ ਉਹਨੇ ਆਪਾਂ ਰੋਟੀ। ਮੇਰੇ ਮਨ ਚ ਆਇਆ ਵੀ ਆਹ ਮੋਗਾ ਸੀਗਾ ਵੀ ਇੱਥੋਂ ਥਾਲ ਆਇਆ ਕਰਨਗੇ, ਮੈਂ ਖਾ ਲਿਆ ਕਰੂੰ। ਤੁਹਾਨੂੰ ਸੱਚੀ ਗੱਲ ਦੱਸਦਾ, ਚਾਹੇ ਇਹਨੂੰ ਇਨੋਸੈਂਸੀ ਸਮਝ ਲਓ ਚਾਹੇ ਵਿਸ਼ਵਾਸ ਸਮਝ ਲਓ। ਤੇ ਉਹ ਦੂਆ ਦਿਨ ਜਦ ਲੰਘਣ ਲੱਗਿਆ, ਉਹ ਇੱਕ ਕੋਈ ਬੰਦਾ ਆ ਕੇ ਆ ਗਿਆ ਮੰਗਤਾ ਜਿਹਾ। ਮੇਰੇ ਮਨ ਚ ਆਇਆ ਵੀ ਇਹ ਪੈਸੇ ਨੇ ਮੇਰੇ ਕੋਲ, ਤਾਂ ਨੀ ਮੈਨੂੰ ਰੋਟੀ ਆਉਂਦੀ। ਮੈਂ ਉਹ ਪੈਸੇ ਸਾਰੇ ਦੇਤੇ ਉਹਨੂੰ, ਖਾਲੀ ਹੋ ਗਿਆ ਟੋਟਲੀ। ਉਹ ਦੁਪਹਿਰਾ ਜਦ ਹੋਇਆ ਮੇਰਾ ਦਰਵਾਜ਼ਾ ਖੜਕਿਆ, ਉਹ ਸਾਹਮਣੇ ਇੱਕ ਟਰਾਂਸਪੋਰਟਰ ਰਹਿੰਦੇ ਸੀ। ਉਹ ਬੀਬੀ ਆਈ ਆ ਕੇ ਜ਼ੋਰ ਦੀ ਦਰਵਾਜ਼ਾ ਖੜਾ ਕੇ ਕਹਿੰਦੀ, ਬਰਿਆਮ ਸਿੰਘ ਆਹ ਪ੍ਰਸ਼ਾਦਾ ਫੜੀ ਛੇਤੀ। ਉਹ ਮੈਨੂੰ ਸੋਚਣ ਵੀ ਨਹੀਂ ਦਿੱਤਾ, ਮੈਂ ਪ੍ਰਸ਼ਾਦਾ ਫੜ ਲਿਆ। ਉਹ ਬਾਜਰੇ ਦੀ ਰੋਟੀ ਉੱਤੇ ਸਾਗ ਪਾਇਆ ਹੋਇਆ, ਤੇ ਜਿਸ ਭਾਂਡੇ ਲੈਣ ਆਈ ਉਹ ਪਲੇਟ ਲੈਣ ਆਈ, ਕਹਿੰਦੀ ਮੈਨੂੰ ਅੱਜ ਖਬਰ ਨਹੀਂ ਕੀ ਹੋ ਗਿਆ, ਮੈਂ ਜਦ ਪ੍ਰਸ਼ਾਦਾ ਲਾਉਂਦੀ ਸੀ ਨਾ ਮੇਰੇ ਕੋਈ ਕੱਪੜੇ ਖਿੱਚ ਖਿੱਚ ਕੇ ਕਹੇ ਵੀ ਉਹਨੂੰ ਰੋਟੀ ਦੇ ਕੇ। ਕਹਿੰਦੀ ਮੈਂ ਰੋਟੀ ਪਾਈ ਹੋਈ ਸੀ ਤਵੇ ਤੇ, ਨੱਠ ਕੇ ਕਹਿੰਦੀ ਉੱਤੋਂ ਉਤਰ ਕੇ ਤੈਨੂੰ ਰੋਟੀ ਦੇ ਕੇ ਗਈ ਸੀ। ਦੂਸਰੇ ਦਿਨ ਇੱਕ ਠੇਕੇਦਾਰ ਸੀ, ਇਹ ਤੀਸਰਾ ਚੌਥਾ ਦਿਨ ਹੋ ਗਿਆ। ਉਹ ਠੇਕੇਦਾਰ ਬੀਬੀ ਆਈ, ਕਹਿੰਦੀ ਅੱਜ ਠੇਕੇਦਾਰ ਕਹਿ ਕੇ ਗਏ ਨੇ, ਅਸੀਂ ਕਹਿੰਦੇ ਤਿੰਨ ਦਿਨਾਂ ਦੇ ਮੈਨੂੰ ਕਹੀ ਜਾਂਦੇ ਵੀ ਤੂੰ ਪ੍ਰਸ਼ਾਦਾ ਦੇ ਆ ਉਹਨੂੰ, ਮੇਰੇ ਤੇ ਆ ਨਹੀਂ ਹੋਇਆ। ਕਹਿੰਦੇ ਵੀ ਤੂੰ ਜੇ ਨਾ ਦੇ ਕੇ ਆਈ ਮੇਰਾ ਪ੍ਰਸ਼ਾਦਾ ਮੈਂ ਲਿਆਈ। ਉਹ ਮੈਂ ਲੈ ਲਿਆ। ਅਗਲੇ ਦਿਨ ਹੋਰ ਆ ਗਿਆ, ਅਗਲੇ ਦਿਨ ਹੋਰ ਆ ਗਿਆ। ਮੈਂ ਮਹਾਰਾਜ ਨੂੰ ਕਿਹਾ ਵੀ ਮੈਂ ਐ ਕੋਈ ਨੀ ਅੱਜ ਕੱਲ ਤੇ ਖਾਣਾ, ਤੂੰ ਭੇਜੇਗਾ ਡਾਇਰੈਕਟ ਤਾਂ ਖਾ ਲੂ। ਇਸ ਗੱਲ ਤੇ ਮੈਂ ਅੜ ਗਿਆ ਵੀ ਅੱਜ ਮੈਂ ਰੋਟੀ ਮੋੜ ਦੇਣੀ ਅੱਜ ਕੋਈ ਲਿਆ ਵਿੱਚ ਆਏ। ਛੋਟਾ ਜਿਹਾ ਸੀ, ਐਂ ਨੀ ਵੀ ਮੈਂ ਸੰਤ ਸੀਗਾ ਮੇਰੀ ਸੇਵਾ ਕਰਦੇ ਸੀ, ਮੈਂ ਤਾਂ ਨੌਕਰੀ ਕਰਨ ਗਿਆ ਸੀ। ਬਾਣੀ ਪੜ੍ਹਦਾ ਸੀ, ਨਾਮ ਜਪਦਾ ਸੀ, ਵੱਧ ਤੋਂ ਵੱਧ ਜਪਦਾ ਸੀ। ਉਹ ਅਗਲੇ ਦਿਨ ਇੱਕ ਉਹ ਸ਼ਹਿਰ ਤੋਂ ਸਭ ਤੋਂ ਅਮੀਰ ਜਿਹੜਾ ਪਰਿਵਾਰ ਸੀ, ਉਹਨਾਂ ਦੇ 38 ਮਰਬੇ ਜ਼ਮੀਨ ਸੀ, ਕੋਠੀਆਂ ਸੀ, ਇੱਕ ਬਾਜ਼ਾਰ ਪੂਰਾ ਸੀ, ਸਿਨੇਮਾ ਸੀ, ਬਹੁਤ ਅਮੀਰ ਸੀ। ਉਹ ਬੀਬੀ ਆਈ, ਕਹਿੰਦੀ ਬਰਿਆਮ ਸਿੰਘ ਇੱਕ ਗੱਲ ਕਰਨੀ ਹੈ। ਮੈਂ ਕਿਹਾ ਦੱਸੋ। ਕਹਿੰਦੀ ਪਹਿਲਾਂ ਬਚਨ ਦੇ ਵੀ ਮੰਨ ਲਏਗਾ। ਮੈਂ ਕਿਹਾ ਬੀਬੀ ਐਂ ਤਾਂ ਨਹੀਂ ਮੈਂ ਮੰਨਦਾ, ਜੇ ਮੇਰੇ ਅਸੂਲ ਨਾਲ ਨਾ ਟਕਰਾਇਆ ਤਾਂ ਮੈਂ ਮੰਨ ਲੂ। ਕਹਿੰਦੀ ਸਾਡੇ ਮੇਰੀ ਕਾਰ ਚ ਬੈਠ, ਉਹਨਾਂ ਦਿਨਾਂ ਚ 1936 ਚ ਫੋਰਡ ਕਾਰ ਸੀ ਉਹਨਾਂ ਕੋਲ, ਅਮੀਰ ਸੀ ਬਹੁਤ। ਉਹ ਮੈਂ ਚੱਲਿਆ ਗਿਆ, ਮੈਨੂੰ ਸਾਰੀ ਕੋਠੀ ਦਿਖਾਈ, ਕਮਰੇ ਹੀ ਕਮਰੇ। ਕਹਿੰਦੀ ਕਿਹੜਾ ਕਮਰਾ ਤੈਨੂੰ ਸੋਹਣਾ ਲੱਗਦਾ? ਮੈਂ ਕਿਹਾ ਆਹ ਬਾਗ ਵੱਲ ਨੂੰ ਜਿਹਦਾ ਮੂੰਹ ਹੈ। ਕਈ ਏਕੜ, ਤਿੰਨ ਚਾਰ ਏਕੜ ਕੋਠੀ ਸੀ। ਉਹ ਕਹਿੰਦੀ ਇਹਦੇ ਵਿੱਚ ਰਹਿ ਤੇ ਪ੍ਰਸ਼ਾਦਾ ਇੱਥੇ ਹੀ ਛਕਿਆ ਸਾਡੇ ਕੋਲ। ਮੈਂ ਕਿਹਾ ਬੀਬੀ ਮੈਨੂੰ ਦੋਏ ਗੱਲਾਂ ਮਨਜ਼ੂਰ ਨਹੀਂ, ਮੈਂ ਆ ਗਿਆ। ਉਹਦੇ ਬਾਅਦ ਮੇਰੇ ਪਿੱਛੇ ਪਿੱਛੇ ਥੋੜੀ ਦੇਰ ਬਾਅਦ ਪ੍ਰਸ਼ਾਦਾ ਲੈ ਕੇ ਆ ਗਈ। 8-9 ਕੌਲੀਆਂ ਲਾਈਆਂ ਹੋਈਆਂ, ਵੀਰ ਸੀਗੇ, ਵੱਡਾ ਥਾਲ ਰੱਖਿਆ ਹੋਇਆ। ਉਹ ਲਿਆ ਕੇ ਰੱਖਤਾ, ਕਹਿੰਦੀ ਪ੍ਰਸ਼ਾਦਾ ਛਕ ਲਿਆ। ਹੁਣ ਮੈਂ ਕਿਹਾ ਸੀ ਰੱਬ ਨੂੰ ਮੈਂ ਕੱਲ ਨੂੰ ਨਹੀਂ ਛਕਣਾ। ਬੜੀ ਦੇਰ ਬੈਠੀ ਰਹੀ। ਕਹਿੰਦੀ ਮੈਂ ਤੈਨੂੰ ਗੱਲ ਦੱਸਾਂ, ਸਾਡੇ 5 ਦਿਨ ਤੋਂ ਖਿਆਲ ਆ ਰਿਹਾ ਤੇ ਅੱਜ ਸਾਡੇ ਪਰਿਵਾਰ ਨੇ ਫੈਸਲਾ ਕਰਿਆ ਵੀ ਉਹਨੂੰ ਰੋਟੀ ਖਵਾ ਕੇ ਫੇਰ ਅਸੀਂ ਖਾਣੀ। ਮੇਰੇ ਮਨ ਚ ਆਇਆ ਪਰਮੇਸ਼ਰ ਨੇ ਖਿਆਲ ਪੈਦਾ ਕਰਿਆ। ਕਹਿੰਦਾ ਮੈਂ ਤੇਰੇ ਪਿੱਛੇ ਨਾ ਸਾਰਿਆਂ ਤੋਂ ਅਮੀਰ ਜਿਹੜੇ ਬੰਦੇ ਨੇ ਉਹਨਾਂ ਨੂੰ ਲਈ ਫਿਰਦਾ, ਤੂੰ ਮੇਰੇ ਤੋਂ ਉਤੋਂ ਲੈਣਾ ਚਾਹੁੰਦਾ, ਫਿਰ ਮੈਂ ਵੀ ਤੇਰਾ ਟੈਸਟ ਲੈ ਲੈਣਾ। ਉਹ ਟੈਸਟ ਤੋਂ ਮੈਂ ਡਰ ਗਿਆ। ਮੈਂ ਕਿਹਾ ਇਹ ਤਾਂ ਖਬਰ ਕੀ ਟੈਸਟ ਲੈ ਲਵੇ? ਮੈਂ ਕਿਹਾ ਬੀਬੀ ਐਂ ਕਰੀ, ਫਿਰ ਮੇਰੀ ਗੱਲ ਮੰਨ ਲੈ, ਰੋਟੀ ਮੈਂ ਖਾ ਲੂ। ਇੱਕ ਤਾਂ ਦੱਸੀ ਨਾ ਮੈਂ ਕਿੰਨਾ ਖਾਣਾ, ਇੱਕ ਕਿਸੇ ਨੂੰ ਨਾ ਦੱਸੀ ਵੀ ਇਹ ਭਜਨ ਕਰਦਾ, ਦੋ ਗੱਲਾਂ, ਤੀਸਰੀ ਮੇਰੀ ਉਪਮਾ ਨਾ ਕਰੀ, ਚੌਥਾ ਜਿਹੜਾ ਹੈ ਨਾ ਮੇਰੇ ਅਸੂਲ ਤੋਂ ਕੋਈ ਗੱਲ ਉਲਟ ਨਾ ਹੋ ਜੇ। ਉਹ ਮੈਂ ਇੱਕ ਪ੍ਰਸ਼ਾਦਾ ਲਿਆਉਣਾ, ਚਾਹੇ ਦਾਲ ਲਏ ਚਾਹੇ ਸਬਜ਼ੀ ਲਏ, 8 ਪਹਿਰਾਂ ਬਾਅਦ ਲਿਆਉਣਾ, ਤੈਂ ਫਿਰ ਰੌਲਾ ਨਹੀਂ ਪਾਉਣਾ। ਉਹ ਕਹਿੰਦੇ ਮੈਨੂੰ ਮਨਜ਼ੂਰ ਹੈ, 2.5 ਮਹੀਨੇ ਇੰਤਜ਼ਾਮ ਚੱਲੇਗਾ। ਢਾਈ ਮਹੀਨੇ ਬਾਅਦ ਗੱਲ ਹੋਰ ਤਰ੍ਹਾਂ ਹੋ ਗਈ, ਮੈਂ ਦੱਸਣੀ ਨਹੀਂ ਹੈ। ਮੈਂ ਰਾਤ ਨੂੰ ਇਹ ਤੁਰ ਪਿਆ ਲੱਕ ਤੇ, ਮੇਰੇ ਕੋਲ ਹੈ ਇੱਕ ਪਰਨਾ ਸੀ, ਇੱਕ ਸ਼ਹਿਰਾ ਸੀ। ਮੈਂ ਸਟੇਸ਼ਨ ਤੇ ਫਿਰਦਾ, ਮੈਨੂੰ ਕਹਿਣ ਲੱਗੇ ਇੱਕ ਬੰਦਾ ਮਿਲ ਗਿਆ, ਕਹਿੰਦੇ ਕਿੱਧਰ ਜਾਣਾ? ਮੈਂ ਕਿਹਾ ਕਿਹੜੀ ਗੱਡੀ ਪਹਿਲਾਂ ਆਉਣੀ ਹੈ? ਕਹਿੰਦੇ ਲਾੜਖਾਨੇ ਵਾਲੀ। ਮੈਂ ਕਿਹਾ ਮੈਂ ਉਹਦੇ ਤੇ ਚੜ ਜਾਣਾ। ਕਹਿੰਦਾ ਜਾਣਾ ਕਿੱਥੇ ਆ? ਮੈਂ ਕਿਹਾ ਮੈਨੂੰ ਤਾਂ ਆਪ ਨਹੀਂ ਪਤਾ। ਉਹ ਜਦ ਮੈਂ ਚੜ ਗਿਆ, ਗਾਹਾਂ ਗਿਆ ਤਾਂ ਉਹ ਦਿਨ ਚੜ ਗਿਆ, ਟਿਕਟ ਕਲੈਕਟਰ ਆ ਗਿਆ। ਉਹ 15 ਬੰਦੇ ਬੇਟਿਕਟੇ ਲਈ ਮੇਰੇ ਜਿੱਥੇ ਮੈਂ ਬੈਠਾ ਸੀ ਉੱਥੇ ਲਿਆਇਆ ਨਾਲ। ਕਹਿੰਦਾ ਹੁਣ ਤੁਹਾਨੂੰ 15-15 ਦਿਨ ਦੀ ਕੈਦ ਹੋਊਗੀ, ਫੇਰ ਪਤਾ ਲੱਗੂ ਵੀ ਟਿਕਟ ਕਿਉਂ ਨਹੀਂ ਲਈ। ਤਾਂ ਮੈਂ ਤਾਂ ਆਪ ਨਹੀਂ ਸੀ ਲਿਆ। ਮੇਰੇ ਮਨ ਚ ਆਇਆ 15 ਦਿਨ ਤਾਂ ਵਾਹਿਗੁਰੂ ਨੇ ਬੰਦੋਬਸਤ ਕਰਤਾ ਰੋਟੀ ਦਾ, ਬਈ 15 ਦਿਨ ਤਾਂ ਇਕੱਠਾ ਹੀ ਕਰਤਾ। ਕਹਿੰਦਾ ਤੁਸੀਂ ਕਿੱਥੇ ਜਾਣਾ? ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਕਿਹੜਾ ਸਟੇਸ਼ਨ ਆ ਰਿਹਾ। ਕਹਿੰਦਾ ਦੌਲਤਪੁਰ। ਮੈਂ ਕਿਹਾ ਇੱਥੇ ਹੀ ਉਤਰ ਜਾਣਾ। ਉਹ ਮੈਂ ਉਤਰਿਆ ਤੇ ਬਾਬੂ ਨੂੰ ਕੋਈ ਗੱਲ ਕਹਿ ਗਿਆ। ਉਹ ਜਦ ਮੈਂ ਬਾਹਰ ਨਿਕਲਣ ਲੱਗਿਆ, ਟਿਕਟ ਤਾਂ ਹੈ ਨਹੀਂ ਸੀ, ਉਹ ਕਹਿੰਦਾ ਜੀ ਇੱਥੇ ਖੜ ਜਾਓ। ਮੈਂ ਖੜ ਗਿਆ। ਉਹ ਸਾਰਾ ਹਿਸਾਬ ਕਿਤਾਬ ਕਰਕੇ ਜਦ ਨਿਕਲਿਆ, 12 ਵਜੇ ਸੀ ਦਿੰਦੇ, ਉਹ ਕਹਿਣ ਲੱਗਿਆ ਵੀ ਘਰ ਚੱਲੋ। ਮੈਂ ਕਿਉਂ? ਕਹਿੰਦਾ ਪ੍ਰਸ਼ਾਦੇ ਦਾ ਵਕਤ ਹੋ ਗਿਆ। ਉਹ ਪ੍ਰਸ਼ਾਦਾ ਉਹਨੇ ਛਕਾਤਾ। ਕਹਿੰਦਾ ਇੱਥੇ ਹੀ ਰਿਹਾ ਕਰੋ। ਉਹਨੇ ਦੇਖ ਲਿਆ ਵੀ ਅੱਖਾਂ ਮੀਚੀ ਬੈਠਾ ਰਹਿੰਦਾ, ਭਜਨ ਕਰਦਾ, ਵੀ ਇੱਥੇ ਰਹੀ ਜਾਓ। ਸਨ ਵੀ ਸਿੰਧੀ ਸੀਗਾ, ਉਹ ਸਿੰਧੀ ਚੰਗੇ ਨੇ, ਗੁਰੂ ਸਾਹਿਬ ਨੂੰ ਮੰਨਦੇ ਹੋਣੇ। ਉਹ ਮੈਂ ਸਵੇਰੇ ਹੀ, ਮੈਂ ਕਿਹਾ ਤਾਂ ਸਿੱਟਾ ਖੜਾ ਹੋ ਗਿਆ। ਮੈਂ ਜਿੱਧਰ ਨੂੰ ਮੇਰਾ ਮੂੰਹ ਹੋਇਆ ਤੁਰ ਗਿਆ, ਗਾਹਾਂ ਇੱਕ ਪਾਣੀ ਦੀ ਛੱਪੜੀ ਆ ਗਈ, ਉਹਦੇ ਆਲੇ ਦੁਆਲੇ ਬਾਣ ਖੜੇ ਸੀ। ਮੈਂ ਉੱਥੇ ਬਹਿ ਗਿਆ। ਉੱਥੇ ਨੇੜੇ ਜਿਹੇ ਇੱਕ ਰਾਹ ਚੱਲਦਾ ਸੀ, ਉਹ ਬਲਦਾਂ ਨੂੰ ਪਾਣੀ ਪਿਲਾਉਣ ਆਏ, ਇੱਕ ਦੋ ਵਾਰੀ ਪਾਣੀ ਲੈਣ ਆਏ। ਜਦ ਪ੍ਰਸ਼ਾਦਾ ਆਇਆ, ਮੁੰਡਾ ਸੀ ਗੁਰਪਾਲ, ਕਹਿਣ ਲੱਗਿਆ ਬਾਪੂ ਇੱਕ ਮੁੰਡਾ ਬੈਠਾ ਉੱਥੇ ਸਵੇਰ ਦਾ ਹੀ, ਉਹ ਨਾ ਅੱਖਾਂ ਖੋਲਦਾ ਨਾ ਬੋਲਦਾ, ਕਹਿੰਦਾ ਐਂ ਬੈਠਾ ਜਿਵੇਂ ਬੁੱਤ ਹੁੰਦਾ। ਉਹ ਕਹਿੰਦਾ ਜਾ ਨਿੱਕਿਆ ਫਿਰ ਪ੍ਰਸ਼ਾਦਾ ਛਕਾਉਣੇ ਉਹਨੂੰ ਲਿਆ। ਉਹ ਲੜਕੀ ਆ ਗਈ, ਕਹਿੰਦਾ ਉਹਨਾਂ ਦੀ ਬੋਲੀ ਸਿੱਧੀ ਸੀ, ਕਹਿੰਦਾ ਕੁੜੀਏ ਕੰਨਿਆਂ ਦੇ ਪ੍ਰਸ਼ਾਦੇ ਲਿਆਈਆਂ। ਕਹਿੰਦੀ ਬਾਪੂ ਅੱਜ 3 ਦਾ ਲਿਆਈ। ਕਹਿੰਦਾ ਲੈ ਰੋਟੀ ਤਾਂ ਉਹਦੀ ਆ ਗਈ। ਉਹ ਮੈਨੂੰ ਲੈ ਗਏ, ਕਹਿੰਦੇ ਪ੍ਰਸ਼ਾਦਾ ਛਕ ਲਿਆ। ਮੈਂ ਕਿਹਾ ਮੈਂ ਤਾਂ ਛਕਣਾ ਨਹੀਂ। ਕਹਿੰਦੇ ਤੈਨੂੰ ਭੁੱਖ ਨਹੀਂ ਲੱਗਦੀ? ਮੈਂ ਲੱਗਦੀ ਹੈ, ਛਕਣਾ ਕਿਉਂ ਨਹੀਂ? ਮੈਂ ਕਿਹਾ ਮੈਂ ਮੁਫ਼ਤ ਦਾ ਨਹੀਂ ਛਕਣਾ। ਕਹਿੰਦੇ ਅਸੀਂ ਵੇਚਣਾ ਨਹੀਂ। ਮੈਂ ਕਿਹਾ ਵੇਚਣ ਨੂੰ ਤਾਂ ਮੈਂ ਕਹਿੰਦਾ ਨਹੀਂ, ਮੈਂ ਜੱਟਾਂ ਦਾ ਮੁੰਡਾ, ਮੈਂ ਤੁਹਾਡਾ ਕਰਾਹ ਕਰ ਦਿੰਦਾ ਇੱਕ ਘੰਟਾ, ਮੈਂ ਇੱਕ ਰੋਟੀ ਖਾਣੀ ਹੈ, ਇੱਕ ਰੋਟੀ ਜੋਗਾ ਮੇਰੀ ਮਿਹਨਤ ਹੋਜੂ। ਉਹ ਅੜ ਗਏ, ਉਹਨਾਂ ਨੇ ਕਰਾਹ ਫੇਰ ਚਲਾ ਲਿਆ। ਮੈਂ ਜਾ ਕੇ ਕੰਨਾਂ ਫੜ ਲਿਆ, ਭਰ ਕੇ ਲਿਆਂਦਾ ਕਰਾਹ। ਕਹਿੰਦੇ ਲੈ ਵੀ ਕਾਰੀਗਰ ਤਾਂ ਬਹੁਤ ਆਏ। ਐਂ ਲਿਆ ਭਰ ਕੇ, ਕਹਿੰਦੇ ਹੋ ਗਿਆ ਰੋਟੀ ਜੋਗਾ। ਮੈਂ ਕਿਹਾ ਬਾਪੂ ਮੈਂ ਐਂ ਨਹੀਂ ਕਰਨਾ। ਕਹਿੰਦਾ ਕਿਵੇਂ ਮੰਨੇ ਵੀ? ਮੈਂ ਕਿਹਾ ਮੇਰੇ ਤੇ ਜਾਂ ਤਾਂ ਭਲਾ ਕਰਾ ਲਓ, ਜਾਂ ਮੇਰੇ ਤੇ ਕੰਮ ਕਰਾ ਲਓ। ਉਹ ਬਾਪੂ ਉਹ ਲਾਹੌਰ ਦੇ ਸੀ, ਉਹ ਕਹਿੰਦਾ ਦੇਖ ਬਈ ਨਿਕਿਆ, ਮੈਂ ਸ਼ਰਾਬ ਤਾਂ ਛੱਡਣੀ ਨਹੀਂ, ਹੋਰ ਮੇਰਾ ਜਿਹੜਾ ਭਲਾ ਕਰਨਾ ਕਰ ਲੈ। ਮੈਂ ਕਿਹਾ ਫਿਰ ਮੈਨੂੰ ਕਹਿੰਦਾ ਰੋਟੀ ਨੂੰ ਕਹਿੰਦੇ ਹੋ? ਉਹ ਮੁੰਡਾ ਜਿਹੜਾ ਸੀ ਉਹ ਮੋਲਡ ਹੋ ਗਿਆ, ਕਹਿੰਦਾ ਭਾਜੀ ਮੈਂ ਭਾਊ ਜੀ ਮੈਂ, ਕਹਿੰਦਾ ਛੱਡੀ ਹੁਣ ਤੋਂ ਹੀ ਸ਼ਰਾਬ। ਮੈਂ ਬਾਪੂ ਤੂੰ ਦੱਸ, ਕਹਿੰਦਾ ਮੇਰੀ ਮਾਂ ਨੇ ਗੁੜਤੀ ਦਿੱਤੀ ਹੈ, ਮੈਂ ਨਹੀਂ ਛੱਡ ਸਕਦਾ, ਜੇ ਛੁਡਾ ਦਵੇ ਮੈਂ ਛੱਡ ਜੂ। ਮੈਂ ਕਿਹਾ ਕੋਈ ਨਾ, ਜਿੰਨਾ ਚਿਰ ਤੂੰ ਸ਼ਰਾਬ ਨਹੀਂ ਛੱਡਦਾ ਮੈਂ ਤੇਰੇ ਕੋਲੇ ਰਹਿਣਾ। ਉਹ ਮੰਨ ਗਿਆ ਇਸ ਗੱਲ ਤੇ। ਰਾਤ ਨੂੰ ਜਦ ਮੈਂ ਨਾਲੇ ਆ ਗਿਆ, ਜਦ ਪੀਣ ਲੱਗਿਆ, ਮੈਂ ਕਿਹਾ ਲਿਆ ਬੋਤਲ, ਇੱਕ ਉਂਗਲ ਡੋਲਤੀ ਮੈਂ। ਮੈਂ ਕਿਹਾ ਤੈਨੂੰ ਇੰਨੀ ਘਟਾਉਂਦਾ ਘਟਾਉਂਦਾ ਘਟਾ ਦੂੰਗਾ। ਬੀਬੀਆਂ ਜਿਹੜੀਆਂ ਸੀ ਉਹ ਲੈਂਦੀਆਂ ਸੀ ਨਸਵਾਰ। ਮੈਂ ਕਿਹਾ ਤੁਹਾਡਾ ਤਾਂ ਸਾਰਿਆਂ ਦਾ ਹੀ ਔਖਾ ਹੋਇਆ, ਮੈਂ ਤਾਂ ਤੁਹਾਡੇ ਹੱਥ ਦੀ ਖਾਣੀ ਨਹੀਂ ਸੀ। ਉਹ ਡਰ ਗਈਆਂ, ਮੈਂ ਕਿਹਾ ਲਿਆਓ ਡੱਬੀਆਂ। ਡੱਬੀਆਂ ਲਿਆਂਦੀਆਂ, ਉਹ ਖਾਲੇ ਸੁੱਟੀਆਂ ਸਾਰੀਆਂ। ਮੈਂ ਕਿਹਾ ਤੁਹਾਨੂੰ ਮੈਂ ਬਾਣੀ ਯਾਦ ਕਰਾਊ, ਸਵੇਰ ਵੇਲੇ ਉੱਠਿਓ, 4 ਵਜੇ ਉਠਾਊਂਗਾ ਤੁਹਾਨੂੰ, ਮੈਂ ਤਾਂ 1 ਵਜੇ ਉੱਠਣਾ, ਤੁਹਾਨੂੰ ਉਧਰ ਉਧਰ ਅੜਕਾਊਂਗੀ, ਤੁਹਾਨੂੰ ਮੈਂ ਢੰਗ ਦੱਸੂਗਾ, ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਐਂ ਕਹੀ ਜਾਏ। ਉਹ ਮੈਨੂੰ ਉੱਥੇ ਕਾਫੀ ਦਿਨ ਰਹਿਣਾ ਪਿਆ। ਜਿੱਦਣ ਆਖਰੀ ਰਹਿ ਗਈ ਨਾ ਇੱਕ ਉਂਗਲ, ਉੱਚੀ ਉੱਚੀ ਰੋਣ ਲੱਗ ਗਿਆ ਬਾਪੂ। ਰੋਈ ਜਾਵੇ ਨਾਲੇ ਕਹੇ ਆ ਮੁੰਡਾ ਜਿਹੜਾ ਆਇਆ ਨਾ ਸ਼ਰਾਬ ਨੂੰ, ਕਹਿਣ ਲੱਗਿਆ ਤੇਰੀ ਮੇਰੀ ਮਿੱਤਰਤਾ ਬਚਪਨ ਤੋਂ ਸੀ ਤੇ ਐ ਮੁੰਡੇ ਨੇ ਤੋੜੀ ਹੈ, ਇਹ ਪਤਾ ਨਹੀਂ ਕਿੱਥੋਂ ਆ ਗਿਆ ਤੇ ਅੱਜ ਆਖਰੀ ਮੇਲ ਹੈ ਆਪਣਾ, ਪਰ ਮੈਂ ਹੁਣ ਤੈਨੂੰ ਮੁਕਾਉਣੀ ਨਹੀਂ ਚਾਹੁੰਦਾ। ਬੋਤਲ ਕਮਾਈ ਉਹ ਮਾਰੀ ਤਾਂ ਮਾਰ ਮਾਰ ਰੋਈ ਜਾਵੇ। ਕਹਿੰਦਾ ਮੁੰਡੇ ਨੇ ਖਰਾਬ ਕਰਤਾ ਮੇਰਾ ਸਾਰੇ ਜੀਵਨ ਦੀ ਸਾਥਣ ਵਿਛੋੜ ਦੀ। ਉਹ ਮੈਂ ਦੋ ਕੁ ਦਿਨ ਫੇਰਿਆ, ਮੈਂ ਕਿਹਾ ਹੁਣ ਤਾਂ ਇਹ ਹੋ ਗਿਆ, ਮੈਂ ਲੈ ਬਾਪੂ ਤੇਰਾ ਹੁਣ ਹੋ ਗਿਆ ਭਲਾ, ਬੀਬੀਆਂ ਬਾਣੀ ਪੜਨ ਲੱਗ ਗਈਆਂ, ਮੈਂ ਯਾਦ ਕਰਾਤੀਆਂ ਪੰਜ ਪੰਜ ਪੌੜੀਆਂ, ਇਹ ਮੁੰਡਾ ਮੈਂ ਅੱਖਰ ਇਹਨੂੰ ਸਿਖਾਤੇ ਪੰਜਾਬੀ ਦੇ, ਤੇ ਹੁਣ ਮੈਨੂੰ ਰੋਕੀ ਨਾ, ਮੇਰਾ ਜਿੱਦਾਂ ਜੀ ਕਰੂ ਚਲੇ ਜਾ। ਲੰਮੀ ਗੱਲ ਹੈ, ਮੈਂ ਤੁਹਾਨੂੰ ਇਹ ਦੱਸੀ ਹੈ ਵੀ ਮੈਂ ਇਹ ਤੁਕ ਪਰਸਨਲੀ ਅਜਮਾ ਕੇ ਦੇਖੀ ਆ, ਕਾਹੇ ਰੇ ਮਨ ਚਿਤ ਪਾਏ ਉਹਦੇ ਵਿੱਚ ਆਹਰ ਹਰ ਜੋ ਭਰਿਆ। ਉਹ ਇਹ ਵੀ ਅਸੀਂ ਬਾਣੀ ਨੂੰ ਕਮਾਉਂਦੇ ਨਹੀਂ ਹਾਂ, ਸੁਣਦੇ ਤਾਂ ਹੈਗੇ, ਪੜ੍ਹਦੇ ਤਾਂ ਹੈਗੇ, ਇਹ ਇੱਕ ਵੀਕਨੈਸ ਹੈ ਹਿਊਮਨ ਮਾਇੰਡ ਚ। ਉਹ ਇਹ ਹੈ ਕਿ ਰਿਜ਼ਰਵੇਸ਼ਨ ਨਹੀਂ ਇਹਦੀ ਜਾਂਦੀ ਆਪਣੀ। ਉਹ ਕਹਿੰਦਾ ਮੈਨੂੰ ਅਕਲ ਦਿੱਤੀ ਆ, ਮਹਾਰਾਜ ਨੇ ਤੇਰੇ ਹੱਥ ਵਿਚ ਹੈ ਕੁਛ ਨਹੀਂ, ਅਕਲ ਬਸ਼ੱਕ ਦਿੱਤੀ ਆ, ਅਕਲ ਤੈਨੂੰ ਦਿੱਤੀ ਆ ਮਾੜੇ ਕੰਮਾਂ ਤੋਂ ਤੈਨੂੰ ਰੋਕਣ ਵਾਸਤੇ। ਇਸਕਾ ਬਲ ਨਹੀਂ ਹੈ ਸਾਥ ਕਰਨ ਕਰਾਵਨ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ ਜੋ ਤੇ ਸੁਭਾਵ ਹੈ ਸੋਈ ਥੀਓ। ਸੋ ਮੈਂ ਜਿਹੜੀ ਹੁਣ ਗੱਲ ਕਹਿਣੀ ਸੀ ਲੰਮੀ ਚੌੜੀ ਦੱਸ ਕੇ, ਉਹ ਇਹ ਹੈ ਜਿਹੜੇ ਰੋਜ਼ ਇਹ ਕਹਿੰਦੇ ਆ ਭਾਈ ਪ੍ਰਾਪਤ ਮਨੁੱਖ ਦੇਹੋਰੀ ਆ ਗੋਬਿੰਦ ਮਿਲਣ ਕੀ, ਇਹ ਤੇਰੀ ਵਧੀਆ, ਇਹ ਸਾਡੇ ਹੌਲ ਨਹੀਂ ਪੈਂਦਾ, ਅਸੀਂ ਸੀਰੀਅਸ ਨਹੀਂ ਹੁੰਦੇ ਵੀ ਟਾਈਮ ਤਾਂ ਲੰਘ ਗਿਆ, ਹੁਣ ਕਿੰਨਾ ਕੁ ਟਾਈਮ ਰਹਿ ਗਿਆ, ਵੀ ਕੋਈ ਤਰੀਕਾ ਵੀ ਹੋਵੇ ਵੀ ਕਿਵੇਂ ਮਿਲਦਾ ਹੈ, ਕਿਵੇਂ ਪਰਮੇਸ਼ਰ ਹੈ, ਰਹਿੰਦਾ ਕਿੱਥੇ ਹੈ, ਕਿਹੜਾ ਤਰੀਕਾ ਜਿਹਦੇ ਨਾਲ ਸਾਨੂੰ ਮਿਲ ਜਾਵੇ। ਮਹਾਰਾਜ ਰੋਜ਼ ਯਾਦ ਕਰਾਉਂਦੇ, ਡੇਲੀ ਯਾਦ ਕਰਾਉਂਦੇ। ਵਾਹਿਗੁਰੂ ਜੀ ਦੇ ਬਾਰੇ ਸਾਨੂੰ ਨਹੀਂ ਪਤਾ, ਜਦ ਤੋਂ ਸੰਸਾਰ ਬਣਿਆ ਉਸ ਵੇਲੇ ਤੋਂ ਹੀ ਇਹ ਖੋਜ ਸ਼ੁਰੂ ਹੋਈ ਹੋਈ ਹੈ। ਭਾਰਤ ਦੇ ਜਿਹੜੇ ਰਿਸ਼ੀ ਮੁਨੀ ਨੇ ਉਹਨਾਂ ਨੇ ਅੰਦਰਲੀ ਖੋਜ ਕੀਤੀ ਹੈ, ਯੂਰਪ ਦੇ ਜਿਹੜੇ ਵਿਗਿਆਨੀ ਹੈ ਇਹ ਬਾਹਰੋਂ ਖੋਜ ਸ਼ੁਰੂ ਕਰਕੇ ਅੰਦਰ ਨੂੰ ਜਾ ਰਹੇ ਨੇ, ਜਿਹੜੇ ਭਾਰਤੀ ਨੇ ਇਹ ਅੰਦਰੋਂ ਖੋਜ ਕਰਕੇ ਬਾਹਰ ਨੂੰ ਆਏ ਨੇ। ਦੋਹਾਂ ਦੀ ਖੋਜ ਹੈ, ਇਹ ਪ੍ਰਕਿਰਤੀ ਦੇ ਆਖਰੀ ਹੱਦ ਤੇ ਹੁਣ ਪਹੁੰਚੇ ਹੋਏ ਨੇ। ਮੈਨੂੰ ਇੱਕ ਕੈਮਿਸਟ ਮਿਲੇ, ਉਹ ਕਹਿਣ ਲੱਗੇ, ਮੈਂ ਕਿਹਾ ਤੂੰ ਕਿੱਥੇ ਕੰਮ ਕਰਦਾ, ਕਹਿੰਦਾ ਮੈਂ ਜਿੱਥੇ ਆਈਟਮ ਤੋੜਦੇ ਨੇ। ਮੈਂ ਤੁਸੀਂ ਕਿੱਥੇ ਕੁ ਪਹੁੰਚ ਗਏ, ਕਹਿੰਦੇ ਹੁਣ ਅਸੀਂ ਆਈਟਮ ਤੋੜਤਾ ਤੇ ਅਸੀਂ ਐਂਟੀ ਮੈਟਰ ਚ ਪਹੁੰਚ ਗਏ। ਮੈਂ ਕਿਹਾ ਐਂਟੀ ਮੈਟਰ ਤਾਂ ਹੋਰ ਚੀਜ਼ ਹੁੰਦੀ ਹੈ, ਚਲੋ ਤੁਸੀਂ ਟਰਮ ਦੇ ਤੀ ਠੀਕ ਹੈ, ਤੁਸੀਂ ਐਨਰਜੀ ਚ ਪਹੁੰਚੇ ਹੋ। ਕਹਿੰਦੇ ਹਾਂ ਐਨਰਜੀ ਚ ਪਹੁੰਚ ਗਏ। ਕਹਿੰਦਾ ਤੁਹਾਨੂੰ ਮੈਂ ਫੈਕਟਰੀ ਦਿਖਾ ਕੇ ਲਿਆਉਣੀ ਹੈ। ਮੈਂ ਕਿਹਾ ਤੁਸੀਂ ਬਹੁਤ ਤਰੱਕੀ ਕਰ ਲਈ, ਇਹ ਤਾਂ ਗਾਹਾਂ ਤੁਹਾਡੇ ਬਸ ਦੀ ਗੱਲ ਨਹੀਂ, ਇੱਥੋਂ ਗਾਹਾਂ ਸੰਤਾਂ ਦਾ ਕੰਮ ਹੁੰਦਾ ਹੈ, ਕਿਉਂਕਿ ਅੰਦਰ ਦੇਖਣਾ ਹੈ ਵੀ ਉਹ ਕਿਹੜੀ ਚੀਜ਼ ਹੈ ਜਿਹੜੀ ਸਭ ਨੂੰ ਬਲ ਦੇ ਰਹੀ ਹੈ। ਮਹਾਰਾਜ ਨੇ ਕਿਹਾ ਉਹ ਨਾ ਜੰਤਰ ਦੇ ਬਸ ਆਉਂਦੀ ਹੈ ਨਾ ਤੰਤਰ ਦੇ ਬਸ ਆਉਂਦੀ ਹੈ, ਕੋਈ ਤਰੀਕਾ ਨਹੀਂ। ਹਿਊਮਨ ਮਾਇੰਡ ਮਨ ਚਿੱਤ ਬੁੱਧੀ ਇਹ ਮੈਟਰ ਤੋਂ ਗਾਹਾਂ ਨਹੀਂ ਸੋਚ ਸਕਦੀਆਂ, ਕਿਉਂਕਿ ਇਹ ਜੜ ਨੇ ਤਿੰਨੇ, ਇਹ ਪ੍ਰਕਿਰਤੀ ਦੇ ਵਿੱਚੋਂ ਪੈਦਾ ਹੋਏ ਨੇ, ਪ੍ਰਕਿਰਤੀ ਦੀ ਹੱਦ ਤੱਕ ਤਾਂ ਇਹ ਜਾ ਸਕਦੇ ਨੇ, ਅੱਗੇ ਨਹੀਂ ਜਾ ਸਕਦੇ। ਅੱਗੇ ਜਿਹੜਾ ਰਸਤਾ ਹੈ ਉਹ ਸੁਪਰਮੈਨ ਦੱਸ ਸਕਦਾ ਹੈ, ਤੇ ਆਮ ਹਿਊਮਨ ਨਹੀਂ ਉਹਨੂੰ ਗਾਈਡ ਕਰ ਸਕਦਾ। ਇਸ ਦਾ ਬਾਰ ਬਾਰ ਜ਼ਿਕਰ ਗੁਰੂ ਗ੍ਰੰਥ ਸਾਹਿਬ ਚ ਆਉਂਦਾ, ਕਿਉਂਕਿ ਮਹਾਰਾਜ ਨੇ ਇਹ ਕਹਿਤਾ ਵੀ ਤੁਸੀਂ ਪਰਮੇਸ਼ਰ ਨੂੰ ਮਿਲਣਾ। ਜੇ ਤਾਂ ਉਹ ਦੱਸ ਕੇ ਨਾ ਜਾਂਦੇ ਫੇਰ ਤਾਂ ਅਸੀਂ ਕਹਿਣਾ ਸੀਗਾ ਵੀ ਪਰਮੇਸ਼ਰ ਹੈ ਕਿੱਥੇ। ਮਹਾਰਾਜ ਕਹਿੰਦੇ ਵੀ ਆਹ ਜਿਹੜਾ ਤੇਰੀ ਬਾਡੀ ਹੈ ਨਾ, ਇਹਦੇ ਵਿੱਚ ਵੀ ਤੇ ਬਾਹਰ ਵੀ, ਜ਼ਮੀਨ ਜ਼ਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਬਾਢ ਘਾਟ ਹੋਤ ਹੈ, ਉਹ ਨਾ ਘਟਦੀ ਹੈ ਨਾ ਵੱਧਦੀ ਹੈ, ਇੱਕੋ ਸਾਰੇ ਜਿੱਥੇ ਤੱਕ ਐਂਡ ਦਾ ਹੈ ਹੀ ਨਹੀਂ ਨਾ, ਇਨਫਿਨਿਟੀ ਹੈ ਇਹ। ਜੇ ਤਾਂ ਕੋਈ ਹੱਦ ਹੁੰਦੀ ਤਾਂ ਮਹਾਰਾਜ ਬੇਅੰਤ ਨਾ ਕਹਿੰਦੇ, ਉਹ ਇਨਫਿਨਿਟੀ ਦੇ ਵਾਸਤੇ ਅਸੀਂ ਕਹਿੰਦੇ ਜਿੱਥੇ ਤੱਕ ਵੀ ਸੋਚ ਸਕਦਾ ਹਿਊਮਨ ਮਾਇੰਡ ਉੱਥੇ ਤੱਕ ਉਹ ਜੋਤ ਹੈ। ਉਹ ਜੋਤ ਹੈ ਜਿਹੜੀ ਅਸਮਾਨ ਜਿਹੜਾ ਤੱਤ ਹੈ ਨਾ ਪੰਜਵਾਂ, ਇਹ ਅਸਮਾਨ ਜੜ ਹੈ, ਸਕਾਈ ਸਪੇਸ ਹੈ ਜਿਹੜੀ, ਇਹਦੇ ਉੱਤੇ ਕਿੰਨਾ ਕੁ ਸੂਖਸ਼ਮ ਹੈ। ਇੱਕ ਵਾਰੀ ਮਹਾਂਪੁਰਸ਼ਾਂ ਨੇ ਸ਼ਿਵਜੀ ਨੂੰ ਪੁੱਛਿਆ, ਵਸ਼ਿਸ਼ਠ ਨੇ, ਸਾਰੇ ਬੈਠੇ ਸੀਗੇ ਪੁਰਾਣੇ ਰਿਸ਼ੀ, ਵੀ ਮਹਾਰਾਜ ਇਹ ਦੱਸੋ ਆਕਾਸ਼ ਤੋਂ ਜਿਹੜਾ ਆਤਮ ਤੱਤ ਹੈ ਉਹ ਕਿੰਨਾ ਸੂਖਸ਼ਮ ਹੈ। ਉਹ ਕਹਿਣ ਲੱਗੇ ਦੇਖੋ ਇਹਦੇ ਬਾਰੇ ਕੋਈ ਅਨੁਮਾਨ ਤਾਂ ਲਾਇਆ ਨਹੀਂ ਜਾ ਸਕਦਾ, ਪਰ ਅੰਦਾਜ਼ਾ ਲਾਉਣ ਵਾਸਤੇ ਮੈਂ ਦੱਸਦਾ। ਕਹਿਣ ਲੱਗੇ ਤੁਸੀਂ ਇਸ ਨੂੰ ਅਸਮਾਨ ਨੂੰ ਇੱਕ ਠੋਸ ਬਣਾ ਲਓ, ਫਰਜ਼ ਕਰ ਲਓ ਵੀ ਇਹ 36 ਮੀਲ ਗਹਿਰਾ, 36 ਮੀਲ ਚੌੜਾ, 36 ਮੀਲ ਲੰਮਾ, ਸਕੇਅਰ ਇੱਕ ਪੱਥਰ ਹੈ, ਇਹਨੂੰ ਤਾਂ ਗਿਣ ਲਓ ਅਸਮਾਨ। ਇਹਦੇ ਮੁਕਾਬਲੇ ਤੇ ਇੱਕ ਰਾਈ ਦਾ ਦਾਣਾ ਜਿਹੜਾ ਹੈ ਉਹ ਹੈ ਚੇਤਨ ਤੱਤ, ਇਹਨੂੰ ਕੋਈ ਪਰਮੇਸ਼ਰ ਕਹਿੰਦਾ, ਵਾਹਿਗੁਰੂ ਕਹਿੰਦਾ, ਕੋਈ ਖੁਦਾ ਕਹਿੰਦਾ, ਕੋਈ ਅੱਲਾ, ਜੋ ਅਨੇਕਾਂ ਨਾਮ ਰੱਖੇ ਹੋਏ ਨੇ ਇਹਦੇ। ਮਹਾਰਾਜ ਕਹਿੰਦੇ ਹਉ ਬਲਿਹਾਰੇ ਜਾਓ ਜਿੱਥੇ ਤੇਰੇ ਨਾਮ। ਅਸੀਂ ਬਲਿਹਾਰ ਜਾਂਦੇ ਹਾਂ ਕਿਉਂਕਿ ਤੁਸੀਂ ਸਾਰੇ ਉਸੇ ਦੇ ਨਾਂ ਲੈ ਰਹੇ। ਉਹ ਸੂਖਸ਼ਮ ਤੱਤ ਹੈ, ਉਹ ਨਾ ਘੱਟ ਹੁੰਦਾ ਨਾ ਵੱਡ ਹੁੰਦਾ। ਜਾਪ ਸਾਹਿਬ ਪੜਿਆ ਕਰੋ, ਵਿਚਾਰੋ ਮਹਾਰਾਜ ਨੇ ਕੀ ਕਿਹਾ। ਉਹ ਖੰਡ ਨਹੀਂ ਹੁੰਦਾ, ਉਹ ਹਰੇਕ ਦੇ ਵਿੱਚ ਸਮਾਇਆ ਹੋਇਆ। ਵੀ ਉਹ ਫਿਰ ਹੈ ਕਿਹਾ ਜਾ, ਮਹਾਰਾਜ ਕਹਿੰਦੇ ਉਹ ਜੜ ਨਹੀਂ ਹੈ, ਉਹ ਜਿਹੜੇ ਤੇਰੇ ਅੰਦਰ ਭਾਵ ਹੈ ਉਹਦੇ ਕਰਕੇ ਹੀ ਆਏ ਹੋਏ ਨੇ। ਸਦਾ 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 ਮਿਹਰਬਾਨ, ਸਦਾ 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 ਦਿਆਲ, ਸਿਮਰ ਸਿਮਰ ਨਾਨਕ ਪਏ ਨਿਹਾਲ। ਉਹ ਦਿਆਲੂ ਹੈ, ਕਿਰਪਾਲੂ ਹੈ, ਪਾਪ ਸਭ ਨੂੰ ਪਾਲਦਾ ਹੈ, ਵਿਸ਼ੰਬਰ ਹੈ। ਜਾਪ ਸਾਹਿਬ ਦੇ ਅੰਦਰ 199 ਸ਼ਲੋਕ ਨੇ, ਉਹ ਸਾਰੇ ਹੀ ਪਰਮੇਸ਼ਰ ਦੇ ਕਿਰਤਮ ਨਾਮ ਮਹਾਰਾਜ ਨੇ ਦੱਸੇ ਨੇ। ਮਹਾਰਾਜ ਨੇ ਕਿਹਾ ਵੀ ਸਾਰੇ ਨਹੀਂ ਦੱਸ ਸਕਦੇ, ਮੋਟੇ ਮੋਟੇ ਅਸੀਂ ਦੱਸੇ ਨੇ। ਉਹ ਪਰਮੇਸ਼ਰ ਦੀਆਂ ਵਾਹਿਗੁਰੂ ਦੀਆਂ ਕੁਆਲਿਟੀਜ਼ ਦੱਸੀਆਂ ਨੇ ਵੀ ਇਹ ਜਿਹਾ, ਇਹ ਜਿਹਾ, ਇਹ ਜਿਹਾ ਨਹੀਂ ਹੈ, ਇਹ ਜਿਹਾ। ਉਹਦੇ ਵਿੱਚ ਇੱਕ ਬਾਤ ਕਹੀ ਹੈ, ਇੱਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ। ਹੈਗਾ ਤਾਂ ਇੱਕ, ਲੇਕਿਨ ਉਹਦੇ ਦਰਸ਼ਨ ਅਨੇਕ, ਜਿੰਨੇ ਵੀ ਅਨੇਕਤਾ ਹੈ ਨਾ, ਇਹਨੂੰ ਬੈਸਟ ਕਹਿੰਦੇ ਨੇ ਉਸ ਟਰਮੀਨੋਲੋਜੀ ਚ ਜਿਹੜੀ ਅਧਿਆਤਮਵਾਦ ਦੀ ਹੈ। ਜਿਹੜਾ ਇਕੱਠਾ ਹੈ ਉਹਨੂੰ ਕਹਿੰਦੇ ਨੇ ਸਮਸ਼ਟ, ਇਹਨੂੰ ਇੰਗਲਿਸ਼ ਚ ਲਾ ਲਓ ਇੱਕ ਯੂਨਿਟ ਹੈ ਤੇ ਇੱਕ ਟੋਟੈਲਿਟੀ ਹੈ। ਉਹ ਟੋਟੈਲਿਟੀ ਜਿਹੜੀ ਹੈ, ਉਹ ਪਰਮੇਸ਼ਰ ਹਿਊਮਨ ਜਿਹੜੇ ਜਿੰਨੀ ਜਾਨਦਾਰ ਚੀਜ਼ਾਂ ਨੇ, ਉਹ ਮੈਟਰ ਦੇ ਉੱਤੇ ਉਹਦੀ ਸੱਤਾ ਪੈਣ ਦੇ ਨਾਲ ਅੱਡ ਅੱਡ ਭਾਸਣ ਲੱਗ ਗਿਆ ਸਾਰਿਆਂ ਨੇ। ਜਿਵੇਂ ਹਜ਼ਾਰ ਭਾਂਡਾ ਰੱਖਿਆ ਹੋਇਆ, ਚੰਦਰਮਾ ਇੱਕ ਹੈ, ਉਹ ਪਾਣੀ ਦੇ ਭਰੇ ਹੋਏ ਸਾਰੇ ਬਰਤਨਾਂ ਚ ਪਿਆ, ਵੀ ਇਹ ਚ ਵੀ ਹੈਗਾ, ਇਹ ਚ ਵੀ ਹੈਗਾ, ਇਹ ਚ ਵੀ ਹੈਗਾ, ਲੇਕਿਨ ਉਹ ਹੁੰਦਾ ਹੋਇਆ ਫਿਰ ਵੀ ਇਕਾਈ ਹੈ, ਟੋਟੈਲਿਟੀ ਹੈ। ਸੋ ਉਹ ਕਹਿੰਦੇ ਵੀ ਹਰੇਕ ਦੇ ਅੰਦਰ ਹੈ, ਤੇਰੇ ਵੀ ਅੰਦਰ ਹੈ। ਕਿੱਥੇ ਮਿਲੀਏ ਮਹਾਰਾਜ? ਮਹਾਰਾਜ ਕਹਿੰਦੇ ਉਹਨੂੰ ਮਿਲਣ ਵਾਸਤੇ ਕਾਇਆ ਨਗਰ ਨਗਰ ਗੜ ਅੰਦਰ ਸਾਚਾ ਵਾਸਾ ਪੁਰਗਗਨ ਅੰਦਰ ਅਸਰ ਥਾਨ ਸਦਾ ਨਰਮੈਲ ਆਪੇ ਆਪ ਪਾਏਂਦਾ। ਉਹ ਇਹ ਸਰੀਰ ਦੇ ਅੰਦਰ ਗਗਨੰਦਰ ਕਹਿੰਦੇ ਨੇ ਦਸਵੇਂ ਦੁਆਰ ਨੂੰ। ਬਈ ਉਹ ਇੰਸਟਰੂਮੈਂਟ ਜਿਵੇਂ ਅੱਖ ਦੇਖਦੀ ਹੈ ਬਾਹਰ, ਕੰਨ ਬਾਹਰ ਸੁਣਦੇ ਨੇ, ਜੀਭ ਟੇਸਟ ਲੈਂਦੀ ਹੈ, ਨੱਕ ਸਮੈਲ ਨੂੰ ਅਨੁਭਵ ਕਰਦਾ, ਇਸੇ ਤਰ੍ਹਾਂ ਇੱਕ ਚੀਜ਼ ਤੇਰੇ ਅੰਦਰ ਹੈ ਜਿਹਨੂੰ ਗੁਪਤ ਕਹਿੰਦੇ ਨੇ, ਦਸਵਾਂ ਦਰਵਾਜ਼ਾ ਕਹਿੰਦੇ ਨੇ। ਉਹ ਜੇ ਤੇਰੇ ਅੰਦਰ ਖੁੱਲ ਜਾਵੇ ਤਾਂ ਤੈਨੂੰ ਪਰਮੇਸ਼ਰ ਦੀ ਰਿਐਲਾਈਜੇਸ਼ਨ ਹੋ ਸਕਦੀ ਹੈ। ਪਰ ਉਹ ਖੁੱਲਦਾ ਨਹੀਂ ਹੈ, ਕਿੰਨਾ ਹੀ ਜ਼ੋਰ ਲਾ ਲਓ। ਜਿਸ ਕਾ ਗ੍ਰਹਿ ਤਿੰਨ ਦੀਆ ਤਾਰਾ ਕੁੰਜੀ ਗੁਰ ਸੌਂ ਪਾਈ, ਅਨਕਾ ਪਾਪ ਕਰੇ ਨਹੀਂ ਪਾਵੇ ਬਿਨ ਸਤਿਗੁਰ ਸੁਣਾਈ। ਜਿੰਨਾ ਜੀ ਚਾਹੀਦਾ ਮਹਾਰਾਜ ਕਹਿੰਦੇ ਉਪਾਅ ਕਰ ਲੈ, ਪਰ ਜਦ ਤੱਕ ਸਮਰੱਥ ਗੁਰੂ ਦੀ ਸ਼ਰਨ ਵਿੱਚ ਨਹੀਂ ਨਾ ਤੂੰ ਜਾਂਦਾ, ਓਨੀ ਦੇਰ ਤੱਕ ਉਹ ਪ੍ਰਾਪਤ ਨਹੀਂ ਹੁੰਦਾ। ਇਸ ਤਰ੍ਹਾਂ ਨਾਲ ਪੜ੍ਹ ਲਓ ਸਾਰੇ ਪ੍ਰੇਮੀ। ਨਹੀਂਓ ਖੁੱਲਣੇ ਜੰਗਲੇ ਹੋਏ ਜਿੰਦਰੇ, ਬਾਜ ਸਤਿਗੁਰ ਪੂਰਿਆਂ ਤੋਂ। ਖੁੱਲਣੇ ਜੰਗਲੇ ਹੋਏ ਜਿੰਦਰੇ, ਬਾਜ ਸਤਿਗੁਰ ਪੂਰਿਆਂ ਤੋਂ। ਨਹੀਂਓ ਖੁੱਲਣੇ ਜੰਗਲੇ ਹੋਏ ਜਿੰਦਰੇ, ਬਾਜ ਸਤਿਗੁਰ ਪੂਰਿਆਂ ਤੋਂ। ਖੁੱਲਣੇ ਜੰਗਲੇ ਹੋਏ ਜਿੰਦਰੇ, ਬਾਜ ਸਤਿਗੁਰ ਪੂਰਿਆਂ ਤੋਂ। Thank you. ਮੇਰੇ ਪਿਆਰੇ ਬਾਜ ਸਤਿਗੁਰ ਪੂਰੀਆਂ ਤੋਂ, ਪਿਆਰੇ ਬਾਜ ਸਤਿਗੁਰ ਪੂਰੀਆਂ ਤੋਂ, ਮੇਰੇ ਪਿਆਰੇ ਬਈ ਬਾਜ ਸਤਿਗੁਰ ਪੂਰੀਆਂ ਤੋਂ, ਪਿਆਰੇ ਬਾਜ ਸਤਿਗੁਰ ਪੂਰੀਆਂ ਤੋਂ, ਨਹੀਂਓ ਖੁੱਲਣੇ ਜੰਗਲ ਹੋਏ ਜਿੰਦਰੇ, ਨਹੀਂਓ ਖੁੱਲਣੇ ਜੰਗਲ ਹੋਏ ਜਿੰਦਰੇ, ਨਹੀਂਓ ਖੁੱਲਣੇ ਜੰਗਲ ਹੋਏ ਜਿੰਦਰੇ, ਖੁੱਲਣੇ ਜੰਗਲ ਹੋਏ ਜਿੰਦ ਬਾਜ ਸਤਿਗੁਰ ਪੂਰੀਆਂ, ਬਿਨ ਸ਼ਬਦੇ ਅੰਤਰ ਹਨੇਰਾ, ਨਾ ਬਸਤ ਲਏ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਤਰ ਖੁੱਲੇ ਨਾਹੀ, ਗੁਰ ਪੂਰੇ ਭਾਗ ਮਿਲਾਵਣੇ। ਇਹਦੇ ਵਿਚਾਰ ਕਰਨ ਵਾਸਤੇ ਸਾਰੇ ਐਸਪੈਕਟ ਜਿੰਨੇ ਹੈ ਉਹਨੂੰ ਸਮਝਣ ਵਾਸਤੇ ਕੋਈ ਜੀਵਨ ਸਾਹਮਣੇ ਲਿਆਉਣਾ ਪੈਂਦਾ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਹਨਾਂ ਪੁਰਸ਼ਾਂ ਦੀ ਬਾਣੀ ਹੈ ਜਿਨ੍ਹਾਂ ਨੇ ਪਰਮੇਸ਼ਵਰ ਦੇ ਦਰਸ਼ਨ ਕੀਤੇ, ਪਰਮੇਸ਼ਰ ਨੇ ਆ ਕੇ ਸਾਕਾਰ ਰੂਪ ਧਾਰ ਕੇ ਜਿਨ੍ਹਾਂ ਦੇ ਕੰਮ ਕੀਤੇ। ਨਾਮਦੇਵ ਨੇ ਦੁੱਧ ਪਿਲਾਤਾ, ਧੰਨੇ ਨੇ ਪ੍ਰਸ਼ਾਦਾ ਛਕਾਤਾ, ਇਹ ਵਿਦ ਸੁਣ ਕੇ ਜਾਟ ਰੋਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਟਭਾਗਾ। ਇਵੇਂ ਜਿਵੇਂ ਬਾਬਾ ਫਰੀਦ ਜੀ ਦਾ ਜੀਵਨ ਹੈ, ਕਿਉਂਕਿ ਉਹਦੇ ਜੀਵਨ ਵਿਚ ਪਹਿਲਾਂ ਅਟੈਂਪਟਸ ਆਉਂਦੇ ਨੇ। ਪਹਿਲੀ ਹੁੰਦੀ ਹੈ ਮੰਜ਼ਿਲ ਰੂਹਾਨੀਅਤ ਦੀ, ਮੰਜ਼ਿਲੇ ਤਲਾਸ਼ ਕਹਿੰਦੇ ਨੇ, ਉਹ ਯਤਨ ਹੁੰਦੇ ਨੇ ਵੀ ਕਿੱਥੇ ਲੱਭਦਾ ਕਿਵੇਂ। ਉਹਦੀ ਜਿਹੜੀ ਮਾਤਾ ਸੀ ਉਹਨੇ 5 ਸਾਲ ਦੀ ਉਮਰ ਚ ਉਹਨੂੰ ਕੁਰਾਨ ਸ਼ਰੀਫ ਯਾਦ ਕਰਾਤਾ ਸੀ। ਫਿਰ ਮਾਤਾ ਨੇ ਵੇਰੀਅਸ ਸਕੂਲਾਂ ਚ ਜਿਹੜੇ ਪੀਰਾਂ ਦੇ ਖੋਲੇ ਹੋਏ ਸੀ ਮਕਤਬ, ਉਹਦੇ ਚ ਚੰਗੀ ਤਰ੍ਹਾਂ ਵਿਦਿਆ ਪੜ੍ਹਨ ਵਾਸਤੇ ਭੇਜਿਆ। ਉਹ ਫਰੀਦ ਨੂੰ ਨਾਲ ਦੀ ਨਾਲ ਪਰਮੇਸ਼ਰ ਦੇ ਨਾਮ ਵੱਲ ਲਾਉਂਦੀ ਸੀ। ਥੋੜੀਆਂ ਹੀ ਮਾਵਾਂ ਹੁੰਦੀਆਂ ਜਿਹੜੀਆਂ ਇਸ ਪਾਸੇ ਬੱਚਿਆਂ ਨੂੰ ਲਾ ਦਿੰਦੀਆਂ ਨੇ। ਉਹ ਆਪ ਬਹੁਤ ਨਾਮ ਜਪਦੀ ਸੀ, ਮਰੀਅਮ ਸੀ ਤੇ ਪੈਗੰਬਰ ਮੁਹੰਮਦ ਸਾਹਿਬ ਦੇ ਖਾਨਦਾਨ ਨਾਲ ਉਹਦਾ ਸਬੰਧ ਸੀਗਾ। ਰੂਹਾਨੀਅਤ ਉਹਦੇ ਅੰਦਰ ਬਹੁਤ। ਇੱਕ ਦਿਨ ਬਾਬਾ ਫਰੀਦ ਮਾਤਾ ਨਾਲ ਪਿਆ, 4 ਸਾਲ ਦਾ ਸੀ, ਰਾਤ ਨੂੰ ਚੋਰ ਆ ਗਿਆ। ਇਹਨੂੰ ਜਾਗ ਆ ਗਈ, ਹੌਲੀ ਦੇ ਕੇ ਕੰਨ ਚ ਕਹਿੰਦਾ ਮਾਤਾ ਮਾਤਾ, ਕਹਿੰਦਾ ਚੋਰ ਆ ਗਿਆ। ਉਹ ਕਹਿੰਦੀ ਤੂੰ ਪਿਆਰ ਹੈ, ਕੁਛ ਨੀ, ਚੋਰ ਨੇ ਕੁਛ ਨੀ ਲੈ ਕੇ ਜਾਣਾ। ਉਹ ਚੋਰ ਨੇ ਚੋਰੀ ਕਰਕੇ ਗੱਠੜੀ ਬੰਨ ਲਈ, ਉਹ ਅੱਖਾਂ ਤੋਂ ਦਿਸਣ ਤੋਂ ਹਟ ਗਿਆ, ਦਰਵਾਜ਼ਾ ਹੀ ਨਾ ਦਿਸੇ। ਅਖੀਰ ਉਹਨੇ ਫੈਸਲਾ ਕਰਿਆ ਬਹਿ ਜਾਂਦੇ ਹਾਂ, ਜਦ ਸਵੇਰੇ ਜਾਗਣਗੇ ਆਪੇ ਉਹਨਾਂ ਨੂੰ ਪਤਾ ਲੱਗ ਜੂ। ਉਹ ਜਦ ਸਵੇਰਾ ਹੋਇਆ, ਫਰੀਦ ਨੂੰ ਵੀ ਜਾਗ ਆਈ, ਮਾਤਾ ਨੂੰ ਵੀ ਆਈ। ਫਰੀਦ ਕਹਿੰਦਾ ਉਹ ਬੈਠਾ ਹੈ। ਕਹਿੰਦੀ ਤੂੰ ਫਿਕਰ ਨਾ ਕਰ, ਕੋਈ ਨੀ। ਕਹਿਣ ਲੱਗੀ ਭਾਈ ਤੂੰ ਕੌਣ ਹੈ, ਇੱਥੇ ਕਿਵੇਂ ਆਇਆ? ਕਹਿੰਦਾ ਬੀਬੀ ਮੈਂ ਤਾਂ ਚੋਰ ਹਾਂ, ਚੋਰੀ ਕਰਨ ਆਇਆ ਸੀ, ਪਰ ਤੂੰ ਐਸੀ ਸਤਵੰਤੀ ਹੈ ਕਿ ਮੈਂ ਅੱਖਾਂ ਤੋਂ ਅੰਨਾ ਹੋ ਗਿਆ, ਹੁਣ ਮੈਨੂੰ ਰਾਹ ਕੋਈ ਨੀ ਲੱਭਦਾ। ਕਿਰਪਾ ਕਰ, ਮੇਰੇ ਨੇਤਰ ਵਾਪਸ ਕਰ ਦੇ ਤੇ ਮੈਂ ਪਰਮੇਸ਼ਰ ਵੱਲ ਲੱਗ ਜੂੰਗਾ। ਉਹ ਫਰੀਦ ਨੇ ਦੇਖ ਲਿਆ ਵੀ ਮਾਂ ਨੇ ਨੇਤਰ ਬੰਦ ਦੇ ਦਿੱਤੇ। ਮੇਰੀ ਮਾਂ ਜੋ ਕੁਛ ਕਹਿੰਦੀ ਹੈ ਉਹ ਬਿਲਕੁਲ ਸੱਚ ਕਹਿੰਦੀ ਹੈ, ਕਿਉਂਕਿ ਇੱਕ ਮਾਂ ਨੂੰ ਫਾਲੋ ਕਰਦਾ ਬੱਚਾ। ਜੇ ਮਾਤਾ ਚੁਗਲੀਆਂ ਕਰਦੀ ਹੈ, ਘਟੀਆ ਗੱਲਾਂ ਕਰਦੀ ਹੈ, ਬੱਚੇ ਦਾ ਵਿਸ਼ਵਾਸ ਉੱਡ ਜਾਂਦਾ। ਜੇ ਮਾਤਾ ਦਾ ਜੀਵਨ ਬਹੁਤ ਉੱਚਾ ਹੈ, ਬੱਚਾ ਪ੍ਰੇਰਿਤ ਹੋ ਜਾਇਆ ਕਰਦਾ, ਕਿਉਂਕਿ ਉਹ ਬਲੈਂਕ ਫਿਲਮ ਹੋਇਆ ਕਰਦੀ ਹੈ। ਉਹੀ ਸੰਸਕਾਰ ਉਭਰ ਜਾਂਦੇ ਨੇ ਜਿਹੜੇ ਉਹਦੇ ਨੇੜੇ ਹੁੰਦੇ ਨੇ, ਮਾਤਾ ਦੇ ਪੇਟ ਤੋਂ ਹੀ ਹੋ ਜਾਇਆ ਕਰਦੇ ਨੇ ਸ਼ੁਰੂ ਹੈ। ਸੋ ਮਾਤਾ ਨੇ ਦੇਖਿਆ ਵੀ ਹੁਣ ਇਹਨੇ ਕਰ ਲਿਆ। ਕਹਿੰਦੀ ਬੇਟਾ ਭਜਨ ਕਰੀਦਾ, ਇਬਾਦਤ ਕਰੀਦੀ ਅੱਲਾ ਦੀ। ਕਹਿੰਦਾ ਮਾਂ ਕਿਵੇਂ ਕਰਿਆ ਕਰਾਂ? ਕਹਿੰਦੀ ਤੂੰ ਅੱਲਾਹੂ ਦੀ ਮਾਲਾ ਫੇਰਿਆ ਕਰ। ਇੱਕ 111 ਦੀ ਹੁੰਦੀ ਇਹਨਾਂ ਦੀ ਮਾਲਾ, ਇੱਕ ਮਾਲਾ ਫੇਰ ਲਿਆ ਕਰ। ਮਾਲਾ ਵੀ ਦੇ ਤੀ, ਆਸਣ ਵੀ ਦੇ ਤਾ। ਹੁਣ ਬੱਚੇ ਦਾ ਸਵਾਲ ਸੀ, ਕਹਿੰਦਾ ਮਾਲਾ ਮਾਤਾ ਮਾਲਾ ਫੇਰੀ ਤੇ ਅੱਲਾ ਕੀ ਦਊ? ਇਹ ਸ਼ੱਕਰ ਖਾਂਦਾ ਸੀ, ਕਹਿੰਦਾ ਤੈਨੂੰ ਸ਼ੱਕਰ ਦੇ ਦਿਆ ਕਰੂ। ਉਹ ਮਾਤਾ ਇਸ ਗੱਲ ਨੂੰ ਪੂਰਾ ਕਰਨ ਵਾਸਤੇ ਰੋਜ਼ ਇੱਕ ਪੁੜੀ ਰੱਖ ਦੇਣੀ, ਜਦ ਇਹਨੇ ਅੱਖਾਂ ਮੀਚ ਕੇ ਤਸਵੀ ਫੇਰਨੀ। ਇਸ ਤਰ੍ਹਾਂ ਕਰਦੇ ਕਰਦੇ ਜਦ ਕਾਫੀ ਸਮਾਂ ਲੰਘ ਗਿਆ, ਇੱਕ ਦਿਨ ਕਿਤੇ ਕੰਮ ਚਲੀ ਗਈ, ਜਾਂ ਵਾਪਸ ਆਈ, ਪੁੱਛਿਆ ਫਰੀਦ ਮਾਲਾ ਫੇਰੀ ਅੱਜ? ਕਹਿੰਦਾ ਹਾਂ ਮਾਤਾ। ਹੁਣ ਸੰਕੋਚ ਕੇ ਬੋਲਦੀ ਹੈ, ਕਹਿੰਦੀ ਸ਼ੱਕਰ? ਕਹਿੰਦਾ ਮਾਂ ਦੇਖ ਆ ਕੇ ਦੇਖਿਆ ਤਾਂ ਭਾਂਡੇ ਭਰੇ ਪਏ ਨੇ। ਕਹਿੰਦਾ ਮੇਰੇ ਆਸਣ ਥੱਲੇ ਸਾਰੀ ਉਹ ਸ਼ੱਕਰ ਹੋ ਗਈ, ਇਸ ਤੋਂ ਉਸਦਾ ਨਾਂ ਪੈ ਗਿਆ ਫਰੀਦ ਸ਼ੱਕਰਗੰਜ। 12 ਫਰੀਦ ਉਸ ਗੱਦੀ ਤੇ ਹੋਏ। ਗੁਰੂ ਨਾਨਕ ਪਾਤਸ਼ਾਹ ਨੂੰ ਜਿਹੜਾ ਮਿਲਿਆ ਉਹ 12ਵਾਂ ਸੀ। ਤੋ ਇਹ ਫਰੀਦ ਮਾਤਾ ਨੇ ਪੜ੍ਹਾਇਆ ਵੀ, ਐਨ ਕਾਬਲ ਬਣਾਤਾ। ਉਹਦੇ ਬਾਅਦ ਜਦ 18 ਸਾਲ ਦਾ ਹੋਇਆ, ਕਹਿੰਦੀ ਬੇਟਾ ਠੀਕ ਹੈ, ਤੂੰ ਮਾਲਾ ਤਾਂ ਫੇਰਦਾ, ਤੇਰੇ ਵਿੱਚ ਸੱਤਿਆ ਵੀ ਆ ਗਈ। ਕਿਉਂਕਿ ਇੱਕ ਦਿਨ ਉਹਨੇ ਫੇਰ ਕਿਹਾ, ਕਹਿੰਦਾ ਦੇਖਣ ਵਾਸਤੇ ਵੀ ਫਰੀਦ ਅੱਜ ਆਪਣੇ ਰਾਸ਼ਨ ਨਹੀਂ ਹੈ, ਜਦ ਤੂੰ ਇਬਾਦਤ ਕਰਕੇ ਹਟੇਗਾ ਖੁਦਾ ਨੂੰ ਕਹੀਂ ਵੀ ਇੱਕ ਡੰਗ ਦਾ ਸਾਨੂੰ ਭੇਜ ਦੇਵੇ। ਉਹਨੇ ਕਹਿਤਾ, ਜਦ ਮਾਂ ਆਈ ਬਾਹਰੋਂ, ਕਹਿੰਦੀ ਰਾਸ਼ਨ ਮੰਗਿਆ ਸੀ? ਕਹਿੰਦਾ ਹਾਂ। ਮਾਂ ਦੇਖਤਾ ਸਹੀ, ਅੰਦਰ ਗਈ ਤਾਂ ਭਰੇ ਪਏ ਨੇ ਸਾਰੇ ਹੀ ਭਾਂਡੇ। ਕਹਿੰਦੀ ਇੰਨਾ ਕੀ ਕਰਨਾ ਸੀ? ਕਹਿੰਦਾ ਮੈਂ ਤਾਂ ਕਿਹਾ ਸੀ ਵੀ ਅਸੀਂ ਇੱਕ ਡੰਗ ਦਾ ਲੈਣਾ, ਮੰਗਿਆ। ਉਹ ਕਹਿੰਦੇ ਤੈਂ ਫਰੀਦ, ਐਂ ਤਾਂ ਨਹੀਂ ਕਿਹਾ ਵੀ ਸਾਡੇ ਡੰਗ ਦਾ ਜਿੱਡਾ ਬੜਾ ਰੱਬ ਓਡਾ ਹੀ ਉਹਦਾ ਡੰਗ ਵੱਡਾ। ਮਾਂ ਨੇ ਸਮਝ ਲਿਆ ਵੀ ਹੁਣ ਇਹਦੇ ਚ ਸ਼ਕਤੀਆਂ ਆਉਣੀਆਂ ਸ਼ੁਰੂ ਹੋ ਗਈਆਂ, ਹੁਣ ਮੈਂ ਇਹਨੂੰ ਸਹੀ ਰਸਤੇ ਤੇ ਪਾਵਾਂ। 18 ਸਾਲ ਦਾ ਹੋ ਗਿਆ, ਪੜ੍ਹਾ ਲਿਆ ਚੰਗਾ, ਵਿਦਵਾਨ ਬਣਾ ਲਿਆ, ਬਹੁਤ ਪੜ੍ਹਿਆ ਹੋਇਆ ਸੀ ਬਾਬਾ ਫਰੀਦ, ਤੇ ਮੋਸਟ ਟਰੈਵਲਡ ਪਰਸਨ ਸੀਗਾ ਉਹ। ਉਹਨੇ ਸਪੇਨ ਤੋਂ ਲੈ ਕੇ ਬਰਮਾ, ਜਾਵਾ, ਸਮਾਟਰਾ ਸਾਰੇ ਉਹ ਘੁੰਮਿਆ ਸੀ। ਬੜੇ ਬੜੇ ਮਹਾਂਪੁਰਸ਼ਾਂ ਨੂੰ ਮਿਲਿਆ, ਉਹਨਾਂ ਤੋਂ ਪ੍ਰੇਰਿਤ ਹੋਇਆ। ਤੇ ਬਾਬਾ ਫਰੀਦ ਜੰਗਲ ਚ ਧੋਰਤਾ, ਕਹਿੰਦੀ ਤੂੰ ਐਂ ਕਰ, ਜੰਗਲ ਚ ਜਾ, ਹੋਰ ਵੀ ਬਹੁਤ ਸਾਰੇ ਸੂਫੀ ਜਿਹੜੇ ਨੇ ਜੋਹਦ ਕਰਦੇ ਨੇ। ਇੱਕ ਤਾਂ ਜੋਹਦ ਹੁੰਦਾ, ਇੱਕ ਇਬਾਦਤ ਹੁੰਦੀ ਹੈ। ਜੋਹਦ ਹੁੰਦਾ ਸਰੀਰ ਨੂੰ ਤੰਗ ਕਰਕੇ ਤਪ ਕਰਨਾ, ਪਾਣੀ ਚ ਖੜਨਾ, ਪੁੱਠੇ ਲੜਕਣਾ, ਭੁੱਖੇ ਰਹਿਣਾ, ਸੁਕਾ ਲੈਣਾ ਸਰੀਰ। ਉਸ ਵੇਲੇ ਆਮ ਪ੍ਰਚਲਿਤ ਸੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ। ਤੇ ਬਾਬਾ ਫਰੀਦ ਜਦੋਂ ਤੁਰਨ ਲੱਗਿਆ, ਮਾਂ ਨੇ ਕਿਹਾ ਮੇਰੀਆਂ ਤਿੰਨ ਗੱਲਾਂ ਯਾਦ ਰੱਖੀ, ਇੱਕ ਤਾਂ ਤੂੰ ਕਿਲੇ ਚ ਰਹੀ, ਦੂਸਰਾ ਗਦੈਲਿਆਂ ਤੇ ਸੌਈ, ਤੀਸਰਾ 36 ਪ੍ਰਕਾਰ ਦੇ ਭੋਜਨ ਖਾਈ। ਉਹ ਕਹਿੰਦਾ ਮਾਂ ਭੇਜਦੀਆਂ ਮੈਨੂੰ ਜੰਗਲਾਂ ਚ, ਮੈਨੂੰ ਉਥੋਂ ਕਿੱਥੋਂ ਮਿਲਣਗੇ? ਕਹਿੰਦੀ ਮੈਂ ਰਮਦਮਾਰੀ ਹੈ, ਤੈਨੂੰ ਜਦ ਖੋਲ੍ਹ ਕੇ ਗੱਲ ਨਹੀਂ ਦੱਸਣੀ ਜਿਨ੍ਹਾਂ ਚ ਤੂੰ ਜਾ ਰਿਹਾ, ਉਹ ਰਮਦੇ ਮਾਰਨਗੇ ਤੈਨੂੰ, ਤੇ ਤੂੰ ਸਮਝ ਰਿਹਾ ਜੀ। ਮੈਂ ਤੈਨੂੰ ਇਹ ਰਮਦਮਾਰੀ ਹੈ ਵੀ ਜਿੱਥੇ ਬਹੁਤ ਸਾਰੇ ਜੋਹਦ ਕਰਨ ਵਾਲੇ ਹੋਣਗੇ, ਉਹ ਰਹਿੰਦੇ ਵੀ ਇੱਕ ਥਾਂ ਆਉਂਦੇ, ਉਥੇ ਰਹਿ ਕੇ ਜੋਹਦ ਕਰੀ, ਤਪ ਕਰੀ। ਦੂਸਰਾ, ਜਦ ਹੱਥੋਂ ਜਦ ਭੁੱਖ ਲੱਗ ਜਾਵੇ ਉਸ ਵੇਲੇ ਰੋਟੀ ਖਾਏਗਾ, ਤੈਨੂੰ 36 ਪ੍ਰਕਾਰ ਦਾ ਆਨੰਦ ਆਊ ਭੋਜਨਾਂ ਦਾ। ਜਦ ਬਹੁਤ ਨੀਂਦ ਆ ਜੂ, ਚਾਹੇ ਡਲਿਆਂ ਤੇ ਪੈ ਜਾਈ, ਉਹ ਗਦੈਲੇ ਤੈਨੂੰ ਪ੍ਰਤੀਤ ਦੇਣਗੇ। ਇਸ ਤਰ੍ਹਾਂ ਮਾਂ ਨੇ ਉਪਦੇਸ਼ ਦੇ ਕੇ ਭੇਜਤਾ। ਫਰੀਦ ਨੇ ਤਪ ਕਰਨਾ ਸ਼ੁਰੂ ਕਰ ਦਿੱਤਾ। ਬਾਣੀ ਦੇ ਵਿੱਚ ਆਉਂਦਾ ਵੀ ਇੱਕ ਵਾਰੀ ਉਹ ਖੜ ਕੇ ਤਪ ਕਰ ਰਿਹਾ ਸੀ, ਸਾਰੀ ਰਾਤ ਖੜਾ ਰਹਿੰਦਾ ਸੀ, ਦਿਨ ਵੀ ਖੜਾ ਰਹਿੰਦਾ ਸੀ। ਤਪ ਜਿਹੜਾ ਨਾ ਸਰੀਰ ਨੂੰ ਦੁੱਖ ਦਿੰਦੇ ਨੇ, ਸਾਰੇ ਤਪੀਏ ਅੱਗਾਂ ਧੂਣੀਆਂ ਜਾਲ ਲੈਂਦੇ ਨੇ, ਵਿੱਚ ਬਹਿ ਜਾਂਦੇ ਨੇ, 100-100 ਘੜਾ ਸਰਦੀਆਂ ਚ ਪਾਣੀ ਦਾ ਪਵਾਉਂਦੇ ਨੇ ਉੱਤੇ, ਤੇ ਅਕਠਨ ਹੈ ਇਹ ਬਹੁਤ। ਤੇ ਬਾਬਾ ਫਰੀਦ ਖੜਾ ਹੈ, ਤੇ ਇੱਕ ਲੁਹਾਰ ਸਵੇਰੇ ਹੀ ਸਾਜਰੇ ਸਾਜਰੇ ਆ ਗਿਆ ਵੀ ਗਰਮੀ ਦਾ ਮਹੀਨਾ, ਮੈਂ ਸੁੱਕੀਆਂ ਲੱਕੜਾਂ ਬੰਨਣਾ ਤੇ ਘਰ ਲਿਆ ਕੇ ਕੋਲੇ ਬਣਾ ਲੂੰਗਾ, ਉਹ ਵੇਚ ਕੇ ਰੋਟੀ ਖਾਇਆ ਕਰਦਾ ਸੀ। ਉਹ ਜਾਂ ਅੰਮ੍ਰਿਤ ਵੇਲੇ ਗਿਆ, ਜੇ ਚੰਗੀ ਤਰ੍ਹਾਂ ਚਾਨਣਾ ਨਹੀਂ ਸੀ ਹੋਇਆ, ਉਹਨੇ ਦੂਰੋਂ ਹੀ ਫਰੀਦ ਨੂੰ ਦੇਖਿਆ, ਸਿੱਧਾ ਖੜਾ, ਨਾ ਹਿਲਦਾ ਨਾ ਜੁਲਦਾ, ਚਿੱਟੇ ਕੱਪੜੇ ਚੋਲਾ ਪਾਇਆ ਹੋਇਆ। ਤੇ ਉੱਥੇ ਜਾ ਕੇ ਪੀਣ ਮਾਰਿਆ ਕੁਹਾੜੇ ਦਾ ਪੁੱਠਾ, ਸਿਰ ਤੇ ਘੜਾ ਚੱਕਿਆ, ਦੇਖਣ ਵਾਸਤੇ ਗਿੱਲੀ ਲੱਕੜ ਹੈ ਸੁੱਕੀ ਹੈ। ਉਹ ਜਦ ਬਾਬਾ ਫਰੀਦ ਦੇ ਲੱਗਿਆ, ਉਹ ਉੱਥੇ ਗਏ ਤੁਰ ਕੇ, ਦੇਖਿਆ ਵੀ ਘੜਾ ਹੈ। ਕਹਿਣ ਲੱਗੇ ਠੀਕ ਹੈ, ਮੈਂ ਵੀ ਮੰਜ਼ਲੇ ਤਲਾਸ਼ ਵਿੱਚ ਹਾਂ, ਇਹ ਵੀ ਤਲਾਸ਼ ਵਿੱਚ ਹੈ, ਸਾਡਾ ਕੌਮਨ ਹੈ ਵਿਸ਼ਾ, ਪਰ ਇਹਦੀ ਮੇਰੀ ਤਲਾਸ਼ ਦਾ ਫਰਕ ਹੈ। ਉਸ ਵੇਲੇ ਐਸਾ ਫਰਮਾਨ ਕਰਦਾ, ਕਿਤੇ ਮਾਰਨਾ ਗਵਾਈ ਮੇਰੇ ਵੀਰ ਨਾ, ਤੈਨੂੰ ਪਾਲ ਕੋਲਿਆ ਦੇ, ਮਾਰਨਾ ਗਵਾਈ ਮੇਰੇ ਵੀਰ, ਤੈਨੂੰ ਪਾਲ ਕੋਲਿਆ ਦੇ, ਮਾਰਨਾ ਗਵਾਈ ਮੇਰੇ ਵੀਰ, ਤੈਨੂੰ ਪਾਲ ਕੋਲਿਆ, ਗਵਾਈ ਮੇਰੇ ਵੀਰ, ਤੈਨੂੰ ਪਾਲ ਕੋਲਿਆ ਦੇ, ਤੈਨੂੰ ਪਾਲ ਕੋਲਿਆ ਦੇ, ਮੇਰੇ ਪਿਆਰੇ ਬਈ ਤੈਨੂੰ ਪਾਲ ਕੋਲਿਆ, ਮੇਰੇ ਪਿਆਰੇ ਵੀ ਤੈਨੂੰ ਪਾਲ ਕੋਲਿਆ ਦੇ, ਕਿਤੇ ਮਾਰਨਾ ਗਵਾਈ ਮੇਰੇ ਵੀ, ਕੁਹਾੜਾ ਸਿਰ ਕੜਾ ਬਣ ਕੇ ਸਰੂ, ਹਉ ਲੋੜੀ ਸੋ ਆਪਣਾ ਤੂੰ ਲੋੜੈ ਅੰਗਿਆਰ। ਐਸੀਆਂ ਅਨੇਕ ਮਿਸਾਲਾਂ ਬਾਬਾ ਫਰੀਦ ਦੇ ਬਾਣੀ ਦੇ ਅੰਦਰ ਮੌਜੂਦ ਨੇ। ਇਸ ਤਰ੍ਹਾਂ ਬਹੁਤ ਘੋਰ ਤਪੱਸਿਆ ਕਰੀ, ਅਖੀਰ 12 ਸਾਲ ਲੰਘ ਗਏ। 12 ਸਾਲ ਬਾਅਦ ਖਿਆਲ ਆਇਆ, ਕਿਉਂਕਿ 12 ਸਾਲੀ ਮਹਾਂਪੁਰਸ਼ ਨਾਮ ਦਿਆ ਕਰਦੇ ਨੇ, 12 ਸਾਲੀ ਭੇਖ ਮਿਲਦਾ, 12 ਸਾਲੀ ਜਿਹੜੇ ਜੋਗੀ ਨੇ ਕੰਨ ਪਾਟੇ ਉਹ ਇੰਸਟੀਟਿਊਸ਼ਨ ਦਿੰਦੇ ਨੇ। ਉਹਨੇ ਕਿਹਾ ਮੈਂ ਮਾਂ ਕੋਲ ਜਾਇਆ ਵਾਂ। ਉਹ ਜਦ ਵਾਪਸ ਤੁਰਦਾ ਹੈ, ਜੰਗਲ 12 ਕੁ ਮੀਲ ਬਚਦਾ ਹੈ, ਉੱਥੇ ਬੈਠਾ ਹੈ। ਉਹ ਦਰਖਤ ਸੰਘਣਾ ਸੀ, ਉੱਥੇ ਬਹੁਤ ਸਾਰੀਆਂ ਚਿੜੀਆਂ ਬੈਠੀਆਂ ਸੀ, ਉਹ ਆਪਣੀ ਬੋਲੀ ਦੇ ਵਿੱਚ ਬੋਲਦੀਆਂ ਸੀ, ਖੁਸ਼ੀ ਵਿੱਚ ਚੋਗਾ ਚੁੱਕ ਕੇ ਆ ਕੇ ਬਹਿ ਗਈਆਂ। ਇਹ ਫਰੀਦ ਨੂੰ ਖਿਝ ਆ ਗਈ ਵੀ ਇਹ ਐਵੇਂ ਬੋਲੀ ਜਾਂਦੀਆਂ, ਧਿਆ 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 ਧਿਆ। ਕਹਿੰਦਾ ਮਰ ਵਜੋ ਚਿੜੀਓ, ਉਹ ਸਾਰੀਆਂ ਹੀ ਮਰ ਗਈਆਂ। ਸੋਚਿਆ ਵੀ ਮੈਂ ਇੱਕ ਪਾਸੇ ਤਾਂ ਰੱਬ ਦੀ ਭਗਤੀ ਕਰਦਾ, ਇੱਕ ਪਾਸੇ ਉਹਦੇ ਜੀਵ ਮਾਰ ਦਿੱਤੇ ਮੈਂ ਸਾਰੇ। ਕਹਿੰਦਾ ਉੜ ਬਣ ਜਾਓ ਚਿੜੀਓ, ਉਹ ਸਾਰੀਆਂ ਉੜ ਗਈਆਂ। ਇਹਦੀ ਖੁਸ਼ੀ ਦੀ ਕੋਈ ਹੱਦ ਹੀ ਨਾ ਰਹੀ। ਇਹਨੇ ਕਿਹਾ ਮੇਰੇ ਵਿੱਚ ਤਾਂ ਸ਼ਕਤੀਆਂ ਆ ਗਈਆਂ ਬਹੁਤ, ਮੈਂ ਕੁਛ ਵੀ ਕਰ ਸਕਦਾ। ਉਹ ਚਲਦੇ ਚਲਦੇ ਜਦ ਜੰਗਲ ਚੋਂ ਬਾਹਰ ਆਇਆ, ਉੱਥੇ ਆ ਕੇ ਪਿਆਸ ਲੱਗੀ ਪਾਣੀ ਦੀ। ਇੱਕ ਲੜਕੀ ਡੋਲ ਕੱਢਦੀ ਹੈ, ਡੋਲ ਦਿੰਦੀ ਹੈ, ਡੋਲ ਕੱਢਦੀ ਹੈ, ਖੂਹ ਚੋਂ ਡੋਲ ਲਈ ਜਾਂਦੀ ਹੈ ਪਾਣੀ। ਇਹ ਬੜੇ ਰੋਹਬ ਨਾਲ ਜਾ ਕੇ ਕਹਿਣ ਲੱਗਾ, ਇਹ ਲੜਕੀ ਦਰਵੇਸ਼ ਕੋ ਪਾਣੀ ਪਿਲਾਓ। ਉਹਨੇ ਧਿਆਨ ਨਾਲ ਦਿੱਤਾ, ਇਸ਼ਾਰਾ ਕਰਤਾ, ਬਹਿ ਜਾ, ਬਹਿ ਜਾ ਉੱਥੇ, ਉੱਥੇ ਬਹਿ ਜਾ। ਖੜਾ ਰਿਹਾ, ਕਹਿੰਦਾ ਇਹ ਲੜਕੀ ਦਰਵੇਸ਼ ਕੋ ਪਾਣੀ ਕਿਉਂ ਨਹੀਂ ਬੁਲਾਈ? ਕਹਿੰਦੀ ਬਾਬਾ ਗੁੱਸੇ ਨਾ ਹੋ, ਇਹ ਚਿੜੀਆਂ ਨਹੀਂ ਵੀ ਤੂੰ ਮਾਰ ਦੇਗਾ ਤੇ ਜਿਉਂਦੀਆਂ ਕਰ ਦੇਗਾ, ਬਹਿ ਜਾ ਟਿੱਕ। ਸਾਰੀ ਜਿਹੜੀ ਇਹਦੇ ਅੰਦਰ ਆਇਆ ਸੀ ਨਾ ਨਸ਼ਾ ਜਿਹਾ, ਉਹ ਡਾਊਨ ਹੋ ਗਿਆ। ਇਹ ਕੁੜੀ 22 ਸਾਲ ਦੀ ਉਮਰ ਲੱਗਦੀ ਹੈ ਇਹਦੀ, ਤੇ ਇਹਨੂੰ ਕਿਵੇਂ ਪਤਾ ਲੱਗ ਗਿਆ ਮੈਂ 12 ਮੀਲ ਦੇ ਉੱਤੇ ਚਿੜੀਆਂ ਮਾਰੀਆਂ ਸੀ? ਭਾਈ ਹੁਣ ਮੈਂ ਪੁੱਛ ਕੇ ਜਾਊਂ। ਇਹਨਾਂ ਨੂੰ ਕੋਈ ਹੋਰ ਰਾਹੀ ਆ ਗਿਆ, ਕਹਿਣ ਲੱਗਾ ਬੀਬਾ ਪਾਣੀ ਪਿਲਾ, ਉਹਨੂੰ ਪਿਲਾਤਾ। ਹੋਰ ਆ ਗਿਆ ਪਾਣੀ ਪਿਲਾ, ਸਭ ਨੂੰ ਪਿਲਾਉਂਦੀ ਹੈ, ਕਹਿੰਦਾ ਮੈਨੂੰ ਨਹੀਂ ਪਿਲਾਉਂਦੀ। ਜਾ ਪਲਾ ਹਟੀ, ਕਹਿਣ ਲੱਗੀ ਦਰਵੇਸ਼ ਸਾਈ ਮੈਂ ਬਰਤਨ ਲਿਆਉਣੀ ਆ, ਤਾਂ ਮੇਰੇ ਨਾਲ ਚੱਲ, ਉੱਥੇ ਤੈਨੂੰ ਮੈਂ ਪਾਣੀ ਪਿਲਾਉਂਗੀ, ਇੱਥੇ ਉਹ ਕੁਛ ਪੀਏਗਾ, ਕੱਪੜੇ ਭੇਜਾਂਗੀ। ਕਹਿਣ ਲੱਗਾ ਬੀਬੀ ਹੁਣ ਤਾਂ ਮੇਰੀ ਪਿਆਸ ਜਾਂਦੀ ਰਹੀ, ਖਤਮ ਹੋ ਗਈ, ਮੈਂ ਤਾਂ ਇੱਥੇ ਗੱਲ ਪੁੱਛਣੀ ਆ, ਉਹ ਮੈਨੂੰ ਦੱਸ ਪਹਿਲਾਂ ਬਈ ਤੈਂ ਕਿਸ ਤਰ੍ਹਾਂ ਦੇ ਨਾਲ ਮੇਰਾ ਦੇਖ ਲਿਆ, ਮੈਂ 12 ਮੀਲ ਤੇ ਕਰ ਚਿੜੀਆਂ ਮਾਰੀਆਂ ਸੀ, ਜਿਉਂਦੀਆਂ ਕਰੀਆਂ ਸੀ, ਤੇ ਤੈਨੂੰ ਕਿਵੇਂ ਪਤਾ ਲੱਗ ਗਿਆ? ਉਹ ਕਹਿੰਦੀ ਤੈਨੂੰ ਨਹੀਂ ਪਤਾ ਲੱਗਿਆ ਮੈਂ ਪਾਣੀ ਕਿਉਂ ਡੋਲਦੀ ਸੀ? ਕਹਿੰਦਾ ਮੈਨੂੰ ਨਹੀਂ ਪਤਾ ਲੱਗਿਆ। ਕਹਿਣ ਲੱਗੀ ਫਰੀਦਾ ਮੇਰੀ ਭੈਣ ਸਤਸੰਗ ਚ ਗਈ ਹੋਈ ਹੈ, ਉਹਦੇ ਘਰ ਨੂੰ ਅਚਾਨਕ ਅੱਗ ਲੱਗ ਗਈ, ਤੇ ਮੈਂ ਇੱਥੋਂ ਪਾਣੀ ਡੋਲ ਕੇ ਉਹ ਅੱਗ ਬੁਝਾਈ। ਕਈ ਪ੍ਰੇਮੀਆਂ ਨੂੰ ਇਹ ਸ਼ੰਕੇ ਹੋ ਜਾਂਦੇ ਨੇ, ਕਿਉਂਕਿ ਸਾਡੇ ਤੇਜ਼ ਦਿਮਾਗ ਨੇ ਵੀ ਐਂ ਵੀ ਹੋ ਜਾਇਆ ਕਰਦਾ। ਫਰੀਦ ਜੀ ਨੇ, ਬਾਬੇ ਮਹਾਂਪੁਰਸ਼ ਕਬੀਰ ਸਾਹਿਬ ਨੇ ਜਦ ਦੇਖਿਆ ਨਾ ਵੀ ਬਹੁਤ ਲੋਕ ਮੇਰੇ ਕੋਲ ਆਉਣ ਲੱਗ ਗਏ, ਉਹਨਾਂ ਕਿਹਾ ਜਿਹੜੇ ਵਾਧੂ ਨੇ ਝਾੜਨੇ ਚਾਹੀਦੇ। ਉਹਨੇ ਇੱਕ ਦਿਨ ਇੱਕ ਨੌਜਵਾਨ ਲੜਕੀ ਨੂੰ ਨਾਲ ਲਿਆ, ਇੱਕ ਬੋਤਲ ਚ ਪਾਣੀ ਪਾ ਕੇ ਉਹ ਐਂ ਬਣਾ ਲਿਆ ਵੀ ਸ਼ਰਾਬ ਪੀਦਾ ਜਾਂਦਾ, ਕੇਸ ਖੋਲ ਲਏ, ਹੌਤ ਹੂਤ ਕਰਦਾ, ਬਾਜ਼ਾਰ ਚੋਂ ਲੰਘਿਆ ਜਾਂਦਾ। ਉਹ ਸਾਰੇ ਲੋਕ ਉਹਦੀ ਨਿੰਦਿਆ ਕਰਨ ਲੱਗ ਗਏ। ਜਿਹੜਾ ਉੱਥੇ ਦਾ ਰਾਜਾ ਸੀ ਉਹ ਇਹਦਾ ਸੇਵਕ ਸੀ, ਇਹਨੇ ਕਿਹਾ ਵੀ ਰਾਜੇ ਨੂੰ ਵੀ ਟੈਸਟ ਅੱਜ ਕਰਦੇ ਆ। ਉੱਥੇ ਗਿਆ ਤਾਂ ਉਹ ਰਾਜੇ ਕੋਲ ਪਹਿਲਾਂ ਹੀ ਖ਼ਬਰਾਂ ਪਹੁੰਚ ਗਿਆ ਸੀ ਵੀ ਕਬੀਰ ਨੂੰ ਕੀ ਹੋਇਆ, ਸ਼ਰਾਬ ਪੀਂਦਾ ਜਾਂਦਾ, ਇੱਕ ਲੜਕੀ ਨਾਲ ਲਈ ਹੋਈ ਹੈ, ਤੇ ਐਂ ਘੁੰਮਦਾ ਫਿਰਦਾ ਗਲੀਆਂ ਚ। ਉਹ ਜਦੋਂ ਦੇਖਿਆ ਵੀ ਕਬੀਰ ਸਾਹਿਬ ਆਉਂਦੇ ਨੇ, ਉਸ ਰਾਜੇ ਨੇ ਦੋਹਰਾ ਹੀ ਕਹਿਣ ਲੱਗ ਗਿਆ, ਨਾਰਾਜ਼ ਹੋਇਆ ਬੈਠਾ। ਇਹ ਫਰੀ ਕਬੀਰ ਨੇ ਕਰਿਆ, ਜਦ ਕੋਲ ਚਲੇ ਗਏ, ਉਹਦਾ ਜਿਹੜਾ ਕਾਰਪਟ ਸੀ ਉਹਦੇ ਉੱਤੇ ਬੋਤਲ ਡੋਲਦੀ ਹੈ। ਉਹ ਕਹਿਣ ਲੱਗੇ ਕਿਉਂ ਡੋਲੀ ਹੈ? ਤਾਂ ਹੁਣ ਗੁਰੂ ਸੀਗਾ ਤਾਂ ਇਹਦਾ ਚੇਲਾ, ਗੁਰੂ ਬਣਾਇਆ ਹੋਇਆ ਸੀ, ਲੇਕਿਨ ਇੰਨਾ ਅਸ਼ਰਧਕ ਹੋ ਗਿਆ। ਕਹਿਣ ਲੱਗਿਆ ਤੂੰ ਇਹ ਕਿਉਂ ਡੋਲੀ ਹੈ? ਕਹਿਣ ਲੱਗੇ ਮੈਂ ਤਾਂ ਜਿਹੜਾ ਮੰਦਿਰ ਹੈ ਨਾ ਵਿਸ਼ਵਾਨਾਥਨ ਦਾ, ਉਹਦੇ ਚ ਅੱਗ ਲੱਗੀ ਹੈ, ਉਹ ਬੁਝਾਈ ਹੈ। ਇਹਨੇ ਨੂੰ ਰਾਣੀ ਆ ਗਈ, ਕਹਿਣ ਲੱਗੀ ਮਹਾਰਾਜ ਆਪਣੇ ਗੁਰੂ ਨੇ, ਤੁਸੀਂ ਸ਼ਰਧਾ ਇਹਦੇ ਉੱਤੋਂ ਤੋੜ ਰਹੇ ਹੋ। ਕਹਿਣ ਲੱਗੇ ਮੈਂ ਕਿਵੇਂ ਮੰਨ ਲਵਾਂ ਵੀ ਅੱਗ ਬੁਝਾਈ ਹੈ? ਕਹਿੰਦੀ ਹੁਣੇ ਘੋੜ ਸਵਾਰ ਭੇਜੋ। ਇਹਨਾਂ ਨੂੰ ਕਬੀਰ ਸਾਹਿਬ ਚਲੇ ਗਏ, ਉਹ ਘੋੜ ਸਵਾਰ ਨੇ ਆ ਕੇ ਦੱਸਿਆ ਵੀ ਪਾਂਡੇ ਕਹਿੰਦੇ ਨੇ ਵੀ ਅਚਾਨਕ ਅੱਗ ਲੱਗੀ ਸੀ, ਅਚਾਨਕ ਬੁਝ ਗਈ। ਸੋ ਇਹ ਚੀਜ਼ਾਂ ਆਮ ਹੀ ਹੁੰਦੀਆਂ ਨੇ। ਭਾਈ ਵਿਧੀ ਚੰਦ ਜਦੋਂ ਪੱਟੀਓਂ ਦਸ਼ਾਲੇ ਲੈ ਕੇ ਨਿਕਲਿਆ, ਚਾਰੇ ਪਾਸਿਓਂ ਪੁਲਿਸ ਨੇ ਘੇਰ ਲਿਆ। ਉਸ ਵੇਲੇ ਕੋਈ ਥਾਂ ਨਾ, ਉਹਨੇ ਕਿਹਾ ਵੀ ਹੁਣ ਫੜੇ ਜਾਵਾਂਗੇ। ਉਹ ਇੱਕ ਭੱਠ ਦਗਦਾ ਸੀ, ਦਾਣੇ ਭੁੰਨ ਹਟੀ ਸੀ, ਕੜਾਹੀ ਚੱਕ ਲਈ ਸੀ ਉਤੋਂ। ਕਹਿਣ ਲੱਗਾ ਬੀਬੀ ਮੈਨੂੰ ਕੋਈ ਥਾਂ ਤੇ ਜਿੱਥੇ ਮੈਂ ਲੁਕ ਜਾਵਾਂ, ਪੁਲਿਸ ਆਉਂਦੀ ਹੈ ਮੇਰੇ ਪਿੱਛੇ। ਉਹ ਕਹਿੰਦੀ ਮੇਰੇ ਕੋਲ ਤਾਂ ਕੋਈ ਥਾਂ ਨਹੀਂ, ਆ ਭੱਠ ਹੈ ਮੇਰੇ ਕੋਲ, ਤਾਂ ਇਹਦੇ ਚ ਵੜ ਜਾ। ਉਹ ਆਇਆ ਭੱਠ ਚ, ਗੁਰੂ ਛੇਵੇਂ ਪਾਤਸ਼ਾਹ ਦਾ ਧਿਆਨ ਧਰਿਆ, ਇਕਦਮ ਉਤਰ ਗਿਆ। ਇਧਰ ਗੁਰੂ ਮਹਾਰਾਜ ਲਹਿਰਕ ਅੱਗੇ ਬੈਠੇ ਸੀ, ਉਸ ਵੇਲੇ ਇਕਦਮ ਕਹਿਣ ਲੱਗੇ ਭਾਈ ਮਸ਼ਕਾਂ ਲਿਓ ਜਲਦੀਆਂ, ਫਟਾਫਟ ਸਾਡੇ ਉੱਤੇ ਪਾਈ ਜਾਓ ਪਾਣੀ। ਇਧਰ ਇਹ ਕੌਤਕ ਹੋ ਗਿਆ, ਉਧਰ ਉਹ ਅੱਗ ਠੰਡੀ ਹੋ ਗਈ। ਉਹ ਬੁਝਾ ਦਿੱਤੀ ਅੱਗ ਉਥੋਂ ਹੀ। ਸੰਗਤ ਨੇ ਪੁੱਛਿਆ ਵੀ ਮਹਾਰਾਜ ਇਹ ਕੀ ਕੌਤਕ, ਅਚਾਨਕ ਤੁਸੀਂ ਇਹ ਹੁਕਮ ਦਿੱਤਾ ਵੀ ਮੇਰੇ ਉੱਪਰ ਮਸ਼ਕਾਂ ਪਾਓ। ਕਹਿਣ ਲੱਗੇ ਭਾਈ ਵਿਧੀ ਚੰਦ ਨੇ ਸਾਡਾ ਧਿਆਨ ਧਰ ਕੇ ਪੱਠ ਵਿੱਚ ਛਾਲ ਮਾਰੀ ਹੈ ਤੇ ਉਹ ਅਸੀਂ ਅੱਗ ਬੁਝਾਉਣੀ ਸੀ ਆਪਣੇ ਉੱਤੇ ਪਾਣੀ ਪਾ ਕੇ। ਸੋ ਇਹ ਕੋਈ ਗੱਲਾਂ ਐਸੀਆਂ ਨਹੀਂ ਹੈ ਵੀ ਨਾ ਹੋਣ। ਸੋ ਬਾਬਾ ਫਰੀਦ ਜਿਹੜਾ ਸੀ ਉਹ ਕਹਿਣ ਲੱਗਾ, ਬੀਬਾ ਤੈਂ ਕੋਈ ਤਪ ਨਹੀਂ ਕਰਿਆ, ਕੋਈ ਜਪ ਨਹੀਂ ਕਰਿਆ, ਸਧਾਰਨ ਤੋਂ ਵਿਆਹ ਸ਼ੁਦਾ ਲੜਕੀ ਹੈ, ਵੀ ਇਹ ਤਾਕਤ ਕਿੱਥੋਂ ਆਈ? ਕਹਿਣ ਲੱਗੀ, ਫਰੀਦਾ ਅਸੀਂ ਜੋ ਔਰਤਾਂ ਹੁੰਦੀਆਂ ਫੇਰੇ ਵਾਂਗਣ ਤਪ ਨਹੀਂ ਕਰਦੀਆਂ, ਸਾਡਾ ਤਪ ਹੈ ਬੱਚਿਆਂ ਨੂੰ ਪਾਲਣਾ, ਮਾਂ ਬਾਪ ਦੀ ਸੇਵਾ ਕਰਨਾ, ਪਤੀ ਦੀ ਆਗਿਆ ਵਿਚ ਰਹਿਣਾ। ਮੇਰੀ ਮਾਂ ਨੇ ਮੈਨੂੰ ਸਿੱਖਿਆ ਦਿੱਤੀ ਸੀ, ਮੈਂ ਪੂਰੀ ਕਰਦੀ ਸੀ, ਉਹਦੇ ਹੀ ਬਦੌਲਤ ਮੈਂ ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਮੰਨਦੀ ਸੀ, ਇਸ ਕਰਕੇ ਮੇਰੀ ਭਾਵਨਾ ਨੂੰ ਫਲ ਲੱਗਿਆ, ਇਹ ਤਾਕਤਾਂ ਮੇਰੇ ਵਿਚ ਆ ਗਈਆਂ। ਹੈਰਾਨ ਹੋ ਗਿਆ ਵੀ ਇਹ ਤਾਂ ਕੁਛ ਨੀ, ਮੇਰਾ ਤਾਂ ਜਿਹੜੀ 12 ਸਾਲ ਲੰਘੇ ਕੋਈ ਮਹਿਨੇ ਨੀ ਰੱਖਦੇ। ਘਰ ਚਲਿਆ ਗਿਆ, ਮਾਂ ਨੇ ਪੁੱਛਿਆ, ਮਾਂ ਕਹਿੰਦੀ ਹੁਣ ਉਸ ਦਿੱਲੀ ਦੂਰਸਤ, ਅਜੇ ਨੀ ਤੂੰ ਪਹੁੰਚਿਆ, ਦਿੱਲੀ ਬੜੀ ਦੂਰ ਹੈ, ਫੇਰ ਕਰ ਤਪ। ਫੇਰ ਆ ਕੇ ਬਹੁਤ ਸਖ਼ਤ ਤਪ ਕਰਨ ਲੱਗ ਗਿਆ, ਖਾਣਾ ਛੱਡ ਦਿੱਤਾ, ਬਹੁਤ ਸਖ਼ਤ ਕਿਸਮ ਦਾ ਤਪ ਕਰੇ। ਤੇ ਉਸ ਵੇਲੇ ਚੇਤ ਦਾ ਮਹੀਨਾ, ਐਵੇਂ ਹੀ ਉਹਨਾਂ ਦਿਨਾਂ ਚ ਦਿਲ ਜਿਹੜਾ ਹੁੰਦਾ ਬੜਾ ਪਿਆਰ ਵਿਚ ਆਇਆ ਹੁੰਦਾ, ਬੜਾ ਸੋਹਣਾ ਲੱਗਦਾ ਮੌਸਮ, ਕਿਉਂਕਿ ਬਸੰਤ ਦਾ ਹੁੰਦਾ ਉਹ ਸੀਜ਼ਨ। ਤੇ ਫਰੀਦ ਨੂੰ ਕੋਇਲ ਦੀ ਆਵਾਜ਼ ਸੁਣੀ, ਕੋਲ ਚਲਿਆ ਗਿਆ ਵੀ ਪੰਛੀ ਨਾਲ ਮੈਂ ਗੱਲ ਕਰਨੀ ਚਾਹੁੰਦਾ, ਮੈਂ ਵੀ ਰੋਂਦਾ ਰਹਿਣਾ, ਮੇਰੀ ਆਵਾਜ਼ ਇੰਨੀ ਅੱਛੀ ਨਹੀਂ ਹੈ, ਇਹਦੀ ਆਵਾਜ਼ ਬਹੁਤ ਵਧੀਆ। ਉਸ ਵੇਲੇ ਕੋਲ ਜਾ ਕੇ ਦੇਖਿਆ ਤਾਂ ਕੋਇਲ ਕਾਲਾ ਰੰਗ ਆਪਣਾ ਵੀ ਦੇਖਿਆ, ਉਹਨੇ ਉਹਦਾ ਵੀ ਦੇਖਿਆ। ਕਹਿਣ ਲੱਗਿਆ, ਕੋਇਲ ਮੈਂ ਤਾਂ ਪਰਮੇਸ਼ਰ ਦੇ ਪਿਆਰ ਵਿਚ ਕਾਲਾ ਹੋ ਗਿਆ, ਤੂੰ ਦੱਸ ਤੂੰ ਕਿਸ ਤਰ੍ਹਾਂ ਕਾਲੀ ਹੋ ਗਈ? ਇਸ ਤਰ੍ਹਾਂ ਦੇ ਨਾਲ ਪੁੱਛ ਕਰਦਾ। ਦੱਸੀ ਕੋਇਲੇ ਰੰਗ ਕਾਲਾ ਕਾਤੋਂ ਹੋ ਗਿਆ, ਦੱਸੀ ਕੋਇਲੇ ਰੰਗ ਕਾਲਾ ਕਾਤੋਂ ਹੋ ਗਿਆ, ਤਪ ਕਰਦਾ ਕਾਲਾ ਹੋ ਗਿਆ, ਖਾਂਦਾ ਨੀ ਮੈਂ, ਪੀਂਦਾ ਨੀ ਮੈਂ, ਆਪਣੇ ਪਿਆਰੇ ਦੀ ਯਾਦ ਵਿਚ ਰਹਿਣਾ, ਤੇਰਾ ਰੰਗ ਇੰਨਾ ਕਾਲਾ ਕਿਵੇਂ ਹੈ? ਕਹਿੰਦੀ, ਫਰੀਦਾ ਮੈਂ ਵੀ ਤੇਰੇ ਵੰਗਣੇ ਵਿਯੋਗ ਵਿਚ ਰਹਿਣੀ ਹਾਂ। ਤੇ ਮੈਂ ਉਸ ਦੇ ਵਿਜੋਗ ਕਰਕੇ ਮੇਰਾ ਰੰਗ ਕਾਲਾ ਹੋਇਆ ਹੋਇਆ। ਜਾਲੀ ਪਿਆਰਿਆ ਮੈਂ ਤਾਂ ਪਿਆਰੇ ਦੇ ਵਿਜੋਗ ਨੇ, ਜਾਲੀ ਪਿਆਰਿਆ ਮੈਂ ਤਾਂ ਪਿਆਰੇ ਦੇ ਵਿਜੋਗ ਨੇ, ਉਹ ਜਾਲੀ ਪਿਆਰਿਆ ਮੈਂ ਤਾਂ ਪਿਆਰੇ ਦੇ ਵਿਜੋਗ, ਜਾਲੀ ਪਿਆਰਿਆ ਮੈਂ ਤਾਂ ਪਿਆਰੇ ਦੇ ਵਿਜੋਗ ਨੇ, ਜਾਲੀ ਪਿਆਰਿਆ ਮੈਂ ਤਾਂ ਪਿਆਰੇ ਦੇ ਵਿਜੋਗ, ਜਾਲੀ ਪਿਆਰਿਆ ਮੈਂ ਤਾਂ ਪਿਆਰੇ ਦੇ ਵਿਜੋਗ ਨੇ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਉਤਰਦਾ ਆਪਣੇ ਪ੍ਰੀਤਮ ਕੇ ਹਾਂ ਬਿਰਹੋਂ ਜਾਲੀ। ਬਿਰਹਾ ਜਿਹੜਾ ਹੁੰਦਾ ਇਹ ਜਿੰਨੀ ਦੇਰ ਤੱਕ ਹਿਰਦੇ ਚ ਪੈਦਾ ਨਹੀਂ ਨਾ ਹੁੰਦਾ, ਹਿਰਦਾ ਪੱਥਰ ਵਰਗਾ ਰਹਿੰਦਾ, ਉਹਦੇ ਅੱਖਾਂ ਚੋਂ ਜਲ ਨਹੀਂ ਫਿਰ ਜਾਂਦਾ ਪਿਆਰ ਦਾ, ਖਿੱਚ ਨਹੀਂ ਆਉਂਦੀ। ਖਿੱਚ ਜਿਹਦੇ ਆਉਂਦੀ ਹੈ ਸੀਨੇ, ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ, ਨਿਉ ਵਾਲੀ ਨੈਣਾ ਕੀ ਨੀਂਦ ਦਿਨੇ ਰਾਤ ਪੈ ਬਹਿੰਦੇ। ਇੱਕੋ ਲਗਨ ਲਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਦੀ, ਬਸਲੋਂ ਉਰੇ ਮੁਕਾਮ ਨਾ ਕੋਈ, ਚਾਲ ਪਏ ਨਿਤਰਾਂ ਦੇ। ਕਹਿੰਦੇ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹਾ ਨਾ ਉਪਜੈ ਸੋ ਤਨ ਜਾਣ ਮਸਾਣ। ਮਸਾਣਾ ਦੀ ਜਲੀ ਹੋਈ ਧਰਤੀ ਦੇ ਵਿੱਚ ਕੋਈ ਵੀ ਘਾਹ ਵੀ ਪੈਦਾ ਨਹੀਂ ਹੁੰਦਾ। ਉਹ ਜਿਹਦੇ ਅੰਦਰ ਬਿਰਹਾ ਨਹੀਂ ਜਾਂਦਾ ਉਹ ਮਾਇਆ ਦਾ ਜਾਲਿਆ ਹੋਇਆ ਹਿਰਦਾ ਹੁੰਦਾ, ਕਿਉਂਕਿ ਬਿਰਹਾ ਜ਼ਰੂਰੀ ਹੈ। ਮਹਾਰਾਜ ਤਾਂ ਇੱਥੇ ਤੱਕ ਫਰਮਾਨ ਕਰ ਰਹੇ ਹੈ ਜਿਹਦੇ ਅੰਦਰ ਪਿਆਰ ਦੇ ਹੰਝੂ ਨਹੀਂ ਨਾ ਹੈ ਗਿਰਦੇ, ਉਹ ਕਿੰਨਾ ਹੀ ਸੋਹਣਾ ਹੋਵੇ, ਕਿੱਡਾ ਹੀ ਵਿਦਵਾਨ ਹੋਵੇ, ਕਿੱਡਾ ਹੀ ਕਥਾਕਾਰ ਹੋਵੇ, ਕਿੰਨਾ ਹੀ ਧੰਨਵਾਨ ਹੋਵੇ, ਉਹ ਡੈਡ ਹੈ, ਉਹ ਜੀਵਨ ਵਿੱਚ ਨਹੀਂ ਆਇਆ, ਜਿਉਂਦਿਆਂ ਚ ਨਹੀਂ ਆਉਂਦਾ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰ ਰਹੇ ਹੈ,
ਮ੍ਰਿਤਕ ਕਹੀਏ ਨਾਨਕਾ, 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 ਜੇ ਪ੍ਰੀਤ ਨਹੀਂ ਭਗਵੰਤ, ਪ੍ਰੀਤ ਨਹੀਂ ਭਗਵੰਤ, ਪ੍ਰੀਤ
नृत्य कहिए नानका, नृत्य कहिए नानका, कहिए नानका ओ मृतक कहिए नानका। सुंदर कुनीन चतर मुख ज्ञानी तनवंत पांच क्वालिटीज एक्सट्रीमली महाराज ने गिणिया। अति सुंदर होवे, कुल उच्ची वाला होवे, चतर होवे, मुंह दा ज्ञानी कथाकार होवे, लेक्चर देने वाला होवे, ते तन भी उहदे कोल एक्सट्रीम दा होवे। मृत कहिए नानका जे प्रीत नहीं भगवंत, जे उहदे अंदर वाहिगुरू दा प्यार नहीं ना पैदा होया, कहिंदे उह मरिया होया। सो इस तरह बिरह दी बड़ी जरूरत है। बिरह बिरह आखी है बिरह तू सुल्तान, जित तन बिरह न उपजै सो तन जान। जिन्हें भी भगत हुए ने वो मंजिले तलाश विच बिरह परमेश्वर दे विराग दे विच रोंदे रहे। एनी भी कोई मंत्र जंत्र दे बस आया, महाराज कहिंदे वो बस आउंदा साच कहूं सुन लियो सभा जिन प्रेम कियो तिन ही प्रभ पाए। सो कहन लगी मेरे तक कालसा आ गई, बाकी जानवर जेड़े पंछी ने ए सारे दे सारे रात नूं बिछड़ जांदे ने, सवेरे पहली किरण तो पहला ही रोशनी हुंदी सार फिर कट्ठे हो जांदे, कट्ठे होके रात भर से बिछड़े होके प्यार करदे ने, कट्ठे उड़दे ने, कट्ठा चोगे नूं जांदे ने, सारा दिन कट्ठे रहिंदे। पर फरीदा मैं एक नभागण जिदा प्यारा कदे भी नहीं मिलता, एक बारी मिलके फिर असी कट्ठे नहीं बैठ सकते, वो अड बहिंदा मैं अड बहिणा, ए विछोड़ा है जिदे करके मैं मेरा रंग काला हो गया। गुरु महाराज ने भी इस गल नूं बहुत ज्यादा गुरु ग्रंथ साहिब दे अंदर दस्या भी जे प्यार नहीं ना पैदा हुंदा तां कोई गल नहीं बनती। भाई वीर सिंह लिखते हैं साबण ला ला तोता कोला दुध दही बिच पाया, रंग चाड़ खुंबण भी तरिया रंग ना उस बटाया। पुछया उन्हों भी की गल है, कहिंदे बिछड़ के कालक सी आई बिन मिलिया नहीं रहिंदी, अंग अग दे ला के देखो चढ़दा रूप सवाया। मैनू अग दे विचों मेरी पैदाइश है, उहदे विच मैनू ला दो मेरे उत्ते लाल लाल रंग चढ़ जाएगा। अपने प्यारे तो बगैर असीं जिउंदे नहीं हां, ते इस तरह गुरु महाराज का भी फरमान है।
ना जीवे कोई राम दा बिजोग, ना जीवे कोई राम दा बिजोगी,
राम नाम जोगी।
ओ रामदास जोगी ना जीवे कोई रामदास जो ना जीवे कोई रामदास जोगी ਅੰਗਮ ਮਨ ਬਸੇ ਤਨ ਮਨ ਕੋਈ ਰਾਮ ਜੋਗੀ ਨਾ ਜੀਏ ਤਾਂ ਮੋਰਾ ਹੋਏ
ਜਿਸ ਵਕਤ ਵੈਰਾਗ ਦਾ ਭਿਅੰਗਮ ਕਹਿੰਦੇ ਨੇ ਕੋਬਰਾ ਨਾਗ ਜੇ ਮਨ ਵਿੱਚ ਬਸ ਜਾਵੇ ਤੇ ਕੋਈ ਵੀ ਫਿਰ ਇਹ ਦਲੀਲ ਨਹੀਂ ਮੰਨਦਾ ਕਿੰਨਾ ਹੀ ਇਸ ਨੂੰ ਕਹੀ ਜਾਓ ਨਹੀਂ ਮੰਨਦਾ ਕਿਉਂਕਿ ਵੈਰਾਗ ਸੱਟ ਖਾ ਲਈ ਅੰਦਰ ਬਾਣ ਲੱਗਿਆ ਹੋਇਆ ਚੈਨ ਨਹੀਂ ਆ ਰਹੀ ਆਪਣੇ ਪਿਆਰੇ ਤੋਂ ਬਗੈਰ ਕਬੀਰ ਬਿਰਹੋਂ ਭਿਅੰਗ ਮਨ ਬਸੇ ਮਨ ਤਾਂ ਨਾ ਮਨ ਕੋਈ ਰਾਮ ਵਿਯੋਗੀ ਨਾ ਜੀਏ ਜੀਏ ਤਾਂ ਬੋਰਾ ਹੋਇਆ ਸ੍ਰੀ ਰਾਮਚੰਦਰ ਜੀ ਮਹਾਰਾਜ ਦੱਖਣ ਵਿਚ ਗਏ ਹੋਏ ਉੱਥੇ ਰਾਵਣ ਨੇ ਸੀਤਾ ਨੂੰ ਕਿਡਨੈਪ ਕਰ ਲਿਆ ਬੜੀ ਤਲਾਸ਼ ਕਰੀ ਅਖੀਰ ਪਤਾ ਲੱਗਿਆ ਕੁਛ ਵੀ ਲੰਕਾ ਦਾ ਰਾਜਾ ਰਾਵਣ ਲੈ ਗਿਆ ਹਨੁਮਾਨ ਨੂੰ ਭੇਜਿਆ ਕਹਿੰਦੇ ਹਨੁਮਾਨ ਜਾ ਤੂੰ ਤਲਾਸ਼ ਕਰਕੇ ਆ ਹਨੁਮਾਨ ਜਾਂਦਾ ਜਾ ਕੇ ਮੁੰਦਰੀ ਦੇਤੀ ਸੀਤਾ ਨੂੰ ਤੇ ਵਾਪਸ ਆ ਗਿਆ ਉਸ ਵੇਲੇ ਜਦੋਂ ਸ੍ਰੀ ਰਾਮਚੰਦਰ ਜੀ ਨੂੰ ਮਿਲਿਆ ਉਹਨਾਂ ਨੇ ਇੱਕ ਸਵਾਲ ਕਰਿਆ ਓ ਹਨੁਮਾਨ ਕਹਿਓ ਰਘਵੀਰ ਕੁਛ ਸ਼ੁੱਧ ਹੈ ਸੀ ਕੀ ਛਿਤ ਮਾਏ ਇਹ ਸੰਸਾਰ ਵਿਚ ਕਿਤੇ ਪਤਾ ਲੱਗਿਆ ਸੀਤਾ ਦਾ ਕਹਿਣ ਲੱਗਿਆ ਹੈ ਲੰਕ ਕਲੰਕ ਬਿਨਾ ਮਹਾਰਾਜ ਲੰਕਾ ਆ ਜਾਏ ਕਲੰਕ ਤੋਂ ਬਗੈਰ ਬਸ ਇਹ ਰਾਵਣ ਬਾਗ ਕੇ ਧਰਮ ਤਰਸ਼ਾ ਹੈ ਉਹ ਰਾਵਣ ਦੇ ਬਾਗ ਵਿਚ ਦਰਖਤ ਦੇ ਥੱਲੇ ਰਹਿ ਰਹੀ ਹੈ ਉਨ੍ਹਾਂ ਨੇ ਅਗਲਾ ਸਵਾਲ ਕਰਿਆ ਕਿ ਜੀਵਤ ਹੈ ਜਵਾਬ ਦਿੰਦਾ ਸਵਾਲ ਕਰਿਆ ਜੀਵਤ ਹੈ ਕਹਿ ਬੇ ਕੋਹੀ ਨਾਥ ਕਹਿ ਸਕਦੇ ਹਾਂ ਜਿਉਂਦੀ ਹੈ ਲੇਕਿਨ ਬਿਰੋਂ ਨੇ ਉਹਦੀ ਮਰਨ ਦੇ ਬਰਾਬਰੇ ਕਰਿਆ ਹੋਇਆ ਫਿਰ ਅਗਲਾ ਸਵਾਲ ਕਰਿਆ ਸੋ ਮਰ ਕਿਉਂ ਨਾ ਗਈ ਹਮਰੇ ਵਿਸ਼ਰਾਜੀ ਮੇਰੇ ਬਗੈਰ ਕਿਵੇਂ ਜਿਉਂਦੀ ਰਹਿ ਗਈ ਉਹ ਕਹਿਣ ਲੱਗੇ ਮਹਾਰਾਜ ਪ੍ਰਾਣ ਬਸੇ ਪਦ ਪੰਕਜ ਮੈਂ ਜਾਂ ਆਵਤ ਹੈ ਪਰ ਪਾਵਤ ਨਹੀਂ ਪ੍ਰਾਣ ਲੈਣ ਵਾਲੇ ਤਾਂ ਆਉਂਦੇ ਨੇ ਦੇਵ ਪਰ ਉਹ ਹੈ ਨਹੀਂ ਉਹ ਤੁਹਾਡੇ ਚਰਨਾਂ ਚ ਵਸਦੇ ਨੇ ਇੱਥੇ ਆਉਂਦੇ ਨਹੀਂ ਤੁਹਾਡੇ ਕੋਲ ਕਿੰਨੇ ਬਿਰਹੋਂ ਦੀ ਬਾਤ ਕਿਸੇ ਨੇ ਸਪਸ਼ਟ ਕਰੀ ਹੈ ਗੁਰੂ ਨਾਨਕ ਪਾਤਸ਼ਾਹ ਇੱਕ ਸਰੋਵਰ ਦੇ ਕੋਲੋਂ ਨੰਗੇ ਉੱਥੇ ਬਹੁਤ ਵਧੀਆ ਸੀਗੇ ਕਮਲਾਂ ਦੇ ਫੁੱਲ ਕੁਛ ਦੇਰ ਤੋਂ ਬਾਅਦ ਜਦ ਆਏ ਉਹ ਸਾਰੇ ਮਿੱਟੀ ਚ ਰਲੇ ਪਏ ਕਾਲੇ ਹੋ ਗਏ ਮਹਾਰਾਜ ਕਹਿਣ ਲੱਗੇ ਕਹਿੰਦੇ ਪੱਬਰ ਤੂੰ ਹਰਿਆ ਵਾਲਾ ਕੰਚਨ ਕੰਨਾਚਨ ਬੰਨ ਤੇ ਕੰਚਨ ਕਬਲਾ ਬੰਨ ਤੇਰਾ ਸੋਨੇ ਵਰਗਾ ਰੰਗ ਸੀ ਕਿੰਨਾ ਤੂੰ ਹਰਿਆਵਲਾ ਸੀ ਕੀ ਹੋ ਗਿਆ ਤੈਨੂੰ ਕਹਿ ਦੋ ਖੜੇ ਮੋਇਓ ਕਾਲੀ ਹੋਇਆ ਦੇਹਰੀ ਮਨ ਤਨ ਹੋਇਆ ਪੰਗ ਕਹਿੰਦੇ ਹੋ ਕੀ ਗਿਆ ਤੇ ਕਾਲੀ ਤੇਰੀ ਦੇਹ ਹੋ ਗਈ ਤੇਰਾ ਮਨ ਵੀ ਤੇ ਤਨ ਵੀ ਭੰਗ ਹੋਇਆ ਪਿਆ ਕਹਿਣ ਲੱਗਿਆ ਪਾਤਸ਼ਾਹ ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗ ਮੇਰਾ ਸੰਗ ਹੈ ਪਾਣੀ ਨਾਲ ਉਹ ਮੈਨੂੰ ਮਿਲਿਆ ਨਹੀਂ ਹੈ ਜੇ ਮੈਨੂੰ ਮਿਲ ਜਾਵੇ ਜਿਸ ਡਿੱਠੇ ਤਨ ਪਰਫੜ ਹੈ ਚੜੇ ਚ ਵਗਣ ਬੰਦ ਮੈਂ ਤਾਂ ਦੇਖ ਕੇ ਹੀ ਉਸ ਨੂੰ ਖਿੜ ਜਾਂਦਾ ਮੇਰਾ ਪਿਆਰਾ ਮੇਰੇ ਨਾਲੋਂ ਵਿਛੜ ਗਿਆ ਹੁਣ ਮੈਂ ਮੇਰਾ ਜੋ ਹਾਲ ਹੋਣਾ ਸੀ ਉਹੀ ਹੋਇਆ ਇਹ ਬਿਰਹਾਂ ਦੀਆਂ ਬਾਤਾਂ ਸਾਧ ਸਿੰਘ ਜੀ ਮਹਾਰਾਜ ਕਹਿੰਦੇ ਜੇ ਬਿਰਹਾ ਨਹੀਂ ਨਾ ਪੈਦਾ ਹੋਇਆ ਹਿਰਦੇ ਚ ਅਸੀਂ ਤਾਂ ਰੱਬ ਨੂੰ ਚਾਹੁੰਦੇ ਹਾਂ ਵੀ ਫਟਾਫਟ ਮਿਲ ਜੇ ਲੇਕਿਨ ਮੰਜ਼ਲੇ ਤਲਾਸ਼ ਦੀ ਜਿਹੜੀ ਗੱਲ ਇਸ ਤਰ੍ਹਾਂ ਹੀ ਹੋਣੀ ਹੈ ਇਸ ਤੋਂ ਘੱਟ ਵੱਧ ਨਹੀਂ ਹੁੰਦੀ ਹੈਗੀ ਐਵੇਂ ਹੀ ਸਭ ਮਹਾਂਪੁਰਸ਼ ਇੱਥੋਂ ਦੀ ਉਹ ਲੰਘਦੇ ਨੇ ਕਿਉਂਕਿ ਜਦ ਖਿੱਚ ਪੈਂਦੀ ਹੈ ਉਹ ਜਿਉਂ ਨਹੀਂ ਸਕਦੇ, ਪਰ ਉਹ ਦੱਸ ਵੀ ਨਹੀਂ ਸਕਦੇ ਕਿਸੇ ਨੂੰ। ਐਂ ਪੜ ਲਓ,
ਜਿਸ ਤਨ ਲੱਗੀਆਂ ਸੋਈ ਤਨ ਜਾ, ਕਿਸੇ ਦੀ ਲੱਗੀ ਕੌਣ ਜਾਣਦੇ।
ਲਾਗੀ ਉਹੀ ਪੀੜਾਂ ਨੂੰ ਅਨੁਭਵ ਕਰ ਸਕਦਾ। ਰਾਮ ਭਗਤ ਅਣੀਆਂ ਵਾਲੇ ਤੀਰ, ਅਣੀਆਂ ਵਾਲੇ ਤੀਰ ਹੁੰਦੇ ਨੇ ਜਿਹਦੀ ਬੈਕ ਦੇ ਉੱਤੇ ਇੰਨਾ ਲੱਗਿਆ ਹੁੰਦਾ, ਇਸ ਤਰ੍ਹਾਂ ਜਿੱਥੋਂ ਦੀ ਲੰਘ ਜਾਂਦੇ ਨੇ ਮਾਸ ਵੀ ਨਾਲੇ ਕੱਢ ਕੇ ਲੈ ਜਾਂਦੇ। ਸੋ ਐਸੀ ਹਾਲਤ ਬਿਰਹੋਂ ਵਾਲੀ ਜਦੋਂ ਮੰਜ਼ਲੇ ਤਲਾਸ਼ ਚ ਹੁੰਦਾ ਹੈ, ਉਸ ਵੇਲੇ ਸਾਰਿਆਂ ਨਾਲੇ ਬੀਤਦੀ ਹੈ। ਤੇ ਫਰੀਦ ਬਹੁਤ ਐਕਸਟ੍ਰੀਮ ਤੇ ਤਪ ਕਰ ਰਿਹਾ, ਐਸਾ ਹੋ ਗਿਆ ਕਿ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੇ ਕਾ, ਅਫਸੋਸ ਕਰਦਾ ਵੀ ਮੇਰਾ ਤਨ ਵੀ ਸੁੱਕ ਗਿਆ ਤੇ ਖੂਨ ਵੀ ਮੇਰੇ ਸਰੀਰ ਚ ਨਹੀਂ ਰਿਹਾ, ਤੇ ਮੇਰੀਆਂ ਤਲੀਆਂ ਨੂੰ ਆ ਕੇ ਕੌਮ ਇਹਨੂੰ ਮੁਰਦਾ ਸਮਝ ਕੇ ਮੈਨੂੰ ਖਾਣ ਦਾ ਯਤਨ ਕਰਦੇ ਨੇ। ਇਸ ਤਰ੍ਹਾਂ ਦੇ ਨਾਲ ਪੜ ਲੋ ਪਿਆ,
ਤਨ ਸੁੱਕ ਕੇ ਹੱਡਾਂ ਦੀ ਮੁੱਠੀ ਹੋ ਗਿਆ, ਅਜੇ ਬਿਨਾਂ ਰੱਬ ਵੌੜਿਆ। Thank you. ਪਿਆਰੇ ਬਈ ਅਜੇ ਵੀ ਨਾ ਰੱਬ ਬੋਲਿਆ, ਪਿਆਰੇ ਬਈ ਅਜੇ ਵੀ ਨਾ ਰੱਬ ਬੋਲਿਆ,
ਐਸੇ ਭਾਗ ਨੇ ਮੇਰੇ। 24 ਸਾਲ ਲੰਘਣ ਵਾਲੇ ਹੋ ਗਏ, ਤਨ ਸੁੱਕ ਗਿਆ, ਹੱਡ ਨਿਕਲਿਆ ਏ, ਤੇ ਅਜੇ ਵੀ ਕਾਂ ਮੁਰਦਾ ਸਮਝ ਕੇ ਮਾਸ ਖਾਣ ਨੂੰ ਆਉਂਦੇ ਨੇ। ਕਿੱਥੇ ਛੁਪ ਗਿਆ ਹੈ ਪ੍ਰਭੂ ਤੂੰ, ਕਿਉਂ ਨੀ ਤੂੰ ਮੈਨੂੰ ਮਿਲ ਰਿਹਾ? ਇਸ ਤਰ੍ਹਾਂ ਦਾ ਤਪ ਕਰ ਰਿਹਾ ਤਾਂ ਕਾਵਾਂ ਨੇ ਮੁਰਦਾ ਸਮਝ ਲਿਆ, ਹਿਲਦਾ ਨੀ, ਜੁਲਦਾ ਨੀ, ਭੁੱਖਾ ਤਿਹਾਇਆ, ਹੱਡੀਆਂ ਨਿਕਲੀਆਂ ਹੋਈਆਂ ਪਿਆ ਰਹਿੰਦਾ। ਕੌਂ ਬੜਾ ਚਲਾਕ ਜਾਨਵਰ ਹੈ, ਉਹ ਕਿਸੇ ਚੀਜ਼ ਨੂੰ ਖਾਣ ਤੋਂ ਪਹਿਲਾਂ ਦੇਖਦਾ ਵੀ ਅੱਖ, ਇਹ ਦੇਖਦਾ ਤਾਂ ਨੀ, ਅੱਖ ਦੇ ਉੱਤੇ ਠੁੰਗ ਮਾਰਦਾ ਜਾਂ ਮੱਥੇ ਤੇ ਆ ਕੇ ਬੈਠਿਆ। ਉਸ ਵੇਲੇ ਫਰੀਦ ਨੇ ਹੱਥ ਹਿਲਾਇਆ, ਕਹਿੰਦਾ ਦੇਖ ਵੀਰਾ, ਮੇਰੇ ਸਰੀਰ ਦੇ ਵਿੱਚ ਠੁੰਗਾ ਮਾਰ ਮਾਰ ਤੁਸੀਂ ਮਾਸ ਕੱਢ ਲਿਆ, ਪਰ ਹੁਣ ਮੇਰੇ ਤੇ ਰਹਿਮ ਕਰੋ, ਇਹ ਕੰਮ ਨਾ ਤੁਸੀਂ ਕਰੋ।
ਉਹ ਕਾਗਾ ਇਹ ਦੁਨਣਾ ਮਤ ਛੇੜਿਓ, ਮੇਰਾ ਸਰਦਾਰ ਪਾਇਆ।
ਗਾਗਾ ਕਰਨ ਟੰਡੋਲਿਆ, ਸਗਲਾ ਖਾਇਆ ਮਾਸ। ਇਹਦੋ ਨੈਣਾ ਮੱਤ ਛੋਇਓ, ਫਿਰ ਦੇਖਣ ਕਿ ਅਜੇ ਵੀ ਮੈਨੂੰ ਆਸ ਹੈ, ਮੇਰੇ ਪ੍ਰਾਣ ਪੰਖੇ ਰੋਡਣ ਤੋਂ ਪਹਿਲਾਂ ਮੇਰਾ ਪਿਆਰਾ ਮੈਨੂੰ ਜ਼ਰੂਰ ਮਿਲ ਜਾਏਗਾ। ਮੈਂ ਇਸ ਆਸ ਨਾਲ ਜਿਉਂ ਰਿਹਾ, ਇਸੇ ਕਰਕੇ ਮੇਰੇ ਜਿਹੜੇ ਪ੍ਰਾਣ ਪੰਖੇ ਰੂਨੇ ਜਾ ਨਹੀਂ ਰਹੇ, ਆਸ ਵਿੱਚ ਆ ਮੈਂ। ਉਸ ਵੇਲੇ ਇੱਕ ਮਹਾਂਪੁਰਸ਼ ਬਹੁਤ ਕਰਨੀ ਕਮਾਈ ਵਾਲੇ ਬਾਬੇ ਫਰੀਦ ਕੋਲ ਆਏ। ਆਏ ਤਾਂ ਇਹਨਾਂ ਨੇ ਇਸ਼ਾਰਾ ਕਰਿਆ ਵੀ ਇੱਥੇ ਬਹਿ ਜਾਓ, ਕੋਈ ਸੀਟ ਆਫਰ ਕਰੀ, ਉਹਦੇ ਉੱਤੇ ਬਹਿ ਗਏ। ਮਹਾਂਪੁਰਸ਼ ਕਹਿਣ ਲੱਗੇ, ਫਰੀਦਾ ਤੇਰਾ ਤਪ ਤਾਂ ਬਹੁਤ ਵੱਡਾ, ਦੁਨੀਆਂ ਭਰ ਚ ਗੱਲਾਂ ਹੋ ਰਹੀਆਂ ਨੇ ਇਸ ਵੇਲੇ, ਤੂੰ ਦੱਸਦਾ ਸਹੀ ਕਿੱਥੇ ਕੁ ਪਹੁੰਚ ਗਿਆ। ਫਰੀਦ ਨੇ ਐ ਹੱਥ ਕਰਤਾ, ਜਿਉਂ ਜਿਉਂ ਹੱਥ ਕਰਦਾ ਉਹ ਸੀਟ ਉੱਪਰ ਉੱਠੀ ਜਾਂਦੀ ਹੈ, 5 ਫੁੱਟ ਉੱਚੀ ਉੱਠ ਗਈ। ਦੇਖਦੇ ਰਹੇ ਮਹਾਂਪੁਰਸ਼, ਉਹ ਹੱਥ ਮਾਰਿਆ ਉਹ ਥੱਲੇ ਆ ਗਈ। ਕਹਿਣ ਲੱਗੇ, ਫਰੀਦਾ ਤੈਨੂੰ ਕੋਈ ਗੱਲ ਕਹਾਂ? ਕਹਿੰਦੇ, ਹਾਂ ਮਹਾਰਾਜ ਕਹੋ। ਮੈਨੂੰ ਤਾਂ ਪਿਆਰਾ ਮੇਰਾ ਮਿਲਣਾ ਚਾਹੀਦਾ, ਕੋਈ ਐਸੀ ਗੱਲ ਕਹੋ ਬਈ ਮੈਨੂੰ ਮਿਲ ਜਾਵੇ, ਇਹੋ ਜਿਹੇ ਬੋਲ ਬੋਲੋ ਕਿ ਮੇਰਾ ਪਿਆਰਾ ਮੈਨੂੰ ਮਿਲ ਜਾਵੇ। ਕਹਿਣ ਲੱਗੇ, ਫਰੀਦਾ ਤੇਰਾ ਜਿਹੜਾ ਰਸਤਾ ਹੈ ਨਾ, ਉਹ ਠੀਕ ਨਹੀਂ ਹੈ। ਜਿੱਥੇ ਤੂੰ, ਤੈਨੂੰ ਬਾਹਰੋਂ ਆ ਕੇ ਪਰਮੇਸ਼ਰ ਨਹੀਂ ਮਿਲਣਾ, ਵੀ ਇੱਥੇ ਆ ਕੇ ਖੜਾ ਹੋ ਗਿਆ, ਉਹ ਜਿਹਨੂੰ ਤੂੰ ਟੋਲਦਾ ਉਹਦੇ ਵਾਸਤੇ ਇੰਨੇ ਨਾ ਕਰ ਜਫ਼ਰ। ਕਿੰਨੇ ਕਰਦਾ ਸੀ ਕਿ ਬਾਬਾ ਫਰੀਦ ਕਹਿੰਦਾ ਕਿ ਮੇਰੇ ਹੱਟ ਜਿਹੜੇ ਨੇ ਉਹ ਜਲ ਰਹੇ ਨੇ, ਤੇ ਮੈਂ ਜੇ ਥੱਕ ਜਾਵਾਂ ਮੈਂ ਸਿਰ ਦੇ ਭਾਰ ਚੱਲ ਕੇ ਮਿਲਾਂ ਹੇ ਪ੍ਰਭੂ। ਉਹ ਜਵਾਬ ਦਿੱਤਾ, ਕਹਿੰਦੇ, ਫਰੀਦਾ ਤਨ ਨਾ ਤਪਾਏ ਤਨੂਰ ਜਿਉਂ, ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪੀਰੀ ਨਿਹਾਲ। ਜਿਹਨੂੰ ਤੂੰ ਟੋਲਦਾ ਫਿਰਦਾ ਉਹ ਤਾਂ ਤੇਰੇ ਅੰਦਰੇ ਬੈਠਾ ਹੈ, ਅੰਦਰੋਂ ਟੋਲ। ਇਸ ਤਰ੍ਹਾਂ ਦੇ ਨਾਲ ਪੜ ਲੋ,
ਪਿਆਰੇ ਜੰਗਲਾਂ ਦੇ ਵਿੱਚ ਕਾਨੂੰ ਟੂਣ ਖੋਜ ਮਨ ਆਪਣੇ,
ਤਲਾਸ਼ ਕਰਦਾ ਇੰਨੇ ਜਫ਼ਰ ਨਾ ਜਾਲ। ਇਹ ਸਰੀਰ ਰਹੂਗਾ ਤਾਂ ਉਹ ਮਿਲਣਾ, ਇਹਨੂੰ ਨਾ ਕਰ। ਇਸ ਤਨ ਤਪੈ ਤਨੂਰ ਜਿਉਂ, ਬਾਲਣ ਹੱਡ ਬਲਨ, ਪੈਰੀ ਥੱਕਾਂ ਸਿਰ ਜੁਲਾਂ, ਜੇ ਮੂੰਹ ਪੇਰੀ ਮੁਲਾਂ। ਮਹਾਂਪੁਰਸ਼ੋ, ਮੇਰੇ ਤਾਂ ਤਨ ਦੇ ਬਾਲਣ ਮੰਗਣ ਹੱਡ ਜਲਦੇ ਨੇ, ਤਨ ਮੇਰਾ ਤਪ ਰਿਹਾ, ਮੈਂ ਆਸ ਨਹੀਂ ਛੱਡ ਰਿਹਾ। ਜੇ ਪੈਰਾਂ ਨਾਲ ਚੱਲਦਾ ਥੱਕ ਜੂੰਗਾ, ਸਿਰ ਭਾਰ ਚੱਲਣ ਲੱਗ ਜਾਣ। ਕਹਿੰਦੇ, ਤਨ ਨਾ ਤਪਾਏ ਤਨੂਰ ਜਿਉਂ, ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪਈ ਨਿਹਾਲ। ਹਾਂ ਟੰਡੇਲੀ ਸੱਜਣਾ ਸੱਜਣ ਮੈਂਡੇ ਨਾਲ, ਨਾਨਕ ਲੱਖ ਨਾ ਲੱਖੀਐ ਗੁਰਮੁਖ ਦੇ ਖਾਲ, ਗੁਰਮੁਖ ਦੀ ਸ਼ਰਨ ਵਿੱਚ ਜਾ, ਉਹਦੇ ਬਗੈਰ ਤੈਨੂੰ ਪਰਮੇਸ਼ਰ ਦੇ ਦਰਸ਼ਨ ਨਹੀਂ ਹੋਣੇ। ਉਹ ਦੂਰ ਨਹੀਂ ਵੱਸਦਾ, ਤਨ ਪਿਰਕਾਈ ਕੀ ਸੰਗ ਵਾਸਾ ਵਿੱਚ ਹਉਮੈ ਪੀਤ ਕਰਾਰੀ। ਕੰਧ ਬਣੀ ਹੋਈ ਹੈ ਮੈਂ ਦੀ, ਆਈ ਐਮ ਦੀ, ਜੋ ਸਾਡੀ ਹੋਂਦ ਹੈ ਉਸ ਦੀ ਕੰਧ ਬਣੀ ਹੋਈ ਹੈ ਸਾਧਸੰਗ ਜੀ, ਉਹ ਦਿਸਣ ਨਹੀਂ ਦਿੰਦੀ। ਤਨ ਪਿਰਕਾਈ ਕੀ ਸੰਗ ਵਾਸਾ, ਵਾਹਿਗੁਰੂ ਤੇ ਇਹ ਜਿਹੜਾ ਜੀਵ ਆਤਮਾ ਹੈ ਇੱਕੋ ਹੀ ਸਹਿਜ ਦੇ ਉੱਤੇ ਨੇ, ਲੇਕਿਨ ਵਿਚਾਲੇ ਵੱਟ ਪੈ ਗਈ ਮੈਂ ਦੀ, ਮੈਂ ਨੇ ਉਹਨੂੰ ਤੋੜ ਦਿੱਤਾ ਉਹਦੇ ਨਾਲੋਂ। ਹੁਣ ਜਿੰਨਾ ਚਿਰ ਮਾਇਆ ਨਹੀਂ ਟੁੱਟਦੀ ਉਨੀ ਦੇਰ ਤੱਕ ਉਹ ਪਰਮੇਸ਼ਰ ਨਹੀਂ ਮਿਲਦਾ। ਸਮਰੱਥ ਗੁਰੂ ਜੇ ਮਿਲ ਜਾਵੇ ਤਾਂ ਗੁਰਪੂਰੇ ਹਮੈ ਕੰਨ ਤੋੜੀ ਜਾਂ ਨਾਨਕ ਮਿਲੇ ਬਨਵਾਰੀ। ਗੁਰੂ ਪੂਰਾ ਮੁਰਸ਼ਦੇ ਕਾਮਲ ਜਿੰਨਾ ਚਿਰ ਨਹੀਂ ਮਿਲਦਾ ਓਨੀ ਦੇਰ ਤੱਕ ਇਹ ਕੰਨ ਨਹੀਂ ਟੁੱਟਿਆ ਕਰਦੀ। ਹਾਂ ਹਾਂ ਭੀਤ ਪਏ ਹੋਏ ਵਿੱਚੋ ਸੁੰਤ ਦੇਸ਼ ਨਿਕਟਾਇਓ ਪਾਂ ਬੀਰੀ ਕੇ ਪਾਥ ਬਾਰ ਦੋ ਬਿਨ ਭੇਖੇ ਦੁਰਾ। ਹਮੇ ਦਾ ਰੋਗ ਮਨੁੱਖ ਨੂੰ ਮਿਲਿਆ ਹੋਇਆ, ਦਾਰੂ ਵਰਤਦਾ ਨਹੀਂ ਹੈ, ਵੱਧਦਾ ਤੁਰਿਆ ਜਾ ਰਿਹਾ। ਹਮੇ ਰੋਗ ਮਾਨੁੱਖ ਕੋ ਦੀਨਾ, ਮਹਾਰਾਜ ਕਹਿੰਦੇ। ਬਾਕੀਆਂ ਨੂੰ ਦੇਤਾ, ਹਾਥੀ ਨੂੰ ਸਪਰਸ਼ ਦਾ ਰੋਗ ਦੇਤਾ, ਭਵਰੇ ਨੂੰ ਸੁੰਘਣ ਦਾ ਦੇਤਾ, ਇਸ ਤਰ੍ਹਾਂ ਮੱਛੀ ਨੂੰ ਜੀਵ ਦਾ ਦੇਤਾ, ਹਰਨ ਨੂੰ ਕੰਨ ਦਾ ਦੇਤਾ, ਤੇ ਮਨੁੱਖ ਨੂੰ ਕੀ ਮਿਲਿਆ? ਮਨੁੱਖ ਨੂੰ ਹਉਮੈ ਦਾ ਰੋਗ ਚਿੰਬੜਿਆ ਹੋਇਆ। ਇਹਦੇ ਕਰਕੇ ਜੰਮਦਾ ਮਰਦਾ, ਜੰਮਦਾ ਮਰਦਾ, ਇਹਦਾ ਚੱਕਰ ਖਤਮ ਨਹੀਂ ਹੁੰਦਾ। ਮਹਾਰਾਜ ਕਹਿੰਦੇ ਇਹ ਹਉਮੈ ਇਹ ਜਾਤ ਹੈ, ਜਿਹੜਾ ਮੈਂ ਸਮਝਣਾ ਨਾ, ਦੈਟ ਇਜ਼ ਹਉਮੈ। ਇਹ ਈਗੋ ਨਹੀਂ ਹੈ, ਈਗੋ ਹੁੰਦਾ ਹੰਕਾਰ, ਪ੍ਰਾਊਡ। ਇਹ ਹਉਮੈ ਹੁੰਦਾ ਮੈਂ ਦਾ ਅਨੁਭਵ ਕਰਨਾ, ਆਈ ਐਮ ਐਂਡ ਮਾਈ। ਇਹ ਨੇ ਜਿੰਨਾ ਚਿਰ ਟੁੱਟਦੀ ਉਨਾ ਚਿਰ ਪਰਮੇਸ਼ਰ ਕੋਲ ਰਹਿੰਦਾ ਹੋਇਆ ਨਹੀਂ ਮਿਲਦਾ ਕਦੇ ਵੀ, ਕਿਉਂਕਿ ਇਹਨੇ ਕੰਧ ਬਣਾਈ ਹੋਈ ਹੈ। ਇਹ ਨਾ ਪੜਿਆਂ ਤੋਂ ਜਾਂਦੀ ਹੈ, ਨਾ ਤੀਰਥ ਕਰਿਆਂ ਤੋਂ ਜਾਂਦੀ, ਨਾ ਦਾਨ ਪੁੰਨ ਨਾਲ ਜਾਂਦੀ ਹੈ, ਉਹ ਸਮਾਂ ਹੋਰ ਵੱਧ ਜਾਂਦੀ ਹੈ, ਨਾ ਤਪ ਕਰਿਆਂ ਤੋਂ ਜਾਂਦੀ ਹੈ। ਇਹਦਾ ਇਲਾਜ ਹੈ ਗੁਰੂ ਦੇ ਕੋਲ। ਗੁਰੂ ਕੀ ਕਰਦਾ? ਉਹ ਅੰਮ੍ਰਿਤ ਦਿੰਦਾ, ਅੰਮ੍ਰਿਤ ਨਾਮ ਨੂੰ ਕਹਿੰਦੇ ਨੇ। ਹਰ ਹਰ ਅੰਮ੍ਰਿਤ ਨਾਮ ਹੈ ਮੇਰੀ ਜਿੰਦੜੀ, ਹਰ ਅੰਮ੍ਰਿਤ ਗੁਰਮਤ ਪਾਏ ਰਾਮ। ਉਹ ਕਰਦਾ ਕੀ ਆ? ਹਉਮੈ ਮਾਇਆ ਵੇਖੈ ਮੇਰੀ ਜਿੰਦੜੀ, ਹਰ ਅੰਮ੍ਰਿਤ ਵੇਖ ਲੈ ਜਾਏ ਰਾਮ। ਜੇ ਇਹ ਮਿਲ ਜਾਵੇ ਨਾਮ ਦਾ ਅੰਮ੍ਰਿਤ, ਇਹ ਵਿਉਹ ਲੈ ਜਾਂਦੀ ਹੈ। ਨਹੀਂ, ਵਿਉਹ ਜਿਹੜੀ ਹੈ ਇਹਨੂੰ ਮੂਰਛਿਤ ਕਰਕੇ ਰੱਖਦੀ ਹੈ। ਕੋਲ ਹੁੰਦਾ ਵਾਹਿਗੁਰੂ ਨਹੀਂ ਦਿੰਦਾ, ਸੁੱਤਾ ਪਿਆ ਬੰਦਾ, ਸੁਪਨਾ ਆ ਰਿਹਾ ਭਿਆਨਕ, ਮਗਰ ਡਾਕੂ ਪਏ ਹੋਏ ਨੇ, ਚੋਰ ਪਏ ਹੋਏ ਨੇ, ਬਰਛੇ ਚੱਕੀ ਆਉਂਦੇ ਨੇ, ਘੇਰਦੇ ਨੇ। ਹੁਣ ਘਰ ਵਾਲੇ ਤਾਂ ਕੋਲੇ ਪਏ ਨੇ ਸਾਰੇ, ਉਹਨੂੰ ਜਗਾ ਨਹੀਂ ਸਕਦੇ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ। ਇਸ ਤਰ੍ਹਾਂ ਸੰਸਾਰ ਜਿਹੜਾ ਨਾ, ਇਹ ਸੁੱਤਾ ਪਿਆ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਰਜੋ ਗੁਣ ਤਮੋ ਗੁਣ ਸਤੋ ਗੁਣ। ਜਿਹੜਾ ਪਰਮੇਸ਼ਰ ਦਾ ਹੈ ਉਹਨੂੰ ਤੁਰਿਆ ਪਦ ਕਹਿੰਦੇ ਨੇ, ਇਹਨਾਂ ਤਿੰਨਾਂ ਗੁਣਾਂ ਤੇ ਉੱਤੇ ਹੋਇਆ ਅਤੀਤ ਪਦ ਕਹਿੰਦੇ ਨੇ। ਸੁੱਤਿਆਂ ਰਹਿਣ ਬਿਹਾਣੀ, ਸੁੱਤਿਆਂ ਦੀ ਪੂਰੀ ਉਮਰ ਲੰਘ ਜਾਂਦੀ ਹੈ, ਜਗਾਉਣ ਵਾਲਾ ਕੋਈ ਆਉਂਦਾ ਨਹੀਂ। ਜਗਾ ਸਕਦਾ ਜੇ ਕੋਈ ਜਾਗਿਆ ਹੋਵੇ, ਸੁੱਤਾ ਸੁੱਤੇ ਨੂੰ ਨਹੀਂ ਜਗਾ ਸਕਿਆ ਕਰਦਾ। ਇਸ ਕਰਕੇ ਜਿੰਨਾ ਚਿਰ ਮੁਰਸ਼ਦੇ ਕਾਮਲ ਦੀ ਸ਼ਰਨ ਵਿੱਚ ਨਹੀਂ ਜਾਂਦਾ, ਇਹਦੀ ਹਉਮੈ ਦੀ ਕੰਧ ਨਹੀਂ ਟੁੱਟਦੀ। ਉਹ ਤੋੜ ਸਕਦਾ ਕਿਉਂਕਿ ਉਹਦੇ ਕੋਲ ਦਾਰੂ ਹੈ, ਜਿਸ ਦੇ ਬਾਰੇ ਐਸਾ ਫਰਮਾਨ ਹੈ। ਸੁਣ ਮੇਰੇ ਮਨਾ ਅੰਮ੍ਰਿਤ ਹਰ ਹਰ ਨਾਮ, ਅੰਮ੍ਰਿਤ ਨਾਮ ਹੈ, ਹਰ ਅੰਮ੍ਰਿਤ ਗੁਰਮਤ ਪਾਏ ਰਾਮ। ਗੁਰੂ ਦੀ ਮਤ ਧਾਰਨ ਕਰੇ ਤੇ ਇਹ ਨਾਮ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਉਹ ਐਕਸਪਲੋਰ ਹੁੰਦਾ ਹੈ ਕਿੱਥੇ ਉਹ, ਮਹਾਰਾਜ ਕਹਿੰਦੇ ਨੌ ਨਿੰਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਣ ਸਮਾਧ ਅਨਹਤ ਤੈਨਾਤ, ਕਹਿਣ ਨਾ ਜਾਈਏ ਚਾਰਜ ਬਸ। ਗੁਰੂ ਜਿਹੜਾ ਹੈ ਉਹ ਸ਼ਬਦ ਦੇ ਕੇ, ਮੰਤਰ ਦੇ ਕੇ ਉਸ ਨਾਮ ਤੱਕ ਪਹੁੰਚਾ ਦਿੰਦਾ, ਪ੍ਰਗਟ ਕਰ ਦਿੰਦਾ ਉਸ ਨਾਮ ਨੂੰ। ਉਹ ਨਾਮ ਜਦ ਪ੍ਰਗਟ ਹੋ ਗਿਆ, ਉਸ ਵੇਲੇ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ, ਦੋ ਨਹੀਂ ਰਹਿੰਦੇ। ਜਦ ਨਾਮ ਆ ਗਿਆ ਹਉਮੈ ਦਾ ਖਾਤਮਾ ਹੋ ਗਿਆ, ਜਦ ਦਿਨ ਆ ਗਿਆ ਹਨੇਰਾ ਖਤਮ ਹੋ ਗਿਆ, ਜਦ ਸੱਚ ਆ ਗਿਆ ਝੂਠ ਖਤਮ ਹੋ ਗਿਆ, ਜਦ ਚਾਨਣ ਆ ਗਿਆ ਉਸ ਵੇਲੇ ਜਿਹੜੇ ਭਰਮ ਹਨੇਰੇ ਨੇ ਪਾਏ ਹੋਏ ਨੇ ਉਹ ਸਾਰੇ ਹਟ ਜਾਂਦੇ। ਮਹਾਰਾਜ ਜੀ ਕਥਾ ਸੁਣਾਇਆ ਕਰਦੇ ਸੀ, ਇੱਕ ਵਾਰੀ ਰਾਜਸਥਾਨ ਦੀ ਨਹਿਰ ਜਦ ਬਣੀ, ਪੁਲ ਬਣਾਇਆ ਠੇਕੇਦਾਰ ਨੇ, ਉੱਥੇ ਉਹਨੇ ਇੱਕ ਲੱਕੜ ਗੜ ਦਿੱਤੀ ਵੀ ਗੱਡੇ ਗੁੱਡੇ ਵਿੱਚ ਨਾ ਲੱਗਣ। ਉਹ ਚਾਰ ਪ੍ਰੇਮੀ ਸੱਜ ਰਹੀ ਤੁਰ ਕੇ ਵੀ ਮਾਰਕੀਟ ਜਾ ਕੇ ਕੋਈ ਸੌਦਾ ਲਈਏ, ਪਹਿਲੇ ਜ਼ਮਾਨੇ ਚ ਐਵੇਂ ਤੁਰਦੇ ਹੁੰਦੇ ਇਕੱਠੇ ਹੋ ਕੇ ਸੱਜ ਰਿਹਾ, ਚਾਰ ਵਜੇ ਤੋਂ ਪਹਿਲਾਂ ਹੀ 3 ਵਜੇ ਤੁਰਨਾ, ਦਿਨੇ ਦਿਨੇ ਸੂਰਜ ਚੜ੍ਹਨ ਤੋਂ ਪਹਿਲਾਂ ਬਹੁਤ ਸਫ਼ਰ ਕੱਟ ਲੈਣਾ। ਉਹ ਜਦ ਨੇੜੇ ਆਏ ਉੱਥੇ ਪੁਲ ਤੇ, ਰਾਸ ਪੈਸੇ ਸਾਰਿਆਂ ਕੋਲ ਸੀ, ਬ੍ਰਾਹਮਣ ਸੀਗਾ, ਬ੍ਰਾਹਮਣ ਨੂੰ ਸਿਆਣਾ ਗਿਣਿਆ ਗਿਆ। ਜਿਹੜੀ ਸਾਈਕੋਲੋਜੀ ਨਾ ਇਹਨਾਂ ਨੇ ਖੋਜ ਕਰੀ ਬ੍ਰਿਟਿਸ਼ ਨੇ ਰਾਜ ਲੈਣ ਤੋਂ ਬਾਅਦ, ਉਹਨਾਂ ਨੇ ਇਹਦਾ ਨਾਪ ਇਸ ਤਰ੍ਹਾਂ ਲਿਖਿਆ ਵੀ ਬ੍ਰਾਹਮਣ ਨੂੰ 100 ਸਾਲ ਪਹਿਲਾਂ ਗੱਲ ਸੈਂਸ ਚ ਆ ਜਾਂਦੀ ਆ ਉਹਦੇ ਵੀ ਐਂ ਹੋਊਗਾ, ਬਾਣੀਆਂ ਨੂੰ 50 ਸਾਲ ਆ ਜਾਂਦੀ ਆ ਵੀ ਇੱਥੇ ਸਰਵੇ ਹੋ ਰਿਹਾ, ਇੱਥੇ ਚੁਰਾਹਾ ਬਣੂਗਾ, ਇੱਥੇ ਜ਼ਮੀਨ ਆਪਾਂ ਖਰੀਦ ਲਈਏ ਪਹਿਲਾਂ ਪਹਿਲਾਂ ਫਿਰ ਮਹਿੰਗੀਆਂ ਹੋ ਜਾਣਗੀਆਂ। ਖੱਤਰੀ ਜਿਹੜਾ ਉਹ 10 ਸਾਲ ਪਹਿਲਾਂ ਸੋਚ ਲੈਂਦਾ। ਜਿਹੜਾ ਜੱਟ ਹੈ ਇਹ ਕਹਿੰਦੇ ਆਫਟਰ ਐਕਸ਼ਨ ਸੋਚਦਾ, ਪਹਿਲਾਂ ਨਹੀਂ ਸੋਚਦਾ, ਪਹਿਲਾਂ ਕਹਿੰਦਾ ਮਾਰਦੇ ਟੱਕ ਦੇਖੀ ਜਾਊ ਜਿਹੜਾ ਕੁਛ ਹੋਊਗਾ, ਬਾਅਦ ਚ ਫਿਰ ਵਕੀਲਾਂ ਦੇ ਤੁਰਿਆ ਫਿਰਦਾ, ਆਫਟਰ ਐਕਸ਼ਨ ਸੋਚਦਾ। ਜਿਹੜਾ ਪਠਾਨ ਹੈ ਉਹ 1 ਈਅਰ ਆਫਟਰ ਸੋਚਦਾ, ਅਫਗਾਨਿਸਤਾਨ ਵਾਲੇ ਸੋਚਦੇ ਨੀ, ਲੜੀ ਜਾਂਦੇ ਨੇ ਲੜੀ ਜਾਂਦੇ। ਜਿਹੜਾ ਗੋਰਖਾ ਹੈ ਉਹ ਨਾ ਪਹਿਲਾਂ ਸੋਚਦਾ ਨਾ ਪਿੱਛੋਂ ਸੋਚਦਾ, ਉਹਨੂੰ ਫੌਜ ਵਿਚ ਭਰਤੀ ਕਰਕੇ 1 ਤੇ ਉਹ ਮਾਰਸ਼ਲ ਕੌਮ ਬਣਾਈ। ਹੁਣ ਜਦ ਆਜ਼ਾਦ ਹੋਇਆ ਹਿੰਦੁਸਤਾਨ ਫੇਰ ਵੀ 15,000 ਗੋਰਖੇ ਨਾਲ, ਉਨ੍ਹਾਂ ਦੀ ਪਲਟਣਾ ਉਥੇ ਇੰਗਲੈਂਡ ਵਿਚ ਨੇ। ਸੋ ਬ੍ਰਾਹਮਣ ਨੇ ਕਿਹਾ ਸਾਥੀਆਂ ਨੂੰ, ਕਹਿਣ ਲੱਗਾ ਵੀ ਦੇਖੋ ਉਹ ਸਾਹਮਣੇ ਨਾ ਬੰਦਾ ਖੜਾ, ਆਪਣੇ ਕੋਲ ਨੇ ਪੈਸੇ, ਆਪਾਂ ਐਂ ਕਰੋ ਰਾਹ ਛੱਡ ਕੇ ਪਾਸੇ ਹੋ ਕੇ ਬਹਿ ਜਾਓ, ਦਿਨ ਚੜੂਗਾ ਲੋਕ ਆਉਣ ਜਾਣ ਲੱਗੇਗੇ ਫੇਰ ਚੱਲਾਂਗੇ। ਜਿਹੜਾ ਸੀਗਾ ਖੱਤਰੀ ਸੀ ਇੱਕ ਨਾਲ, ਉਹ ਵੀ ਮੰਨ ਗਿਆ, ਬਾਣੀਆਂ ਤਾਂ ਪਹਿਲਾਂ ਹੀ, ਕਹਿੰਦਾ ਮੈਂ ਤਾਂ ਪਹਿਲਾਂ ਹੀ ਨਹੀਂ ਸੀ ਤੁਰਦਾ ਇਸ ਵੇਲੇ। ਉਹ ਨਾਲ ਸੀ ਇੱਕ ਰਾਜਪੂਤ, ਉਹ ਕਹਿੰਦਾ ਓਏ ਹੱਦ ਲੈ ਗਈ, ਆਪਾਂ ਚਾਰ, ਉਹ ਇਕੱਲਾ ਖੜਾ, ਕਹਿੰਦਾ ਤੈਨੂੰ ਕੀ ਪਤਾ ਪੁਲ ਥੱਲੇ ਹੋਰ ਲੁਕੇ ਹੋਣ, ਤੇਰੇ ਕੋਲ ਕੀ ਹੈ, ਸਾਡੇ ਕੋਲ ਤਾਂ ਪੈਸੇ ਨੇ, ਲਈ ਜਾਂਦਾ ਥੋੜੇ ਜਿਹੇ ਪੈਸੇ ਲੁੱਟ ਲਏ ਤਾਂ ਕੀ ਹੁੰਦਾ। ਉਹ 3 ਬਹਿ ਗਏ, ਉਹਦਾ ਮਾਰਸ਼ਲ ਸਪਿਰਿਟ ਜਿਹੜੀ ਸੀ ਉਹ ਹਟੀ ਨਾ, ਉਹਨੇ ਪੱਲਾ ਭਰ ਲਿਆ ਰੋੜਿਆਂ ਦਾ, ਉਹ ਦੂਰੋਂ ਰੋੜੇ ਮਾਰੀ ਜਾਂਦਾ ਵੀ ਹਿਲਜੁਲ ਹੋਊਗੇ ਆਪਾਂ ਨੱਠ ਜਾਂਗੇ। ਉਹ ਕਰਦਾ ਕਰਦਾ ਨੇੜੇ ਚਲਿਆ ਗਿਆ, ਉਹਦਾ ਨਿਸ਼ਾਨਾ ਜਦ ਲੱਗਿਆ ਉਹਦੇ ਚ ਟੱਕ ਦੀ ਆਵਾਜ਼ ਆਈ, ਉਹਨੇ ਕਿਹਾ ਲੈ ਬੰਦਾ ਕਿੱਥੇ ਆਇਆ, ਤਾਂ ਲੱਕੜ ਕੱਢੀ ਹੋਈ ਆ। ਉਹਨਾਂ ਨੂੰ ਕਿਹਾ ਵੀ ਲੱਕੜ ਹੈ, ਕਹਿੰਦੇ ਨਾ ਅਸੀਂ ਤੇਰਾ ਕਿਹਾ ਮੰਨਦੇ। ਦਿਨ ਚੜ ਗਿਆ, ਸੂਰਜ ਚੜ ਗਿਆ, ਫੇਰ ਕਹਿੰਦੇ ਹਾਂ ਹੈ ਤਾਂ ਲੱਕੜੀ। ਇਸ ਤਰ੍ਹਾਂ ਦਾ ਸਾਨੂੰ ਭਰਮ ਪਾਇਆ ਹੋਇਆ, ਪਰਮੇਸ਼ਰ ਤਾਂ ਸਾਡੇ ਨਾਲ ਹੈ ਲੇਕਿਨ ਉਹ ਭਰਮ ਕਰਕੇ ਉਹ ਨਜ਼ਰ ਨਹੀਂ ਆਉਂਦਾ। ਨਾਮ ਸਾਡੇ ਅੰਦਰ ਹੈ ਲੇਕਿਨ ਸਾਡਾ ਜਿਹੜਾ ਸਾਡੇ ਇੱਕ ਦੋਸ਼ ਹੁੰਦਾ ਅੰਤਸ਼ਕਰਨ ਚ, ਉਹਦਾ ਨਾਂ ਅਸਮਤਾ ਹੋਇਆ ਕਰਦਾ, ਅਭਨਿਵੇਸ਼ ਹੁੰਦਾ। ਅਸਮਤਾ, ਵਿਦਿਆ, ਰਾਗ, ਦੁਆਇਸ਼, 5 ਚਿੱਤ ਦੀਆਂ ਹਾਲਤਾਂ ਹੋਇਆ ਕਰਦੀਆਂ, ਬਿਰਤੀਆਂ ਨੇ ਉਹਦੇ ਵਿਚ। ਐਵੇਂ ਜਿਵੇਂ ਹੁੰਦਾ ਗੁਰੂ ਪਛਾ ਕਹੀ ਜਾਵੇ ਉਹਨੇ ਮੰਨਣਾ ਨੀ, ਵੀ ਨਹੀਂ ਔਖਾ ਹੈ, ਰੱਬ ਮੇਰੇ ਅੰਦਰ ਕਿੱਥੇ ਹੈ ਮਹਾਰਾਜ, ਤਾਂ ਕਹੀ ਜਾਂਦੇ ਨੇ, ਹੋਣਾ ਉਹਨਾਂ ਦੇ ਅੰਦਰ ਹੋਣਾ, ਸਾਡੇ ਅੰਦਰ ਤਾਂ ਹੈ ਨੀ। ਸੋ ਮਹਾਰਾਜ ਕਹਿੰਦੇ ਪਿਆਰਿਆ, ਜਦ ਤਾਈ ਤੇਰੇ ਅੰਦਰ ਹਉਮੈ ਦਾ ਇਲਾਜ ਨਹੀਂ ਹੁੰਦਾ, ਇਹ ਕੰਧ ਦੂਰ ਨਹੀਂ ਹੁੰਦੀ, ਤੇਰੇ ਕੋਲ ਰਹਿੰਦਾ ਹੋਇਆ ਪਰਮੇਸ਼ਰ ਨਹੀਂ ਤੈਨੂੰ ਦਿਸਣਾ ਠੀਕ। ਉਸ ਤਰ੍ਹਾਂ ਜਿਵੇਂ ਸੁੱਤੇ ਪਏ ਆਦਮੀ ਬਰੜਾਉਂਦਾ ਡਰਿਆ ਹੋਇਆ, ਉਹਦੇ ਸਾਰੇ ਰਿਸ਼ਤੇਦਾਰ ਕੋਲ ਨੇ, ਮਾਂ ਬਾਪ ਵੀ ਕੋਲ ਨੇ, ਜੇ ਕੋਈ ਸਿਆਣਾ ਹੁੰਦਾ ਉਹ ਕਹਿੰਦਾ ਲੈ ਇਹਦਾ ਹੱਥ ਛਾਤੀ ਤੇ ਆ ਗਿਆ ਚੱਕ ਦੋ, ਉਹ ਚੱਕ ਦਿੰਦੇ ਨੇ, ਉਹ ਬਚ ਜਾਂਦਾ। ਇਸੇ ਤਰ੍ਹਾਂ ਦੇ ਨਾਲ ਜਿਹੜੇ ਗੁਰੂ ਜਿਹੜਾ ਹੈ ਉਹ ਇਸ ਭਰਮ ਦੇ ਵਿੱਚੋਂ ਕੱਢ ਸਕਦਾ, ਉਹਦੇ ਕੋਲ ਮੰਤਰ ਹੈ, ਉਹ ਮੰਤਰ ਦੇ ਕੇ ਅੰਦਰੋਂ ਨਾਮ ਪ੍ਰਗਟ ਕਰ ਦਿੰਦਾ। ਮਹਾਰਾਜ ਕਹਿੰਦੇ ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਹਜ ਰਤਨ ਵਿੱਚ ਛੁਪ ਰਹੇ ਕੋਈ ਗੁਰਮੁਖ ਸੇਵ ਕੱਢੇ ਖੋਤ। ਖੋਤ ਕਹਿੰਦੇ ਨੇ ਜਿਵੇਂ ਖੂਹ ਪਟਣਾ ਹੈ, ਛੁਪਿਆ ਹੋਇਆ ਖੂਹ ਹੁੰਦਾ। ਓਟ ਜਿਹੜੇ ਸੀ ਪੁਰਾਣੇ ਜ਼ਮਾਨਿਆਂ ਦੇ ਅੰਦਰ ਬੱਕਰੀਆਂ ਫੇਰੀ ਜਾਂਦੇ ਸੀ, ਉਹ ਬੱਕਰੀਆਂ ਜਿੱਥੇ ਗੋਲ ਚੱਕਰ ਬਣਾਉਂਦੀਆਂ ਸੀ ਉਹ ਕਹਿੰਦੇ ਭਾਈ ਇੱਥੇ ਖੂਹ ਹੈ, ਉਹਨਾਂ ਨੂੰ ਇਹ ਠੇਕਾ ਦੇ ਦਿੰਦੇ ਸੀ ਵੀ ਤੁਸੀਂ ਉਹ ਕਰੋ। ਫਿਰ ਖੋਤ ਜਿਹੜਾ ਪੱਟ ਕੇ ਪਾਣੀ ਕੱਢਣਾ ਉਹਨੂੰ ਖੋਤ ਕਹਿੰਦੇ ਨੇ ਮਹਾਰਾਜ। ਇਵੇਂ ਜਿਵੇਂ ਪਰਮੇਸ਼ਰ ਅੰਦਰ ਨਾਮ ਅੰਦਰ ਹੈ, ਪਰਮੇਸ਼ਰ ਅੰਦਰ ਹੈ, ਗੁਰਮੁਖ ਦੀ ਮਦਦ ਦੇ ਨਾਲ ਅੰਦਰ ਖੋਤ ਕਰਕੇ ਟੋਲ ਲਿਆ ਜਾਂਦਾ। ਨਿਕਲਦਾ ਕੀ ਹੈ ਇਹਦੇ ਚੋਂ, ਪਹਿਲਾਂ ਤਾਂ 5 ਤੱਤਾਂ ਨੂੰ ਬਾਹਰ ਕੱਢਦਾ ਵੀ ਇਹ ਨਹੀਂ ਹੈ ਪਾਣੀ, ਇਹ ਫਾਲਤੂ ਚੀਜ਼ ਹੈ। ਫਿਰ ਪੰਜ ਪ੍ਰਾਣਾਂ ਨੂੰ ਬਾਹਰ ਕੱਢਦਾ, ਫਿਰ ਕਹਿੰਦਾ ਮਨ ਵੀ ਨਹੀਂ ਹੈ ਇਹਨੂੰ ਬਾਹਰ ਕੱਢ ਦੇ, ਬੁੱਧੀ ਨਹੀਂ ਹੈ ਬਾਹਰ ਕੱਢ ਦੇ, ਚਿੱਤ ਵੀ ਹੈ ਨਹੀਂ ਇਹਨੂੰ ਬਾਹਰ ਕੱਢ ਦੇ, ਆਹ ਜਿਹੜੇ ਤੇਰੇ ਮੈਂ ਦਾ ਵੱਜਰ ਕਪਾਟ ਲੱਗਿਆ ਹੋਇਆ ਇਹਨੂੰ ਤੋੜ, ਹੇਠਾਂ ਉੱਬਲ ਮੰਗਣ ਪਾਣੀ ਆਪੇ ਉੱਠ ਖੜੇਗਾ। ਜਦੋਂ ਖੋਲ ਦਿੱਤਾ ਕੀ ਦੇਖਿਆ, ਸਭ ਆਤਮ ਰਾਮ ਪਸਾਰਿਆ, ਇੱਕ ਰਵਿਆ, ਇੱਕ ਓਥ ਪੋਥ, ਇੱਕ ਦੇਖਿਆ, ਇੱਕ ਮੰਨਿਆ, ਇੱਕ ਸੁਣਿਆ, ਸਰਵਣ ਸਰੋਤ। ਮਹਾਰਾਜ ਕਹਿੰਦੇ ਉਹੀ ਦੇਖ ਲਿਆ ਸੀ ਅੰਦਰ, ਜਦੋਂ ਖੋਤ ਕਰੀ ਅੰਦਰਲੀ ਖੋਜ ਕਰੀ, ਬਿਰਤੀ ਸਾਡੀ ਅੰਦਰ ਨੂੰ ਗਈ। ਤੋ ਕਹਿਣ ਲੱਗੇ ਫਰੀਦਾ, ਐਂ ਤਾਂ ਰੱਬ ਨਹੀਂ ਮਿਲਣਾ, ਚਾਹੇ ਤੂੰ ਸਰੀਰ ਛੱਡ ਦੇ, ਸਰੀਰ ਨੂੰ ਸਾਂਭ, ਜਿਸ ਦੇਹੀ ਪ੍ਰਭ ਸਿਮਰੀਏ ਤਿਸ ਦੇਹੀ ਕੋ ਪਾਲ, ਇਹਨੂੰ ਨਾ ਖਰਾਬ ਕਰ, ਇਹ ਤੇਰਾ ਰਹਿੰਦਾ ਸੁਣਦਾ ਕੰਮ ਜਾਓ, ਜਾ ਮੁਰਸ਼ਦੇ ਕਮਲ ਦੀ ਸ਼ਰਨ ਵਿੱਚ। ਉਸ ਵੇਲੇ ਬਾਬਾ ਫਰੀਦ ਉਸ ਮਹਾਂਪੁਰਸ਼ ਦੀ ਸਲਾਹ ਮੰਨਦਾ ਤੇ ਕਹਿਣ ਲੱਗਿਆ ਵੀ ਮੈਨੂੰ ਜਿੱਥੇ ਏਡੀ ਗੱਲ ਦੱਸੀ ਹੈ ਮੈਨੂੰ ਕੋਈ ਮੁਰਸ਼ਦੇ ਕਾਮਲ ਵੀ ਦੱਸੋ। ਕਹਿਣ ਲੱਗੇ ਇਸ ਵੇਲੇ ਬਖਤਿਆਰ ਕਾਕੀ ਇਸ ਵੇਲੇ ਹੈਗਾ ਜਿਹੜਾ ਮੁਈਉਦੀਨ ਦਾ ਮਰੀਦ ਹੈ, ਉਹ ਇਸ ਵੇਲੇ ਗੁਰੂ ਦੀ ਮੁਰਸ਼ਦ ਦੀ ਕਾਰ ਨਿਭਾ ਰਿਹਾ ਪੂਰਾ, ਉਹਦੀ ਸ਼ਰਨ ਵਿੱਚ ਚਲੇ ਗਏ। ਤੇ ਬਾਬਾ ਫਰੀਦ ਜੀ ਥੋੜਾ ਸਰੀਰ ਤਕੜਾ ਹੋਇਆ ਤਾਂ ਉਸ ਵੇਲੇ ਦਿੱਲੀ ਸੀਗੇ ਉਹ, ਉੱਥੇ ਚਲਿਆ ਗਿਆ। ਦੇਖਿਆ ਤਾਂ ਜਿਹੜਾ ਮੁਰਸ਼ਦ ਹੈ ਉਹ ਬੱਚਿਆਂ ਨਾਲ ਖੇਲ ਰਿਹਾ, ਉੱਤੇ ਨੂੰ ਗੇਂਦਾ ਮਾਰ ਰਿਹਾ, ਉਹ ਬੱਚੇ ਨੱਠ ਕੇ ਬੋਚ ਰਹੇ ਨੇ। ਗੁਰੂ ਅੰਗਦ ਸਾਹਿਬ ਜਿਵੇਂ ਬੱਚਿਆਂ ਨੂੰ ਹਾਕੀ ਖਿਲਾਉਂਦੇ ਹੁੰਦੇ ਸੀ, ਉਹ ਤੂਤ ਦੀਆਂ ਛਿੱਟੀਆਂ ਵੱਢ ਕੇ ਬਾਲ ਬਣਾ ਦੇਣੀ, ਉਹ ਪਿੰਡਾਂ 'ਚ ਖੇਲਦੇ ਹੁੰਦੇ ਹੁਬਗੀ ਹੁਬਗੀ ਕਰਕੇ ਮਾਰੀ ਜਾਂਦੇ ਸੀ ਡੰਡੇ, ਉਹ ਜਿਹੜੇ ਤਕੜੇ ਹੁੰਦੇ ਉਹ ਲੈ ਜਾਂਦੇ ਸੀਗੇ, ਮਾਰਿਆਂ ਤੋਂ ਨਹੀਂ ਸੀ ਜਾਂਦਾ। ਇਹ ਗੁਰੂ ਜਿਸ ਉੱਥੇ ਗਿਆ ਤਾਂ ਉਹ ਬੱਚਿਆਂ ਨਾਲ ਖੇਲਦੇ ਸੀ, ਉਹਨੇ ਦੇਖ ਲਿਆ ਵੀ ਮੈਂ ਆਪਣਾ ਪਤਾ ਕਿਵੇਂ ਦੇਵਾਂ। ਉਸ ਵੇਲੇ ਉਹਨੇ ਬਾਲ ਬਾਲ ਦੇਖਿਆ, ਬਾਲ ਉੱਥੇ ਹੀ ਰੋਕਤੀ। ਤੇ ਉਹਦੇ ਬਾਅਦ ਜਦ ਬਾਲ ਥੱਲੇ ਨਾ ਆਈ, ਉਹਨੇ ਦੇਖਿਆ ਉੱਪਰ ਨੂੰ ਬਾਲ ਥੱਲੇ ਆ ਗਈ, ਨਾਲ ਦੇਖਿਆ ਵੀ ਆਹ ਬੰਦਾ ਨਵਾਂ ਆਇਆ ਕੋਈ, ਇਹਨੇ ਕਰੀਏ ਬੁਲਾ ਲਿਆ। ਕਹਿੰਦਾ ਕਿਸ ਤਰ੍ਹਾਂ ਆਇਆ? ਕਹਿਣ ਲੱਗਾ ਜੀ ਮੇਰਾ ਨਾਂ ਫਰੀਦ ਹੈ, ਮੈਂ ਤੁਹਾਨੂੰ ਮੁਰਸ਼ਦ ਬਣਾਉਣ ਆਇਆ। ਕਹਿਣ ਲੱਗੇ ਮੁਰਸ਼ਦ ਬਣਨ ਆਇਆ ਕਿ ਮੁਰਸ਼ਦ ਬਣਾਉਣ ਆਇਆ? ਹੈਂ, ਤੇਰੇ ਅੰਦਰ ਤਾਂ ਸ਼ਕਤੀਆਂ ਬਹੁਤ ਨੇ, ਤੂੰ ਤਾਂ ਮੁਰਸ਼ਦ ਬਣਨ ਦੇ ਕਾਬਲ ਹੈ, ਮੁਰਸ਼ਦ ਬਣਾਉਣ ਦੇ ਕਾਬਲ ਨਹੀਂ ਹੈ, ਜਾ ਨੱਠ ਜਾ, ਤੈਨੂੰ ਕੁਛ ਨਹੀਂ ਮਿਲਣਾ। ਵਾਪਸ ਮੋੜ ਦਿੱਤਾ। ਉਹਦੇ ਬਾਅਦ ਦੁਬਾਰਾ ਫੇਰ ਆਉਂਦਾ, ਫੇਰ ਆਇਆ ਤਾਂ ਬਖਤਿਆਰ ਕਾਕੀ ਇੱਕ ਸੁੱਕੇ ਹੋਏ ਦਰਖਤ ਦੇ ਥੱਲੇ ਬੈਠਾ ਸੀ। ਜੇਠ ਦਾ ਮਹੀਨਾ ਸੀ, ਉਹ ਉੱਪਰ ਧੁੱਪ ਪੈ ਰਹੀ ਸੀ। ਇਹਨੇ ਕਿਹਾ ਵੀ ਮੁਰਸ਼ਦ ਸਵੇਰੇ ਬੈਠਾ ਹੋਣਾ ਛਾਂ ਚ, ਤੇ ਹੁਣ ਸੂਰਜ ਦੂਜੇ ਪਾਸੇ ਆ ਗਿਆ ਤੇ ਧੁੱਪ ਆ ਗਈ। ਇਹਨੇ ਦਰਖਤ ਵੱਲ ਦੇਖਿਆ, ਉਹਦੇ ਪੱਤੇ ਕੱਢ ਦਿੱਤੇ, ਸ਼ਾਖਾਂ ਕੱਢ ਦੀਆਂ। ਜਦ ਛਾਂ ਹੋਈ ਉਸ ਵੇਲੇ ਉਹਨੇ ਫੇਰ ਦੇਖਿਆ ਵੀ ਉਹੀ ਆ ਗਿਆ। ਕਹਿੰਦਾ ਕੀ ਗੱਲ, ਕੀ ਕਰਨਾ ਹੈ? ਕਹਿੰਦਾ ਮੈਂ ਮੁਰਸ਼ਦ ਬਣਾਉਣ ਆਇਆ ਤੁਹਾਨੂੰ। ਕਹਿੰਦਾ ਤੂੰ ਤਾਂ ਮੁਰਸ਼ਦ ਬਣਨ ਆਇਆ ਤੇ ਉੱਤੇ ਨੂੰ ਝਾਕੇ ਤਾਂ ਸਾਰੀਆਂ ਟਾਹਣੀਆਂ ਖਤਮ, ਚਰਨਾਂ ਤੇ ਟੈ ਪਿਆ ਕਿ ਮਹਾਂਪੁਰਸ਼ ਹੁਣ ਨਾ ਮੈਨੂੰ ਤੁਸੀਂ ਘਰ ਭੇਜੋ, ਹੁਣ ਨਾ ਮੈਨੂੰ ਭੇਜੋ, ਮੈਂ ਬਹੁਤ ਥੱਕ ਗਿਆ ਤੇ ਮੈਂ ਤੁਹਾਡੀ ਤਲਾਸ਼ ਵਿੱਚ ਆਇਆ, ਕਿਰਪਾ ਕਰੋ ਮੇਰੇ ਉੱਤੇ। ਉਹ ਕਹਿਣ ਲੱਗੇ ਪਿਆਰਿਆ, ਮੁਰਸ਼ਦ ਬਣਨ ਵਾਸਤੇ ਇਹ ਮੈਨੂੰ ਮਾਰਨਾ ਪੈਂਦਾ, ਤੇ ਜੇ ਮਾਰਨ ਨੂੰ ਤਿਆਰ ਹੈ, ਮਾਰ ਸਕਦਾ, ਫਿਰ ਠੀਕ ਹੈ, ਪਹਿਲਾਂ ਗੱਲ ਸੁਣ ਲੈ। ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਨੇ। ਮੁਰਦਾ ਹੋਏ ਕੇ ਮਰੀਦ, ਉਹ ਕਾ ਹੋਏ ਕਿ ਮੇਰੀ ਮਾਰ ਜਾ।
ਮੁਰਦਾ ਹੋਏ ਕੇ ਮਰੀਦ ਸ਼ਕਤੀਆਂ ਦਿਖਾ ਕੇ ਗੁਰੂ ਨੂੰ ਨਹੀਂ ਬਸ ਵਿਚ ਆਇਆ ਕਰ। ਜੇ ਤੈਨੂੰ ਰੀਅਲੀ ਮਰੀਜ਼ ਬਣਨਾ ਚਾਹੁੰਦਾ ਤਾਂ ਤੈਨੂੰ ਮੁਰਦਾ ਬਣਨਾ ਪੈਣਾ। ਮੁਰਦਾ ਹੋਏ ਮਰੀਜ਼ ਨਾ ਗੱਲੀ ਹੋਵਣਾ। ਇਹ ਨਹੀਂ ਗੱਲਾਂ ਨਾਲ ਕਹੇ ਕਿ ਮੈਂ ਫਲਾਣੇ ਮੁਰਸ਼ਦ ਦਾ ਮਰੀਜ਼ ਹਾਂ, ਫਲਾਣੇ ਗੁਰੂ ਦਾ ਮੈਂ ਸਿੱਖ ਹਾਂ। ਇਹ ਤਾਂ ਮਰਨਾ ਪੈਂਦਾ। ਮਰਨ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਵਨ ਕੀ ਰੇਣਕਾ ਤਾਂ ਉਹ ਹਮਾਰੇ ਪਾਸ। ਇਹ ਜਿੰਨੀ ਦੇਰ ਤੱਕ ਤੇਰਾ ਆਪਾਂ ਭਾਵ ਨਹੀਂ ਨਾ ਮਰਦਾ, ਉਨਾ ਚਿਰ ਮਰੀਦ ਨਹੀਂ ਬਣ ਹੁੰਦਾ ਹੁੰਦਾ। ਇਹ ਛੱਡਣਾ ਪੈਂਦਾ। ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ। ਸਾਬਰ ਸਿਦਕ ਸ਼ਹੀਦ ਭਰਮ ਪੱਖ ਹੋਵਣ। ਨਾਮ ਜਪਦਿਆਂ ਦੇ ਕੋਲ ਸ਼ਕਤੀਆਂ ਆਉਂਦੀਆਂ ਨੇ। ਸ਼ਕਤੀਆਂ ਨਹੀਂ ਦਿਖਾ ਲੈਣੀਆਂ, ਅੰਦਰ ਜਰ ਲੈਣੀਆਂ ਨੇ। ਸਿਦਕ ਦੇ ਵਿਚ ਰਹਿਣਾ, ਗੁਰੂ ਦੀ ਕਿਰਿਆ ਦੇਖ ਕੇ ਡੋਲਣਾ ਨਹੀਂ ਹੈ। ਗੁਰੂ ਖਬਰ ਕੀ ਕਰੇ ਜਦ ਕਸਪੱਟੀ ਲਾਉਂਦਾ। ਜਦੋਂ ਕਸਪੱਟੀ ਲੱਗਦੀ ਹੈ ਕੋਈ ਕੋਈ ਪਾਸ ਹੋਇਆ ਕਰਦਾ, ਬਹੁਤ ਤਾਂ ਫੇਲ ਹੋ ਜਾਂਦੇ। ਗੁਰੂ ਘਰ ਚ ਵੀ ਲੱਗਦੀ ਹੈ, ਲੱਗਦੀ ਰਹੀ ਹੈ। ਹੋਰ ਜਿਹੜੇ ਧਰਮ ਨੇ ਸਾਰਿਆਂ ਚ ਲੱਗਦੀ ਹੈ, ਕਿਉਂਕਿ ਇਹ ਆਖਰੀ ਇਮਤਿਹਾਨ ਹੁੰਦਾ। ਜਦ ਗੁਰੂ ਨੇ ਡਿਗਰੀ ਦੇਣੀ ਹੈ, ਪਹਿਲਾਂ ਕਸਪੱਟੀ ਲਾ ਕੇ ਦੇਖਦਾ ਵੀ ਚੱਲ ਵੀ ਜਾਊਗਾ। ਸੋ ਇਸ ਤਰ੍ਹਾਂ ਦੇ ਨਾਲ ਬਾਬਾ ਫਰੀਦ ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਨੀਂਦ ਨਾ ਭੁੱਖ ਨਾ ਖਾਣਾ ਸੋਵਣਾ, ਪੀਣ ਹੋਏ ਜਦੀਦ ਪਾਣੀ ਢੋਵਣਾ, ਪੱਖੇ ਦੀ ਤਾਗੀਰ ਪੱਗ ਮਲ ਧੋਵਣਾ। ਫਰੀਦਾ ਇਸ ਤਰ੍ਹਾਂ ਨਹੀਂ ਹੋਇਆ ਕਰਦਾ। ਮਨ ਵੇਚਣਾ ਪੈਂਦਾ। ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕੇ ਕਾਰਜਰਾ। ਜੇ ਰਿਜ਼ਰਵੇਸ਼ਨ ਵਿਚ ਹੈ ਤਾਂ ਗੁਰੂ ਨਾਲ ਨਹੀਂ ਸੰਬੰਧ ਜੁੜਿਆ ਕਰਦਾ। ਇਹ ਮਨ ਵੇਚਣਾ ਪੈਂਦਾ। ਜਦੋਂ ਮਨ ਵੇਚਤਾ ਸਭ ਕੁਛ ਵਿਕ ਗਿਆ। ਸੋ ਐਂਟਰ ਕਰ ਲਿਆ ਆਪਣੇ ਮਰੀਦਾਂ ਚ, ਦੱਸ ਦਿੱਤਾ ਕਿ ਫਰੀਦਾ ਤਪ ਕਰੇ ਤੇ ਨਹੀਂ ਗੱਲ ਬਣਦੀ ਹੁੰਦੀ। ਮੰਜ਼ਲਾਂ ਨੇ ਸੱਤ, ਪਹਿਲੀ ਮੰਜ਼ਲ ਤੂੰ ਪਾਸ ਕਰ ਗਿਆ, ਜਿਹਨੂੰ ਮੰਜ਼ਲੇ ਤਲਾਸ਼ ਕਹਿੰਦੇ ਨੇ। 24 ਸਾਲ ਤੈਂ ਤਲਾਸ਼ ਕੀਤੀ ਹੈ, ਰੋਂਦਾ ਰਿਹਾ, ਸਰੀਰ ਸੁਕਾ ਲਿਆ। ਹੁਣ ਦੂਸਰੀ ਮੰਜ਼ਲ ਪਿਆਰ ਦੀ ਹੈ, ਮੰਜ਼ਲੇ ਇਸ਼ਕ ਹੈ। ਪਿਆਰ ਕਿਹਦੇ ਨਾਲ ਕਰਨਾ? ਗੁਰੂ ਨਾਲ। ਹੱਦ ਤੋਂ ਜ਼ਿਆਦਾ ਪਿਆਰ ਕਰਨਾ। ਜੇ ਇੱਕ ਘੜੀ ਵੀ ਉਹ ਪਾਸੇ ਹੋ ਜਾਂਦਾ, ਉਸ ਵੇਲੇ ਵੀ ਮਰਨ ਵਾਲਾ ਹੋ ਜਾਂਦਾ ਬੰਦਾ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ? ਪਿਰਿਆ ਤੁਸ ਭਗਵੰਤ, ਮੋਏ ਲੈਣ ਨਾ ਪਿਆ ਵੈ, ਨੀਂਦ ਨਾ ਆਵੇ। ਮੈਨੂੰ ਨੀਂਦ ਨਹੀਂ ਆਉਂਦੀ ਜਿੰਨਾ ਚਿਰ ਮੈਂ ਤੇਰੇ ਦਰਸ਼ਨ ਨਹੀਂ ਕਰ ਲੈਂਦਾ। ਇਹ ਪਿਆਰ ਦੀਆਂ ਮੰਜ਼ਲਾਂ ਹੋਇਆ ਕਰਦੀਆਂ। ਪਿਆਰ ਦੀ ਮੰਜ਼ਿਲ ਤੋਂ ਗੁਰੂ ਜਿਹੜਾ ਉਪਦੇਸ਼ ਦਿੰਦਾ ਸਤਸੰਗ ਦੇ ਅੰਦਰ, ਉਹ ਅੰਦਰ ਵਸਣ ਲੱਗ ਜਾਂਦਾ। ਇਹਨੂੰ ਮੰਜ਼ਲੇ ਮਾਰਫਤ ਕਹਿੰਦੇ ਨੇ। ਇਸ ਗੱਲ ਨੂੰ ਜਾਣ ਜਾਂਦਾ ਵੀ ਪਰਮੇਸ਼ਰ ਹਰ ਥਾਂ ਹੈ, ਖੁਦਾ ਹਰ ਥਾਂ ਹੈ, ਲੇਕਿਨ ਦੇਖਿਆ ਨਹੀਂ ਅਜੇ। ਕਦੇ ਮੰਨਦਾ ਕਦੇ ਨਹੀਂ ਮੰਨਦਾ। ਮਾਰਫਤ ਦੇ ਵਚਨ ਹੁੰਦੇ ਨੇ ਇਹ। ਏਕ ਰੂਪ ਅਨੇਕ ਦਰਸ਼ਨ, ਕੀਨ ਰੂਪ ਅਨੇਕ ਖੇਲ, ਖੇਲ 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 ਅਨੰਤ ਕੋ ਫਿਰੇਕ। ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ, ਨਾ ਦੂਈ ਕੁਦਰਤ ਸਾਜੀ ਹੈ, ਕਰਾ ਸੰਡਿਠ ਪਾਰ ਬ੍ਰਹਮ ਕੇ ਸਗਲੇ ਠਾਉ। ਜਿਸ ਜਿਤ ਘਰ ਰੱਖੇ ਤੈਸਾ ਤੈਨੋ, ਆਪੇ ਕਰਨ ਕਰਾਵਣ ਜੋ ਪ੍ਰਭ ਆਵੈ, ਸੋਈ ਪਸਰਿਓ ਆਪ ਹੋਏ ਅਨਕ ਤਰੰਗ, ਲਗੇ ਨਾ ਜਾਏ ਪਾਰ ਬ੍ਰਹਮ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ। ਉਹਨੂੰ ਅਨੁਭਵ ਕਰਨ ਦਾ ਸਮਾਧੀ ਦੇ ਵਿੱਚ ਯਤਨ ਕਰਦਾ। ਸੋ ਨਾਮ ਦੀਆਂ ਜਿਹੜੀਆਂ ਮੰਜ਼ਲਾਂ ਹੁੰਦੀਆਂ, ਪਹਿਲਾਂ ਉਹ ਮੰਤਰ ਦਿੰਦਾ, ਉਹਦਾ ਜਾਪ ਮਾਲਾ ਦੀ ਮਦਦ ਨਾਲ ਕਰਨਾ ਪੈਂਦਾ। 2.5 ਮਾਲਾ ਦਾ ਵਿਧਾਨ ਹੈ ਗੁਰੂ ਘਰ ਚ। ਪਹਿਲਾਂ ਤੋਂ ਹੀ ਮਹਾਂਪੁਰਸ਼ 2.5 ਮਾਲਾ ਘੱਟਦੇ ਘੱਟ ਬਾਣੀ ਪੂਰੀ, ਤੇ ਫੇਰ ਉਹ ਰਸਨਾ ਦਾ ਨਾਮ ਜਿਹੜਾ ਕੰਠ ਚਲਿਆ ਜਾਂਦਾ, 10 ਗੁਣਾ ਫਲ ਵੱਧ ਜਾਂਦਾ। ਉਥੋਂ ਹਿਰਦੇ ਚਲਿਆ ਜਾਂਦਾ ਪਸੰਤੀ ਬਾਣੀ ਚ, 10 ਗੁਣਾ ਫਲ ਹੋਰ ਵੱਧ ਜਾਂਦਾ। ਡੀਪ ਸਾਈਲੈਂਸ ਚਲਿਆ ਜਾਂਦਾ ਨਾਭੀ ਚ, 1000 ਗੁਣਾ ਫਲ ਹੋ ਜਾਇਆ ਕਰਦਾ ਬਾਹਰ ਨਾਲ। ਸੋ ਇਸ ਤਰ੍ਹਾਂ ਨਾਮ ਦੇ ਵਿਚ ਫੇਰ ਧਿਆਨ ਦੀ ਵਾਰੀ ਆ ਜਾਇਆ ਕਰਦੀ। ਸੁਰਤ ਹੈ ਜਿਹੜੀ ਗੁਰੂ ਘਰ ਦੇ ਅੰਦਰ, ਇਸ ਥਾਂ ਤੇ ਟਿਕਾਈ ਜਾਂਦੀ ਹੈ। ਨਾਭੀ ਚ ਵੀ ਟਿਕਾਉਂਦੇ ਨੇ, ਇੱਥੇ ਵੀ ਟਿਕਾਉਂਦੇ ਨੇ, ਹਿਰਦੇ ਚ ਵੀ ਟਿਕਾਉਂਦੇ ਨੇ। ਸਬਕ ਦਿੰਦਾ ਕੋਈ ਮਹਾਂਪੁਰਸ਼ ਜਿਹੀ ਜੀ ਪ੍ਰਵਿਰਤੀ ਦੇਖਦਾ ਵੀ ਕਿੱਥੇ ਕੁ ਇਹਦਾ ਦਿਮਾਗ, ਕਿੰਨਾ ਕੁ ਇਹ ਕਰ ਸਕਦਾ, ਕਿੰਨੀ ਕੁ ਇੰਟੈਲੀਜੈਂਸ ਇਹਦੇ ਵਿਚ ਹੈ। ਉਸ ਹਿਸਾਬ ਨਾਲ ਦੱਸਦਾ ਵੀ ਧਿਆਨ ਇੱਕ ਨਾਂ ਨੂੰ ਕਹਿੰਦੇ ਨੇ ਵੀ ਤੂੰ ਗੁਰੂ ਦਾ ਸਾਕਾਰ ਧਿਆਨ ਧਰ, ਗੁਰ ਕੀ ਮੂਰਤ ਮਨ ਮੇ ਧਿਆਨ।
ਦੂਸਰਿਆਂ ਨੂੰ ਕਹਿੰਦੇ ਨੇ ਤੂੰ ਸ਼ਬਦ ਦੀ ਧੁੰਨ ਦਾ ਧਿਆਨ ਕਰ, ਤੀਸਰੇ ਨੂੰ ਕਹਿੰਦੇ ਨੇ ਪਰਮੇਸ਼ਰ ਨੂੰ ਸਾਰੇ ਪਾਸੇ ਪਰਿਪੂਰਨ ਦੇਖ ਕੇ ਉਹਦਾ ਧਿਆਨ ਕਰਕੇ ਨਾਮ ਜਪ, ਦੇਹ ਦੀ ਪ੍ਰਕਿਰਤੀ ਜਿੰਨੀ ਕੰਦਰ ਸੂਝੀ ਆ ਉਹ ਅਜੇ ਦੱਸ ਦਿੰਦੇ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਇਹ ਧਿਆਨ ਵਿੱਚ ਆਉਂਦਾ ਉਸ ਵੇਲੇ ਉਪਾਸ਼ਨਾ ਸ਼ੁਰੂ ਹੋ ਜਾਇਆ ਕਰਦੀ, 3 ਘੰਟੇ ਦੀ ਸਮਾਧੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਉਹਦੇ ਬਾਅਦ ਇਹ ਤਰੱਕੀ ਕਰਦਾ, ਪਹਿਲੀ ਸਮਾਧੀ ਜਿਹੜੀ ਹੈ ਉਹ ਤਰਕ ਦੀ ਹੋਇਆ ਕਰਦੀ, ਵਿਤਰਕ ਉਹਨੂੰ ਕਹਿੰਦੇ ਨੇ, ਉਹਦੇ ਵਿੱਚ ਗੱਲਾਂ ਬਾਤਾਂ ਆਉਂਦੀਆਂ ਨੇ, ਇਹ ਨਾਲ ਦੀ ਨਾਲ ਜਵਾਬ ਸੈਟਿਸਫਾਈ ਹੁੰਦਾ। ਦੂਸਰੀ ਜਿਹੜੀ ਹੈ ਫਿਰ ਵਿਚਾਰ ਦੀ ਆਉਂਦੀ ਹੈ ਵੀ ਵਾਹਿਗੁਰੂ ਸਾਰੇ ਪਰਿਪੂਰਨ, ਇਹ ਕੀ ਹੋਇਆ, ਉਹ ਕੀ ਹੋਇਆ, ਸੂਰਜ ਕੀ ਹੋਇਆ, ਦਰਖਤ ਕੀ ਹੋਇਆ, ਇਸ ਤਰ੍ਹਾਂ ਦੀਆਂ ਵਿਚਾਰਾਂ ਚੱਲਦੀਆਂ, ਇਹਨੂੰ ਸਾ ਵਿਕਲਪ ਸਮਾਧੀ ਕਹਿੰਦੇ ਨੇ। ਤੀਸਰੀ ਜਿਹੜੀ ਸਮਾਧੀ ਹੈ ਉਹ ਮਨ ਟਿਕ ਜਾਂਦਾ, ਫਿਰ ਆਨੰਦ ਆਉਂਦਾ, ਝੂਮਦਾ, ਫਿਰ ਬੰਦਗੀ ਕਰਦਾ, ਅੰਦਰ ਵਾਈਬਰੇਸ਼ਨ ਪੈਦਾ ਹੋ ਜਾਇਆ ਕਰਦੀ। ਚੌਥੀ ਸਮਾਧੀ ਚ ਜਦੋਂ ਹੋਰ ਤਰੱਕੀ ਕਰਦਾ ਉਸ ਵੇਲੇ ਇਹ ਹੁੰਦਾ ਵੀ ਮੈਂ ਕੌਣ ਆ, ਮੈਂ ਕਿੱਥੋਂ ਆ ਗਿਆ। ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੱਸਦੇ ਨੇ ਤੂੰ ਕਿੱਥੋਂ ਆਇਆ, ਉਸ ਬਾਗ ਸਮਝ ਆਉਣੇ ਸ਼ੁਰੂ ਹੋ ਜਾਂਦੇ ਨੇ। ਉਹਦੇ ਬਾਅਦ ਫਿਰ ਜਿਹੜੀ ਇਹ ਸਾਵਿਕਲਪ ਸਮਾਧੀ ਹੈ ਜਿਹਨੂੰ ਸੰਪਰਗਿਆਤ ਕਹਿੰਦੇ ਨੇ ਇਹ ਤਾਂ ਹਟ ਜਾਂਦੀ ਹੈ। ਪੰਜਵੀਂ ਸਮਾਧੀ ਆਉਂਦੀ ਹੈ ਨਿਰਵਿਕਲਪ, ਉਹਦੇ ਚ ਆਤਮ ਚਿੰਤਨ ਕਰਦਾ ਵੀ ਮੈਂ ਬਾਡੀ ਨਹੀਂ ਹਾਂ, ਮੈਂ ਆਤਮਾ। ਉਹ ਚਿੰਤਨ ਕਰਕੇ ਉਹ ਜਦੋਂ ਇਸ ਇਹਨੂੰ ਸਿੱਧ ਕਰ ਲੈਂਦਾ ਫਿਰ 6ਵੀਂ ਸਮਾਧੀ ਆਉਂਦੀ ਹੈ ਜਿਹਦੇ ਚ ਪਰਮੇਸ਼ਰ ਸਾਕਸ਼ਾਤਕਾਰ ਹੋ ਜਾਂਦਾ ਤੇ ਸਾਕਸ਼ਾਤਕਾਰ ਹੋਇਆ ਹਰ ਚੀਜ਼ ਦੇ ਵਿੱਚ ਪੱਕੀ ਤਰ੍ਹਾਂ ਨਾਲ ਅਨੁਭਵ ਹੁੰਦਾ, ਐ ਨਹੀਂ ਵੀ ਐਵੇਂ ਥਰੋਟੀਕਲੀ ਆ, ਨਹੀਂ ਉਹ ਅੰਦਰੋਂ ਪ੍ਰਗਟ ਹੋ ਜਾਂਦਾ। ਸੋ ਉਸ ਤੋਂ ਬਾਅਦ ਇਹ ਰਾਜਮੇਘ ਸਮਾਧੀ ਚਲਿਆ ਜਾਂਦਾ, 7ਵੀਂ ਇਹ ਤੇ 8ਵੀਂ ਸਮਾਧੀ। ਗੁਰੂ ਸਾਹਿਬ ਨੇ ਕਿਹਾ ਵੀ ਸਹਿਜ ਸਮਾਧ ਲੱਗੀ ਲੇਵਾਂਤਰ ਸੋ ਰਸ ਹੋਈ ਜਾਂਦੇ, ਇੱਥੇ ਆ ਕੇ ਅੱਖਾਂ ਖੁੱਲੀਆਂ ਨਾਲ ਪਰਮੇਸ਼ਰ ਨੂੰ ਦੇ ਦਰਸ਼ਨ ਕਰਦਾ। ਇਹ ਨੇਤਰੋਂ ਮੇਰੇ ਹਰ ਤੋਂ ਮੈਂ ਜੋ ਤਰੀ ਹਰ ਬਿੰਦਾ ਵਰਨਾ ਦੇਖੋ ਕਈ, ਹਰ ਬਿੰਦਾ ਵਰਨਾ ਦੇਖੋ ਕਈ ਨਦਰੇ ਹਰ ਨਿਹਾਲਿਆ। ਇਹ ਵਿਸ਼ਵ ਸੰਸਾਰ ਤੋਂ ਦੇਖਦੇ ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ ਮਹਾਰਾਜ ਕਹਿੰਦੇ ਅਸੀਂ ਅੱਖਾਂ ਨਾਲ ਦੇਖ ਲੈ। ਸੋ ਇਹ ਸਾਧਨ ਪੱਖ ਹੈ ਜਿਹੜਾ ਸਾਨੂੰ ਲੰਘਣਾ ਪੈਂਦਾ, ਉਹੀ ਨਹੀਂ ਵੀ ਪਰਮੇਸ਼ਰ ਦੇ ਦਰਸ਼ਨ ਹੋ ਗਏ ਜਾਂ ਸਾਨੂੰ ਗਿਆਨ ਹੋ ਗਿਆ। ਸੋ ਬਾਬਾ ਫਰੀਦ ਵਾਦੀਏ ਇਸ਼ਕ ਵਿੱਚ ਆ ਗਿਆ, ਪਿਆਰ ਵਿੱਚ, ਮੁਰਸ਼ਦ ਨਾਲ ਪਿਆਰ ਕਰਦਾ, ਉਹਦਾ ਇਸ਼ਨਾਨ ਕਰਾਉਂਦਾ, ਲੱਕੜੀਆਂ ਲਿਆਉਂਦਾ, ਝਾੜੂ ਦਿੰਦਾ, ਲੰਗਰ ਤਿਆਰ ਕਰਦਾ, ਸਾਰੇ ਕਿਰਿਆ ਦਿਨ ਰਾਤ ਸੇਵਾ ਕਰਦਾ। ਕਰਦੇ ਕਰਦੇ ਉਹਨਾਂ ਦੇ ਬਚਨ ਸੁਣ ਕੇ ਤੀਸਰੀ ਮੰਜ਼ਿਲ ਚ ਦਾਖਲ ਹੋ ਗਿਆ, ਜਿਹਨੂੰ ਮੰਜ਼ਿਲ ਮਾਰਫਤੀਏ ਮਾਰਫਤ ਕਹਿੰਦੇ। ਉਹਦੇ ਬਾਅਦ ਇਹਦੀ ਬਿਰਤੀ ਜੁੜਨ ਲੱਗ ਗਈ, ਲਿਵ ਦੇ ਵਿੱਚ ਆ ਗਿਆ। ਲਿਵ ਦੀ ਅਵਸਥਾ ਨੂੰ ਇਹ ਮਹਿਵੀਅਤ ਕਹਿੰਦੇ ਨੇ, ਬਾਦੀਏ ਮਹਿਵੀਅਤ। ਉਸ ਤੋਂ ਬਾਅਦ ਜਦੋਂ ਇਸ ਗੱਲ ਦਾ ਅੰਦਰ ਪ੍ਰਕਾਸ਼ ਹੋਣਾ ਸ਼ੁਰੂ ਹੋ ਗਿਆ ਫਿਰ ਇਹ ਪਰਮੇਸ਼ਰ ਵਿੱਚ ਅਭੇਦ ਹੋਣਾ ਸ਼ੁਰੂ ਕਰ ਦਿੰਦਾ। ਸਮਾਧੀ ਸਮਾਧੀ ਜਦੋਂ ਸਮਾਧੀ ਟੁੱਟ ਜਾਂਦੀ ਹੈ ਉਸ ਵੇਲੇ ਫਿਰ ਬਾਹਰਲੇ ਸੰਸਾਰ ਦਾ ਜ਼ੋਰ ਪੈ ਕੇ ਫਿਰ ਸੁਰਨਿਆਂ ਚ ਆ ਜਾਂਦਾ, ਫਿਰ ਭੁੱਲ ਜਾਂਦਾ। ਸੋ ਜਿਹੜੀ 5ਵੀਂ ਸਮਾਧੀ ਹੈ 6ਵੀਂ ਹੈ ਉਹ ਹੁੰਦੀ ਹੈ, ਇਹ ਮਹਿਵੀਅਤ ਹੁੰਦੀ ਹੈ, ਦੂਸਰੀ ਵੈਦੀਅਤ ਹੁੰਦੀ ਹੈ, ਤੇ 6ਵੀਂ ਜਿਹੜੀ ਹੈ ਉਹ ਅੰਦਰ ਵਿਸਮਾਦ ਏ ਵਿਸਮਾਦ ਆ ਜਾਂਦਾ, ਆਨੰਦ ਏ ਆਨੰਦ ਆ ਜਾਂਦਾ। ਉਹਨੂੰ ਮੰਜ਼ਲੇ ਨੂਰ ਜਾਂ ਕਹਿੰਦੇ ਨੇ ਤੇ ਉਹ ਵਿਸਮਾਦ ਦੀ ਹੁੰਦੀ ਹੈ ਤੇ ਗਾਹਾਂ ਨਹੀਂ ਇਦੋਂ ਗਾਹਾਂ ਲੰਘ ਸਕਦਾ। ਹੁਣ ਇੱਥੇ ਆ ਕੇ ਰੁਕ ਜਾਂਦਾ, ਸਾਧਕ ਸਾਰੇ ਰੁਕੇ ਪਏ ਨੇ। ਹੁਣ ਮੁਰਸ਼ਦੇ ਕਾਮਲ ਜਿਹੜਾ ਉਹ ਕਿਰਪਾ ਕਰੇ, ਐਸਾ ਸੰਜੋਗ ਬਣਾ ਦੇ। ਗੁਰੂ ਘਰ ਚ ਤਾਂ ਇਹ ਹੈ ਕਿ ਬੰਦ ਗੁਰੂ ਮਹਾਰਾਜ ਪ੍ਰੇਰਣਾ ਕਰਦੇ ਨੇ ਵੀ ਤੂੰ ਕਿਸੇ ਪਹੁੰਚੇ ਹੋਏ ਮਹਾਂਪੁਰਸ਼ ਦੇ ਕੋਲ ਜਾ, ਉਹ ਤੈਨੂੰ ਦੱਸ ਦੂਗਾ, ਤੈਨੂੰ ਪਰਖ ਕੇ ਦੱਸ ਦੇਗਾ। ਉਸ ਵੇਲੇ ਇਹ ਹੁੰਦੀ ਹੈ ਜਿਹਨੂੰ ਮੰਜ਼ਲੇ ਫਿਨਾਹੇ ਅੱਲਾ ਕਹਿੰਦੇ ਨੇ, ਅਭੇਦ ਅਵਸਥਾ ਚ ਹੋ ਜਾਣਾ, ਵਾਹਿਗੁਰੂ ਚ ਰਲ ਜਾਣਾ, ਜਿਉਂ ਜਲਮੇ ਜਲ ਆਏ ਖਟਾਨਾ, ਤਿਉਂ ਜੋਤੀ ਸੰਘ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਸਨਾਮ, ਨਾਨਕ ਪ੍ਰਭ ਕੇ ਸਤਿਕਰਮਾ। ਸੋ ਇਹ ਬਾਬਾ ਫਰੀਦ ਚਲਦਾ ਚਲਦਾ ਮੰਜ਼ਲੇ ਬਾਦੀਏ ਨੂਰ ਤੱਕ ਪਹੁੰਚ ਗਿਆ। ਹੁਣ ਮੁਰਸ਼ਦ ਨੇ ਦੇਖਿਆ ਵੀ ਹੁਣ ਮੇਰੀ ਵਾਰੀ ਆਈ, 14 ਸਾਲ ਹੋ ਗਏ, ਬੁਲਾਇਆ ਨਹੀਂ 14 ਸਾਲਾਂ ਚ, ਗੱਲ ਇਹ ਨਹੀਂ ਕਰੀ, ਬਥੇਰੀ ਸੇਵਾ ਕਰਦਾ, ਦੂਰੋਂ ਦੇਖਦੇ ਨੇ ਵੀ ਸੇਵਾ ਕਰ ਰਿਹਾ, ਅਜੇ ਜਿਉਂਦਾ ਹੈ ਮਰ ਚੁੱਕਿਆ, ਕਿਉਂਕਿ ਮਹਾਤਮਾ ਕਸਵੱਟੀ ਲਾਉਂਦੇ ਨੇ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹੇ ਜੋ ਮਰਜ਼ੀ ਪਾਓ। ਆਖਰੀ ਸੌਕ ਡਿਗਰੀ ਦੇਣ ਵੇਲੇ ਕਸੌਟੀ ਲੱਗਦੀ, ਜੇ ਤਾਂ ਪਾਸ ਕਰ ਗਿਆ ਪਾਸ, ਨੰਬਰ 100 ਲੈਣਾ ਪੈਂਦਾ, ਘੱਟ ਨਹੀਂ ਲੈਣਾ ਦਾ, ਜੇ ਪੁਆਇੰਟ 1 ਘੱਟ ਹੈ ਉਹ ਫੇਲ ਹੈ, 100% ਦੇ ਨਾਲ ਪਾਸ ਹੁੰਦਾ। ਸੋ ਅੱਜ ਮਹਾਂਪੁਰਸ਼ਾਂ ਨੇ ਕਸਵੱਟੀ ਲਾ ਤੀ, ਇੰਨਾ ਝੱਖੜ ਚਲਾਇਆ, ਪੋਹ ਦਾ ਮਹੀਨਾ, ਮੀਂਹ ਪੈਂਦਾ ਜ਼ੋਰ ਦੀ, ਬਰਾਂਡੇ ਵਿਚ ਸਾਰੇ ਪੈ ਗਿਆ, ਜਿੱਥੇ ਅੱਗ ਦੱਬੀ ਹੋਈ ਸੀ ਉਹ ਵੀ ਟੋਆ ਭਰ ਗਿਆ। ਬਾਬਾ ਫਰੀਦ ਜਦ ਉੱਠ ਕੇ ਪਾਣੀ ਗਰਮ ਕਰਨ ਵਾਸਤੇ ਦੇਖਦਾ ਅੱਗ ਬੁਝੀ ਪਈ ਹੈ, ਉਸ ਵੇਲੇ ਧਰਤੀ ਨਿਕਲ ਗਈ ਪੈਰਾਂ ਥੱਲੇ, ਵੀ ਹੇ ਅੱਲਾ ਹੁਣ ਕੀ ਹੋਊ, ਮੈਂ ਮੇਰੀ 14 ਸਾਲ ਦੀ ਮਿਹਨਤ ਅੱਜ ਚਲੀ ਜਾਣੀ ਹੈ ਜੇ ਮੈਂ ਇਸ਼ਨਾਨ ਨਾ ਕਰਾ ਸਕਿਆ। ਅਸੀਂ ਤਾਂ ਇਹ ਕਹਿ ਦੇਣਾ ਸੀ ਮਹਾਰਾਜ ਅੱਗੇ ਬੁਝੀ ਪਈ ਆ, ਕੀ ਕਰੀਏ, ਕਿੱਥੋਂ ਲਈਏ, ਦਿਨ ਚੜੂਗਾ, ਕਿੱਥੋਂ ਮੰਗ ਲਿਆਵਾਂਗੇ, ਨਾ ਇਹ ਪਾਸ ਨਹੀਂ ਹੁੰਦਾ। ਉਸ ਵੇਲੇ ਉਹ ਅਜਮੇਰ ਸ਼ਰੀਫ, ਅਜਮੇਰ ਸ਼ਹਿਰ ਹੈ, ਉਹਨੂੰ ਇੱਜ਼ਤ ਨਾਲ ਕਹਿੰਦੇ ਨੇ, ਜਿਵੇਂ ਅਸੀਂ ਅੰਮ੍ਰਿਤਸਰ ਸਾਹਿਬ ਕਹਿੰਦੇ ਹਾਂ, ਸਾਹਿਬ ਲਾਉਂਦੇ ਹਾਂ, ਇਹ ਸ਼ਰੀਫ ਲਾਉਂਦੇ ਨੇ, ਕਾਬਾ ਸ਼ਰੀਫ। ਉੱਥੇ ਚਲਿਆ ਗਿਆ, ਉਸ ਵੇਲੇ ਬਾਰਿਸ਼ ਹੋ ਰਹੀ ਹੈ, ਗਲੀਆਂ ਚੌਂਕਣੀਆਂ ਨੇ, ਉਸ ਵੇਲੇ ਦੇ ਸ਼ਬਦ ਹੈਗੇ ਵੀ ਗਲੀਆਂ ਚੌਂਕਣੀਆਂ ਨੇ, ਤੁਰ ਨਹੀਂ ਹੁੰਦਾ, ਨਹੀਂ ਜਾਂਦਾ ਤਾਂ ਮੇਰਾ ਨਿਉਂ ਟੁੱਟਦਾ, ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰੇ ਨਿਉਂ, ਚਲਾਂ ਤਾਂ ਭਿੱਜੇ ਕੰਬਲੀ, ਰਹਾਂ ਤਾਂ ਟੁੱਟੇ ਨੇ। ਐ ਪੜ ਲਓ, ਜੇ ਚੱਲਦਾ ਤਾਂ ਭਿੱਜਦੀ ਹੈ ਕੰਬਲੀ, ਸਮੱਸਿਆ ਹੋ ਗਈ। ਚਿੱਕੜ ਹੋਇਆ, ਗਲੀਆਂ ਚ ਤਿਲ ਤਿਲ ਕੇ ਗਿਰਦਾ। ਜੇ ਮੈਂ ਨਹੀਂ ਜਾਂਦਾ ਤਾਂ ਮੇਰਾ ਨਿਉਂ ਟੁੱਟ ਜਾਏਗਾ, ਕੰਬਲੀ ਮੇਰੀ ਭਿੱਜ ਜਾਏਗੀ। ਉਸੇ ਵੇਲੇ ਆਇਆ ਮਨਾ, ਕੰਬਲੀ ਦਾ ਕੀ ਐਕਸਕਿਊਜ਼ ਹੈ ਜਿਹੜਾ ਆਪਣਾ ਨਿਉਂ ਨਹੀਂ ਤੋੜਨਾ ਚਾਹੀਦਾ।
ਮੇਰੀ ਟੁੱਟੇ ਨਾ ਪ੍ਰੇਮ ਵਾਲੀ ਡੋਰੀ, ਭਿੱਜ ਪਾਵੇ ਜਾਵੇ ਕੰਬਲੀ, ਅਦੋ ਅਦ
ਜੇ ਤਾਂ ਪ੍ਰੇਮ ਖੇਡਣ ਕਾ ਚਾਹੋ, ਸਿਰ ਧਰ ਤਲੀ ਗਲੀ ਮੋਰੀ ਆਓ। ਇਹ ਤਾਂ ਮਾਰਗ ਪੈਰ ਤਰੀ, ਜੈ ਸਿਰ ਦੀ ਜੈ ਕਾਣ ਨੰਤ ਕੀ ਜੈ। ਵੱਡੇ ਤੇ ਵੱਡੀ, ਵੱਡੀ ਤੋਂ ਵੱਡੀ ਕੁਰਬਾਨੀ ਕਰਨੀ ਪੈਂਦੀ ਹੈ ਪਿਆਰ ਦੇ ਵਾਸਤੇ। ਪੰਜ ਪਿਆਰਿਆਂ ਨੇ ਵੱਡੀ ਤੋਂ ਵੱਡੀ ਕੁਰਬਾਨੀ ਕਰੀ। ਗੁਰੂ ਮਹਾਰਾਜ ਸੀਸ ਮੰਗਦੇ ਨੇ, ਇੱਕ ਸੀਸ ਚਾਹੀਦਾ। ਰੌਲਾ ਪਾਇਆ ਹੋਇਆ ਇਤਿਹਾਸ ਵਾਲਿਆਂ ਨੇ, ਬੈ ਜੀ ਮਹਾਰਾਜ ਨੇ ਤਿੰਨ ਆਵਾਜ਼ਾਂ ਦਿੱਤੀਆਂ। ਸਿੱਖੀ ਇੰਨੀ ਕਮਜ਼ੋਰ ਨਹੀਂ ਸੀ ਸਾਧ ਸਿੰਘ ਜੀ, 200 ਸਾਲ ਹੋ ਗਏ ਸੀ ਗੁਰੂਆਂ ਦੇ ਹੁੰਦੇ, ਪੂਰੀ ਤਰ੍ਹਾਂ ਨਾਲ ਦੇਹ ਅਧਿਆਸ ਟੁੱਟ ਚੁੱਕਿਆ ਸੀ। ਭਾਈ ਦਿਆ ਸਿੰਘ ਇਕਦਮ ਖੜੇ ਹੋ ਗਏ, ਦੂਜੀ ਆਵਾਜ਼ ਤੇ ਦੂਏ, ਤੀਜੀ ਤੇ ਤੀਜੇ। ਉਹ ਪਰਖ ਹੋ ਰਹੀ ਸੀ ਪਿਆਰ ਦੀ, ਪਿਆਰ ਖੇਡਣ ਦਾ ਜੇ ਚਾਅ ਹੈ ਤਾਂ ਸਿਰ ਦੇ। ਸੋ ਇਸ ਤਰ੍ਹਾਂ ਦੇ ਨਾਲ ਬਾਬੇ ਫਰੀਦ ਨੇ ਇੱਕ ਚੀਜ਼ ਸਵੱਟੀ, ਅੱਖ ਦਾ ਡੇਲਾ ਕੱਢਿਆ, ਲਓ ਕਹਿੰਦਾ ਆ ਦੋ। ਉਹਨੇ ਵੀ ਇੰਨੀ ਸਖ਼ਤ ਇੱਕੋ ਕੋਲਾ ਲਿਆ ਕੇ ਦਿੱਤਾ। ਕਿਵੇਂ ਲੈ ਕੇ ਆਇਆ, ਕਿਵੇਂ ਅੱਗ ਵਜਾਈ, ਇਹ ਵਾਹਿਗੁਰੂ ਹੀ ਜਾਣਦਾ। ਅੱਖ ਦੇ ਉੱਤੇ ਪਗੜੀ ਬੰਨ ਲਈ ਆਪਣੀਆਂ ਪਾੜ ਕੇ, ਗਰਮ ਕੀਤਾ ਪਾਣੀ, ਮੁਰਸ਼ਦ ਦਾ ਇਸ਼ਨਾਨ ਕਰਾਇਆ ਤੇ ਆਪ ਇਸ਼ਨਾਨ ਕਰਕੇ ਇੱਕ ਪਾਸੇ ਬਹਿ ਗਿਆ। ਨਹਾਇਆ ਕਰਦਾ, ਨਾ ਬੂਹ ਕਰਦਾ, ਜਿਹੜੀ ਪੇਨ ਹੋ ਰਹੀ ਹੈ ਅੰਦਰ ਸਹਿ ਰਿਹਾ ਸਾਰੀ, ਤੇ ਭਜਨ ਕਰਦਾ। ਦਿਨ ਚੜ ਗਿਆ, ਉਸ ਵੇਲੇ ਮੁਰਸ਼ਦ ਨੇ ਪੁੱਛਿਆ ਵੀ ਫਰੀਦ ਨੀ ਨਜ਼ਰ ਆ ਰਿਹਾ? ਕਹਿੰਦੇ ਜੋ ਬੈਠਾ ਹੈ, ਕਹਿੰਦੇ ਬੁਲਾਓ। ਜਦ ਬੁਲਾਇਆ ਉਸ ਵੇਲੇ ਕਹਿਣ ਲੱਗੇ, ਫਰੀਦਾ ਇਹ ਅੱਖ ਕਿਉਂ ਬੰਨੀ ਹੈ ਤੈਂ? ਹੁਣ ਸਾਡਾ ਤਾਂ ਇਹ ਹੁੰਦਾ ਵੀ ਮਹਾਰਾਜ ਰਾਤ ਬੜੀ ਮੁਸ਼ਕਲ ਨਾਲ ਮੈਂ ਅੱਗ ਲਿਆ, ਵੀ ਇਹਨਾਂ ਨੂੰ ਪਤਾ ਦੱਸਦਾ। ਉਹ ਗੁਰੂ ਨੂੰ ਆਪ ਹੀ ਪਤਾ ਹੁੰਦਾ, ਉਹ ਅੰਤਰਜਾਮੀ ਹੁੰਦਾ, ਗੁਰੂ ਕੋਈ ਐਵੇਂ ਨਹੀਂ ਹੁੰਦਾ। ਸਤਿਗੁਰ ਪੁਰਖ ਗਮ ਹੈ ਨਿਰਵੈਰ ਨਿਰਾਲਾ, ਜਾਣੋ ਧਰਤੀ ਧਰਮ ਕੀ ਸੱਚੀ ਧਰਮ ਸਾਰ, ਜਿਹਾ ਬੀਜਾ ਸੋ ਲੁਣਾ ਫਲ ਕਰਨ ਸੰਭਾਲਾ, ਜਿਉਂ ਕਰਨੇ ਰੋ ਲਾਸੀ ਜੱਗ ਵੇਖਣ ਵਾਲਾ, ਜਿਹਾ ਮੂੰਹ ਕਰ ਪਾਲੀਏ ਤੇ ਉਹ ਬਖਾਲਾ, ਸੇਵਕ ਦਰਗੇ ਸੁਰਗੁਰੂ ਬੇਮੁਖ ਮੂੰਹ ਕਾਲ। ਉਹ ਸਰਬ ਸਮਰੱਥ ਹੋਇਆ ਕਰਦਾ ਗੁਰੂ ਪਰਮੇਸ਼ਰ ਤੇ, ਗੁਰੂ ਚ ਫਰਕ ਨਹੀਂ ਹੁੰਦਾ। ਸਮੁੰਦ ਬਰੋਲ ਸਰੀਰ ਅਮ ਦੇਖਿਆ, ਇੱਕ ਬਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਸਭ ਜਾਣਦਾ ਸੀ ਵੀ ਕੀ ਹੋਇਆ, ਕਿਵੇਂ ਮੈਂ ਇਹਦਾ ਟੈਸਟ ਲਿਆ। ਅਧੂਰਾ ਗੁਰੂ ਇਸੇ ਕਰਕੇ ਜਿਹੜਾ ਹੁੰਦਾ ਨਾ, ਉਹ ਲੰਘਾ ਨਹੀਂ ਸਕਿਆ ਕਰਦਾ। ਕੱਚਾ ਗੁਰੂ, ਅੰਨਾ ਗੁਰੂ, ਪੰਡਿਤ ਗੁਰੂ, ਅਵਧੂਤ ਗੁਰੂ, ਜੇ ਲੰਘਾਉਂਦਾ ਤਾਂ ਸਮਰੱਥ ਗੁਰੂ ਇਹ ਲੰਘਾਉਂਦਾ। ਸਤਿਗੁਰ ਜਿਹੜਾ ਹੁੰਦਾ, ਜਿਹਨੂੰ ਪਦਵੀ ਹੈ ਕਰਮੇ ਕਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸਜਾਣ। ਜਿਹੜਾ ਇਸ ਬਾਡੀ ਦੇ ਵਿੱਚ ਪਰਮੇਸ਼ਰ ਦਿਖਾ ਦੇਵੇ ਉਹ ਸਤਿਗੁਰੂ ਹੁੰਦਾ। ਉਸ ਵੇਲੇ ਕਹਿਣ ਲੱਗੇ, ਫਰੀਦਾ ਆਈਆਂ ਹੋਈਆਂ ਅੱਖਾਂ ਨਹੀਂ ਬੰਨੀ ਦੀਆਂ ਹੁੰਦੀਆਂ, ਗਈਆਂ ਹੋਈਆਂ ਬੰਨਦੇ। ਖੋਲਦੇ ਪੱਟੀ, ਪੱਟੀ ਖੋਲੀ, ਡੇਲਾ ਸਾਬਤ। ਪਰ ਇਹ ਜਿਹੜਾ ਪਰਮੇਸ਼ਰ ਵਾਲਾ ਵੱਡਾ ਥੋੜਾ ਜਿਹਾ, ਇਹ ਛੋਟਾ। ਹੁਣ ਵੀ ਅਸੀਂ ਉੱਥੇ ਜੋ ਮੇਰਾ ਫਾਰਮ ਸੀ, ਉੱਥੇ ਫਰੀਦ ਦੇ ਔਲਾਦ ਨੂੰ ਕਦੇ ਕਦੇ ਬੁਲਾਉਂਦੇ ਹੁੰਦੇ, ਯੂਪੀ ਚ ਵਸੀ ਹੋਈ ਹੈ, ਉਹਨਾਂ ਦੀ ਅੱਖ ਦਾ ਫਰਕ ਹੈ। ਕਹਿੰਦੇ ਉਸ ਵੇਲੇ ਦਾ ਸਾਡਾ ਇਸ ਤਰ੍ਹਾਂ ਫਰਕ ਤੁਰਿਆ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਮੁਰਸ਼ਦ ਨੇ ਬੁੱਕਲ ਚ ਲੈ ਲਿਆ। ਉਸ ਵੇਲੇ ਉਹ ਉਪਦੇਸ਼ ਜਿਹੜਾ ਮਹਾਂਪੁਰਸ਼ ਮਹਾਨ ਪ੍ਰਸੰਨ ਹੋ ਕੇ ਦਿੰਦੇ ਨੇ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ। ਉਸ ਵੇਲੇ ਉਹ ਤੀਰ ਛੱਡਿਆ ਜਿਹੜਾ ਘਾ ਪਾ ਦਿੰਦਾ, ਜਿਹਨੇ ਉਹ ਖੱਪਾ ਖੋਲ ਦੇਣਾ ਸੀ। ਉਸ ਵੇਲੇ ਥੋੜੇ ਜਿਹੇ ਅੱਖਰ ਕਹੇ, ਹਵਾ ਅਜ ਉਸ ਹਵਾ ਉਸ। ਫਰੀਦਾ ਇਹ ਸਾਰਾ ਜਿੰਨਾ ਦੇਖ ਰਿਹਾ ਹੈ ਪਰਮੇਸ਼ੁਰ ਆ, ਅੱਲਾਹ ਤੋਂ ਬਗੈਰ ਇੱਥੇ ਕੁਛ ਨਹੀਂ। ਅਸੀਂ ਵੀ ਸੁਣਦੇ ਹਾਂ, ਸਾਡੇ 'ਤੇ ਅਸਰ ਨਹੀਂ ਹੁੰਦਾ। ਉਹਨੇ ਸੁਣਿਆ, ਖਿੜ ਗਿਆ ਉਸ ਵੇਲੇ, ਕੀ ਹੋਇਆ, ਨੇਤਰ ਖੁੱਲ੍ਹ ਗਏ, ਵਜਰ ਕਪਾਟ ਟੁੱਟ ਗਏ। ਦੇਖਦਾ ਕੀ ਹੈ, ਹਰ ਪਾਸੇ ਪਰਮੇਸ਼ੁਰ ਦੇਖਦਾ ਹੈ। ਪੜ੍ਹ ਲਓ, ਤੂੰ ਹੀ ਤੂੰ ਹੀ ਮੋਹਨਾ, ਤੂੰ ਹੀ ਤੂੰ ਹੀ, ਆਪਾ ਭਾਵ ਖਤਮ ਕਰ ਦਿੱਤਾ। ਆਖਰੀ ਬਾਣ ਮਾਰਿਆ ਗੁਰੂ ਨੇ। ਉਸ ਵੇਲੇ ਬਣ ਕੀ ਗਿਆ, ਆਪਣੇ ਆਪ ਨੂੰ ਵੀ ਦੇਖਦਾ ਵੀ ਇਹ ਵੀ ਤੂੰ ਹੀ ਹੈ, ਸੰਸਾਰ ਵੀ ਤੂੰ ਹੀ ਹੈ, ਇਹ ਤਾਂ ਇੱਕੋ ਪਰਮੇਸ਼ੁਰ ਹੈ ਤੇ ਹੋਰ ਕੋਈ ਹੈ ਹੀ ਨਹੀਂ। ਤੇ ਉਹਦੀ ਆਰਫਾਂ ਦੇ ਵਿੱਚ ਗਿਣਤੀ ਹੋ ਗਈ, ਬ੍ਰਹਮ ਗਿਆਨੀਆਂ ਚ ਹੋ ਗਈ। ਬ੍ਰਹਮ ਗਿਆਨੀ ਦੀ ਪਦਵੀ ਕੀ ਹੁੰਦੀ ਹੈ? ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ੁਰ। ਸੋ ਇਸ ਤਰ੍ਹਾਂ ਦੇ ਨਾਲ ਜਿਸ ਅੱਲਾਹ ਨੂੰ ਟੋਲਦਾ ਫਿਰਦਾ ਸੀ, ਮੁਰਸ਼ਦ ਕਾਮਲ ਦੀ ਸ਼ਰਨ ਵਿੱਚ ਜਾ ਕੇ ਸੇਵਾ ਕੀਤੀ, ਹੌਲੀ ਹੌਲੀ ਸਾਰੀਆਂ ਵਾਦੀਆਂ ਸਾਰੀਆਂ ਮੰਜ਼ਲਾਂ ਤੇ ਚੜਿਆ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਪਾ ਕੀ ਪਾਏ। ਇਹ ਪੌੜੀਆਂ ਨੇ, ਮੰਜ਼ਲਾਂ ਨੇ, ਜਿਨ੍ਹਾਂ ਦੇ ਉੱਤੇ ਸਾਨੂੰ ਚੜ੍ਹਨਾ ਪੈਂਦਾ, ਤੇ ਬਗੈਰ ਗੁਰੂ ਤੇ ਇਹ ਪ੍ਰਾਪਤ ਨਹੀਂ ਹੋਇਆ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਆਪਾਂ ਸ਼ੁਰੂ ਕਰਿਆ ਸੀ ਕਿ ਜੰਗਾਲੇ ਹੋਏ ਜਿੰਦੇ ਨਹੀਂ ਖੁੱਲਦੇ, ਕਿਉਂਕਿ ਚਾਬੀ ਗੁਰੂ ਕੋਲ ਹੈ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌ ਪਾਈ, ਅਨ ਕਾ ਪਾਪ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸ਼ਰਨਾਈ। ਸੋ ਇਸ ਤਰ੍ਹਾਂ ਦੇ ਨਾਲ ਜੋ ਵਿਚਾਰ ਕੀਤੀ ਹੈ, ਕੋਈ ਬਹੁਤੀ ਔਖੀ ਨਹੀਂ ਹੈ, ਕੋਈ ਫਿਲਾਸਫੀ ਦੀ ਗੱਲ ਨਹੀਂ ਕਰੀ, ਸਿੱਧੀਆਂ ਸਿੱਧੀਆਂ ਗੱਲਾਂ ਆਪਾਂ ਕੀਤੀਆਂ ਨੇ। ਜੇ ਇਹਨਾਂ ਨੂੰ ਮੰਨ ਤਾਂ ਸਕਦੇ ਨਹੀਂ ਅਸੀਂ, ਕਿਉਂਕਿ ਅੰਦਰ ਤਾਕਤ ਨਹੀਂ ਹੈ ਇਹਨੂੰ ਮੰਨਣ ਦੀ। ਉਹਦੇ ਵਾਸਤੇ ਅਭਿਆਸ ਜ਼ਰੂਰੀ ਹੈ, ਅਭਿਆਸ ਹੈ, ਮੰਤਰ ਲੈਣਾ ਪੈਂਦਾ। ਗੁਰੂ ਘਰ ਦੇ ਅੰਦਰ ਪੰਜ ਪਿਆਰੇ ਮੰਤਰ ਦਿੰਦੇ ਨੇ, ਵਾਹਿਗੁਰੂ ਮੰਤਰ। ਉਹਨੂੰ ਲੈ ਕੇ ਨਾ ਰੱਖੋ ਵੀ ਅੰਮ੍ਰਿਤ ਛਕ ਲਿਆ, ਮੈਂ ਹੋ ਗਿਆ ਸਭ ਕੁਛ, ਇਹ ਬੜੀ ਭਾਰੀ ਭੁੱਲ ਹੈ, ਸਮਾਂ ਲੰਘ ਜਾਣਾ, ਫਿਰ ਪਛਤਾਉਣਾ ਪੈ ਜਾਂਦਾ, ਨਰਕ ਤਾਂ ਨਹੀਂ ਹੋ ਜਾਂਦਾ, ਉਹਨੂੰ ਜਨਮ ਮਿਲ ਜਾਏਗਾ। ਜਦ ਤੱਕ ਇਹ ਉਸੇ ਪ੍ਰੋਸੈਸ ਤੋਂ ਲੰਘਦਾ ਨਹੀਂ ਹੈ, ਗੁਰੂ ਕਿਰਪਾ ਨਹੀਂ ਕਰਦਾ, ਉਨੀ ਦੇਰ ਤੱਕ ਮੁੜ ਕੇ ਆਉਣਾ ਜਾਣਾ ਨਹੀਂ, ਹਉਮੈ ਦਾ ਬੰਧਨ ਨਹੀਂ ਟੁੱਟਿਆ ਕਰਦਾ। ਹਉਮੈ ਨੂੰ ਗੁਰੂ ਇਹ ਤੋੜਦਾ, ਹੋਰ ਕੋਈ ਤੋੜ ਨਹੀਂ ਸਕਦਾ, ਕਿਉਂਕਿ ਉਹ ਨਾਮ ਦਾ ਪ੍ਰਕਾਸ਼ ਕਰਦਾ। ਨਾਮ ਪ੍ਰਕਾਸ਼ ਹੁੰਦੇ ਹਉਮੈ ਦੀ ਹਨੇਰੀ ਰਾਤ ਖਤਮ ਹੋ ਜਾਇਆ ਕਰ। ਸੋ ਇਸ ਤਰ੍ਹਾਂ ਦੇ ਨਾਲ ਤਿੰਨ ਦਿਨਾਂ ਤੋਂ ਮੇਰੇ ਤੋਂ ਮਹਾਰਾਜ ਕੁਛ ਨਾ ਕੁਛ ਕਹਾ ਰਹੇ ਨੇ, ਮੈਂ ਵੀ ਸੁਣਿਆ, ਤੁਸੀਂ ਵੀ ਸੁਣਿਆ, ਠੀਕ ਆ, ਇਰਾਦਾ ਕਰਦੇ ਹਾਂ ਅਸੀਂ, ਲੇਕਿਨ ਬਾਹਰ ਵਾਤਾਵਰਨ ਇਹੋ ਜਿਹਾ ਕਿ ਉਸੇ ਵੇਲੇ ਸਾਡੇ ਉੱਤੇ ਵਿਦਿਆ ਦਾ ਹਨੇਰਾ ਛਾ ਜਾਂਦਾ, ਭੁੱਲੇ ਜਾਂਦੇ ਹਾਂ, ਕੁਛ ਵੀ ਯਾਦ ਨਹੀਂ ਰਹਿੰਦਾ, ਲਗਨ ਨਹੀਂ ਲੱਗਦੀ ਹੈ। ਲਗਨ ਭਾਗਾਂ ਵਾਲਿਆਂ ਨੂੰ ਲੱਗਦੀ, ਇੱਕ ਵਾਰੀ ਸੁਣ ਕੇ ਹੀ ਲੱਗ ਜਾਇਆ ਕਰਦੇ ਆ, ਜਿਹੜੇ ਉਹ ਵੀ ਤਾਂ ਹੁੰਦਾ ਜੇ ਪਹਿਲੇ ਜਨਮਾਂ ਦਾ ਤਪ ਕੀਤਾ ਹੋਵੇ, ਬੰਦਗੀ ਕਰੀ ਹੋਈ ਹੋਵੇ, ਯੋਗ ਭ੍ਰਿਸ਼ਟ ਹੋਇਆ ਹੋਵੇ, ਉਹ ਆ ਕੇ ਗੱਲ ਸੁਣਦੀ ਸਾਰ ਹੋ ਜਾਂਦਾ। ਗੁਰੂ ਨਾਨਕ ਪਾਤਸ਼ਾਹ ਇੱਕ ਜੰਗਲ ਚ ਬੈਠੇ ਨੇ, ਉੱਥੇ ਇੱਕ ਵਪਾਰੀ ਤੁਰਿਆ ਜਾਂਦਾ, ਮਹਾਰਾਜ ਕਹਿੰਦੇ ਕੀ ਹੈ ਤੇਰੇ ਕੋਲ, ਦਿਖਾ ਮਰਦਾਨਾ। ਹਾ ਕੁਮਾਰ ਮਰਦਾਨਿਆ, ਭਾਈ ਵਾਲੇ ਜੀ ਦਾ ਤਾਂ ਜ਼ਿਕਰ ਘੱਟ ਆਉਂਦਾ ਹੁੰਦਾ, ਮਰਦਾਨੇ ਕਰਕੇ ਬੜਾ ਇਤਿਹਾਸ ਬਣ ਗਿਆ। ਕਹਿੰਦੇ ਕੀ ਹੈ ਤੇਰੇ ਕੋਲ ਪ੍ਰੇਮੀਆਂ? ਕਹਿੰਦਾ ਜੀ ਮੈਂ ਲੂਣ ਮਿਰਚ ਵਗੈਰਾ ਵੇਚਦਾ। ਕਹਿੰਦੇ ਕਾਹਦੇ ਨਾਲ ਤੋਲਦਾ ਹੁੰਦਾ? ਕਹਿੰਦੇ ਵੱਟਿਆਂ ਨਾਲ। ਮਹਾਰਾਜ ਨੇ ਘੜਾ ਲਿਆ, ਆਹ ਕਿੰਨਾ? ਕਹਿੰਦੇ ਜੀ ਇਹ ਪੰਜ ਸੇਰ ਦਾ, ਅੱਧ ਸੇਰੀ ਹੈ, ਆਹ ਸ਼ੇਰ ਹੈ, ਅੱਧ ਸ਼ੇਰ ਹੈ, ਆਹ ਕੀ ਹੈ ਛੋਟਾ? ਕਹਿੰਦੇ ਜੀ ਇਹ ਪਾਈ ਹੈ। ਮਹਾਰਾਜ ਨੇ ਉਹ ਚੱਕ ਲਿਆ, ਤਨ ਪਾਓ, ਤਨ ਪਾਓ, ਥਨ ਪਾਓ, ਛੋਟਾ ਕਹਾਉਂਦਾ ਸਾਰਿਆਂ ਨੂੰ। ਉਸ ਵੇਲੇ ਮਹਾਰਾਜ ਨੇ ਕਿਰਪਾ ਕੀਤੀ ਵਪਾਰੀ ਤੇ, ਉਹਦੀ ਪਿਛਲੀ ਅਵਸਥਾ ਦੇਖ ਕੇ ਨਾ ਉਸ ਵੇਲੇ ਗਿਆਨ ਦੇਤਾ। ਮਰਦਾਨੇ ਨੇ ਕਿਹਾ ਕਿ ਸੱਚੇ ਪਾਤਸ਼ਾਹ, ਤੁਸੀਂ ਤਾਂ ਵੱਡੀ ਤੇ ਵੱਡੀ ਚੀਜ਼ ਕਰਤੀ, ਉਹਦੇ ਨੇਤਰ ਖੋਲਤੇ, ਕਿਸੇ ਦੇ ਖੁੱਲਦਾ ਹੀ ਨਹੀਂ ਹੈ, ਤੁਹਾਡੇ ਨਾਲ ਵੀ ਰਹਿੰਦੇ ਨੇ। ਮਹਾਰਾਜ ਕਹਿੰਦੇ ਮਰਦਾਨਿਆ, ਇਹਦੀ ਜਨਮਾਂ ਜਨਮਾਂਤਰਾਂ ਦੀ ਕਮਾਈ ਸੀ, दीवा जड़ा ना तेल भी पिया हुआ सी, बत्ती भी पई हुई सी, ठूठी भी सी, सिर्फ दीवे नू रोशन करना सी। जगदा दीवा जगा दिंदा, बुझा हुआ दीवा नहीं जगाया कर। सो इस तरह जन्मां जन्मांतरां चो जे योग भ्रिष्ट भी हो जाता बंदा, अगले जन्म अगले जन्म अगले जन्म। वाहगुरु का यह असूल है, किसी का कर लिया एक तिल ना गवाई, एक तिल जन्म नहीं गवाता। नाम जपया हुआ किते नहीं जाता, यह खुरदा नहीं है, यह खर्च नहीं हुंदा, इसकी वैल्यू इन्नी है, यह घटता ही नहीं है। जिवें बगदा दरिया है, उस बाल्टियां कढ़ी जाओ मुकदा हो किते होर पानी आई जांदा। इवें जिवें नाम है जिहड़ा परमेश्वर दा, उह कटिया नहीं करदा, उह अगले जन्म च फिर उत्थों लग जांदा जिथे पहले जन्म छड के गया। उस तो अगले जन्म च बचपन विच प्यार लग्या हुंदा, चौथे जन्म दे विच उह देखदा वी मैं गुरु धारण करा, पंजवें विच फिर सिमरन करता है, बहुत सिमरन करता है, छेवें सत्तवें अठवें नौवें दसवें, यह कोई विधान नहीं है, भी जन्म भी लंघ सकते, पर वह गिरदा नहीं है, उत्ते नूं चढ़दा। जे एक जीवन च पाप करता है, प्रबंध वाहगुरू का है, जे वह कदे ना कदे सत्संग जादू उत्थे उहदे बाण लगूगा, बाण लगन नाल उह छड के अपना रस्ता फिर अख्तियार कर लैंदा। सो इस तरह के नाल सत्संग जी तीन दिन विचार कीती है भी एक बच्चे ने किस तरह नाल विराग लग्या ते परमेश्वर की प्राप्त धरों को मिलो हर नसंग, किस तरह के नाल मेहनत करिया ने बाबे फरीद ने, किन्नी मेहनत करी, दर्जा किड्डा हो गया, अज साडा शीस झुकदा। असीं गाउने आ बेनवाजा कुत्तिया ए ना भली रीत, कबहू चल ना आया पंजे वक्त मसीह। मसीहत नाल साडी नफरत नहीं, मस्जिद मनण वालिआं नूं असीं कहिंदे आ तूं मस्जिद विच आ, नमाज पढ़, तूं आ के वाहगुरू का भजन कर। सो इस तरह के नाल बाबा फरीद सतगुरू का रूप धार के गुरु ग्रंथ साहब के अंदर विराजमान ने।